ਚਰਿੱਤਰ ਪਹਿਲਾ ਚੰਡੀ ਚਰਿੱਤਰ ਪਾਤਸ਼ਾਹੀ ਦਸਵੀਂ ਭੁਜਾਉਂਗੇ ਛੰਦ ਤਾਂ ਪ੍ਰਸਾਦ ਤੂੰ ਹੀ ਖੜਗ ਧਾਰਾ ਤੂੰ ਹੀ ਵਾੜ ਵਾਰੀ ਤੂੰ ਹੀ ਤੀਰ ਤਰਵਾਰ ਕਾਤੀ ਕਟਾਰੀ
ਹੁਣ ਇਹ ਚਰਿੱਤਰ ਪਹਿਲਾ ਹੈ ਇਹਦਾ ਮਤਲਬ ਚਰਿੱਤਰ ਇਹ ਵੀ ਚਰਿੱਤਰਾਂ ਚ ਸ਼ਾਮਿਲ ਹੈ ਇੱਕੀ ਦਾ ਚਰਿੱਤਰ ਹੈ ਇਹ ਚਰਿੱਤਰ ਗੁਰਮੁਖ ਦਾ ਤੁਸੀਂ ਖੜਗ ਧਾਰਾ ਤੁਸੀਂ ਖੜਗ ਦੀ ਧਾਰ
ਤੁਸੀਂ ਵਾੜ ਵਾਰੀ
ਤੁਸੀਂ ਵਾੜ ਵਾਰੀ ਵਾੜ ਕਹਿ ਵੱਢਣ ਵਾਲੀ ਵਾੜ ਵਾਰੀ ਵੱਢਣ ਵਾਲੀ ਕੀ ਵੱਢਦੀ ਹੈ ਤੂੰ ਝੂਠ ਪਖੰਡ ਗੁਰਮਤ ਵੜ ਵੜ ਸੁੱਟਦੀ ਹੈ ਪਖੰਡਵਾਦ ਨੂੰ ਝੂਠ ਨੂੰ ਕਪਟ ਨੂੰ ਸੁੱਟਦੀ ਹੈ ਨਾ ਵੱਢ ਵੱਢ ਕੇ ਗਿਆਨ ਖੜਗ ਇਹ ਹੈ ਗਿਆਨ ਖੜਗ ਦਾ ਚਰਿੱਤਰ ਹੈ ਗਿਆਨ ਖੜਗ ਲੈ ਮਨਸੋ ਤੇ ਉਹਦਾ ਚਰਿੱਤਰ ਦਾ ਮਤਲਬ ਹੁੰਦਾ ਉਹਦਾ ਕਰਤਵ ਫੰਕਸ਼ਨ ਕੀ ਕਰਤਵ ਕਰਦੀ ਹੈ ਤੂੰ ਕਾਤੀ ਕਟਾਰੀ ਸਾਰੇ ਨੌ ਆਦਿ ਵਿੱਚ ਆਏ ਹੋਏ ਨੇ ਨੇਜਾ ਨਾਮ ਨਿਸ਼ਾਨ ਨੇਜਾ ਆਇਆ ਹੋਇਆ ਨਾਮ ਨੂੰ ਨੇਜਾ ਕਿਹਾ ਹੈ ਜਿਹੜਾ ਕਹਿੰਦੇ ਤੈਂ ਤਾਂ ਐਂ ਗੱਲ ਕੀਤੀ ਮੇਰੇ ਨੇਜੇ ਮੋਂ ਗੱਡ ਗਈ ਮੂੰਹ ਦਾ ਜਵਾਨ ਦਾ ਫੱਟ ਨਹੀਂ ਮਿਟਦਾ ਤਲਵਾਰ ਦਾ ਫੱਟ ਮਿਟ ਜਾਂਦਾ ਜਵਾਨ ਵੀ ਫੱਟ ਮਾਰਦੀ ਹੈ ਨਾ ਸੱਚੀ ਗੱਲ ਝੂਠ ਤੇ ਫੱਟ ਮਾਰਦੀ ਹੈ ਸੱਚ ਝੂਠ ਨੂੰ ਜੇ ਵੱਢਦਾ ਤਾਂ ਉਹਦੇ ਫੱਟ ਵਾਂਗੂ ਲੱਗਦੀ ਹੈ ਜਿਵੇਂ ਤਲਵਾਰ ਦਾ ਫੱਟ ਲੱਗਿਆ ਤਾਂ ਹੀ ਤਾਂ ਜਿਹੜੀਆਂ ਜੰਗਾਂ ਹੋ ਜਾਂਦੀਆਂ ਕਾਹੇ ਕੋ ਪਾਹਨ ਪੂਜਤ ਹੈ ਪਸ਼ੂ ਕਿਹਾ ਪੱਥਰ ਪੂਜਣ ਵਾਲੇ ਨੂੰ ਕਹਿੰਦੇ ਤੁਹਾਨੂੰ ਕੀ ਮਤਲਬ ਹੈ ਪੂਜਦੇ ਅਸੀਂ ਤੁਸੀਂ ਸਾਨੂੰ ਪਸ਼ੂ ਕਾਹਦੇ ਕਹਿੰਦੇ ਹੋ ਤੁਸੀਂ ਨਾ ਪੂਜੋ ਤੁਸੀਂ ਇਹ ਕਹਿ ਦੋ ਭਾਈ ਅਸੀਂ ਤਾਂ ਪੱਥਰ ਪੂਜਦੇ ਨਹੀਂ ਆਪਾਂ ਨੇ ਪੱਥਰ ਨਹੀਂ ਪੂਜਣੇ ਪੂਜਣ ਵਾਲੇ ਨੂੰ ਪਸ਼ੂ ਕਿਉਂ ਕਹਿੰਦੇ ਹੋ ਕਹਿਤਾ ਕਾਹੇ ਕੋ ਪਾਹਨ ਪੂਜਦਾ ਪਸ਼ੂ ਪਾਹਨ ਮੈਂ ਪਰਮੇਸ਼ਰ ਨਹੀਂ ਉਹਨੂੰ ਫੱਟ ਲੱਗਿਆ ਨਾ ਬਾਈ ਧਾਰੀਆਂ ਦਾ ਖਿਲਾਫ ਹੋ ਜਾਣ ਦਾ ਕਾਰਨ ਇਹ ਸੀ ਬਾਈ ਧਾਰੀ ਰਾਜੇ ਪੱਥਰ ਪੂਜਦੇ ਸੀ ਰਾਜੇ ਨੂੰ ਪਸ਼ੂ ਕਹਿ ਦੇਣਾ ਰਾਜ ਪ੍ਰੋਹਤ ਨੂੰ ਪਸ਼ੂ ਕਹਿ ਦੇਣਾ ਫੱਟ ਲੱਗਿਆ ਪਹਿਲਾਂ ਸੇਵ ਸੀ ਇਹਨਾਂ ਗੱਲਾਂ ਤੋਂ ਉਲਟੋ ਹੁਣ ਪੜ੍ਹਦੇ ਨੇ ਸਮਝੀਏ ਬਹੁਤ ਨੀਵੀਆਂ ਜਾਤਾਂ ਜਿਹਨਾਂ ਨੂੰ ਸਮਝਦੇ ਸੀਗੇ ਨੀਵੀਆਂ ਜਾਤਾਂ ਉਹ ਸਮਝਦੇ ਸੀ ਨੀਵੀਆਂ ਜਾਤਾਂ ਪਤਾ ਨੀਵੀ ਉੱਚੀ ਨਹੀਂ ਸਮਝਦੇ ਨਾ ਉਹਨਾਂ ਦੇ ਹਿਸਾਬ ਨਾਲ ਬਹੁਤ ਨੀਵੀਆਂ ਜਾਤਾਂ ਵਾਲੇ ਜਿਹੜੇ ਅੰਮ੍ਰਿਤ ਛੱਕ ਕੇ ਸਿੱਧ ਸੱਜ ਗਏ ਸੀ ਘੋੜਿਆਂ ਤੇ ਚੜ੍ਹਨ ਲਾ ਤੇ ਤਲਵਾਰਾਂ ਪਹਿਨਣ ਲਾ ਤੇ ਚੋਲੇ ਪਾਉਣ ਲਾ ਤੇ ਚੋਲਾ ਪਾਉਣ ਤੇ ਤਲਵਾਰ ਪਾਉਣ ਤੇ ਘੋੜੇ ਤੇ ਚੜ੍ਹਨ ਤੇ ਭੁਗਤਦੀ ਸੀ ਇਹ ਚੋਲੇ ਦਾ ਬਾਣਾ ਛੱਤਰੀ ਦਾ ਬਾਣਾ ਰਾਜੇ ਦਾ ਬਾਣਾ ਹਰੇਕ ਦੀ ਪਾ ਸਕਦਾ ਬਹੁਤ ਦੀ ਸੀ ਉਹਦੇ ਤੇ ਜਿਵੇਂ ਪੁਲਿਸ ਦੀ ਵਰਦੀ ਤੁਸੀਂ ਨਹੀਂ ਪਾ ਸਕਦੇ ਆਪਾਂ ਪਾ ਨਹੀਂ ਸਕਦੇ ਫੌਜੀ ਦੀ ਵਰਦੀ ਨਹੀਂ ਪਾ ਸਕਦੇ ਕੋਈ ਡੁਪਲੀਕੇਟ ਕਰਨਲ ਬਣ ਕੇ ਇੱਥੇ ਤੁਰਿਆ ਫਿਰੇ ਕਿਵੇਂ ਪੜਦਾ ਤੂੰ ਇਸ ਕਰਕੇ ਇਹ ਉਹਨਾਂ ਦੀ ਰਿਜ਼ਰਵ ਵਰਦੀ ਸੀ ਘੋੜੇ ਤੇ ਚੜ੍ਹਨਾ ਵੱਡੀ ਤਲਵਾਰ ਪਾਉਣੀ ਅਰੇ ਚੋਲਾ ਪਾਉਣਾ ਨਹੀਂ ਪਾ ਸਕਦਾ ਹੁਣ ਪਾਉਣ ਲਾ ਤੇ ਸਾਰੇ ਤਲਵਾਰ ਉੱਤੇ ਨਹੀਂ ਪਾਉਣ ਲਾ ਤੇ ਘੋੜੇ ਤੇ ਚੜ੍ਹਨ ਲਾ ਤੇ ਉਹਨੇ ਕਿਹਾ ਸਾਡਾ ਜਿਹੜਾ ਬਗਾਵਤ ਹੈ ਕਿਸਮ ਦੀ ਜਿਹੜੀ ਸਾਡੀ ਜਿਸ ਸ਼ਕਤੀ ਪੂਰੀ ਸੀ ਰਾਜਪੂਤਾਂ ਦੀ ਨਿਯਮ ਬਣਾਏ ਸੀ ਉਹਦੇ ਖਿਲਾਫ ਬਗਾਵਤ ਹੈ ਮੁਸਲਮਾਨੀ ਰਾਜ ਸੀ ਮੁਸਲਮਾਨ ਤਾਂ ਚਾਹੁੰਦੇ ਸੀ ਇਹਨਾਂ ਦੇ ਘਰ ਚ ਰੌਲਾ ਪਵੇ ਲੇਕਿਨ ਰੌਲਾ ਜੇ ਤਾਂ ਹੁੰਦਾ ਕੋਈ ਚੰਗਾ ਕੰਮ ਉਹਦੇ ਖਿਲਾਫ ਰੌਲਾ ਪਾਉਂਦੇ ਫਿਰ ਤਾਂ ਮਾੜੀ ਗੱਲ ਸੀ ਇਹ ਤਾਂ ਧੱਕੇ ਦੇ ਖਿਲਾਫ ਰੌਲਾ ਪਾਇਆ ਸੀ ਧੱਕਾ ਸੀ ਕੀਤਾ ਹੋਇਆ ਧੱਕੇ ਦੇ ਖਿਲਾਫ ਤਾਂ ਰੌਲਾ ਪਾਉਣਾ ਗੁਨਾਹ ਨਹੀਂ ਹੈ ਧੱਕਾ ਕੀਤਾ ਹੋਇਆ ਸੀ, ਧੱਕੇ ਦੇ ਖਿਲਾਫ ਉਹਨਾਂ ਨੇ ਬਗਾਵਤ ਕੀਤੀ ਹੈ। ਧੱਕੇ ਦੇ ਸਰਕਾਰ ਧੱਕਾ ਕਰੇ ਉਹਦੇ ਖਿਲਾਫ ਜਿਹੜਾ ਹੈ ਐਜੀਟੇਸ਼ਨ ਕਰਨੀ, ਉਹ ਸਰਕਾਰ ਭਾਵੇਂ ਉਹਨੂੰ ਗੈਰ ਕਾਨੂੰਨੀ ਕਹੇ, ਸਰਕਾਰ ਤਾਂ ਅੰਗਰੇਜ਼ਾਂ ਦੀ ਵੀ ਗੈਰ ਕਾਨੂੰਨੀ ਕਹਿੰਦੀ ਜਾਂ ਹਿੰਦੁਸਤਾਨ ਰਾਜ ਬਣਦਾ ਸੀ ਕਹਿੰਦੀ ਹੋ ਸੀ, ਹੁਣ ਸਰਕਾਰ ਤੋਂ ਜਿਹੜੇ ਆਪਣੀਆਂ ਮੰਗਾਂ ਮੰਨਦੇ ਨੇ ਉਹਨਾਂ ਨੂੰ ਉਹ ਗੈਰ ਕਾਨੂੰਨੀ ਕਹਿੰਦੀ ਹੈ, ਕਹਿੰਦੀ ਹੁੰਦੀ ਹੈ ਸਰਕਾਰ ਦਾ ਕੀ ਹੈ, ਹਰੇਕ ਕਹਿੰਦੀ ਹੁੰਦੀ ਹੈ, ਉਹ ਬਾਗੀ ਕਹਿੰਦੀ ਹੁੰਦੀ ਹੈ ਸਰਕਾਰ, ਦੂਏ ਸ਼ਹੀਦ ਕਹਿੰਦੇ ਹੁੰਦੇ ਨੇ ਆਪਣੇ ਨੂੰ, ਹੁੰਦਾ ਹੀ ਆ, ਅੱਤਵਾਦੀਆਂ ਦੇ ਬੰਦੇ ਵੀ ਸ਼ਹੀਦ ਨੇ, ਸਾਡੇ ਫੌਜੀ ਔਰ ਪੁਲਿਸ ਵਾਲੇ ਵੀ ਸ਼ਹੀਦ ਨੇ, ਦੋਵੇਂ ਸ਼ਹੀਦ ਨੇ, ਉਹਨਾਂ ਦਾ ਆਪਣਾ ਦ੍ਰਿਸ਼ਟੀਕੋਣ ਹੈ, ਸਾਡਾ ਆਪਣਾ ਦ੍ਰਿਸ਼ਟੀਕੋਣ, ਧੱਕੇ ਦੇ ਖਿਲਾਫ ਬਗਾਵਤ ਸੀ, ਧੱਕਾ ਸੀ, ਅਸੀਂ ਨਹੀਂ ਦੂਸਰੇ ਨੂੰ ਪਾਉਣ ਦਿੰਦੇ। ਫਿਰ ਘੋੜਿਆਂ ਤੇ ਚੜ੍ਹ ਕੇ ਇਹ ਕਹਿਣਾ, ਨਗਾਰਾ ਦੂਜੇ ਦੇ ਸਟੇਟ ਦੇ ਵਿੱਚ ਆ ਕੇ ਨਾ ਰਾਜ ਦੇ ਵਿੱਚ ਨਗਾਰਾ ਵਜਾਉਣਾ ਬਗਾਵਤ ਦਾ ਨਿਸ਼ਾਨੀ ਸੀ, ਜੇ ਦੂਜਾ ਰਾਜਾ ਦੂਜੇ ਰਾਜੇ ਦੀ ਹੱਦ ਚ ਐਂਟਰੀ ਕਰਕੇ ਨਗਾਰਾ ਵਜਾ ਦੇਵੇ ਨਾ, ਇਹਦਾ ਮਤਲਬ ਜੰਦ ਨੂੰ ਲਲਕਾਰ ਰਿਹਾ ਉਹਨੂੰ, ਵੀ ਮੈਂ ਆ ਗਿਆ ਤਕੜੇ ਹੋ ਜਾਓ ਮੇਰੇ ਨਾਲ ਜੰਗ ਕਰੋ ਆ, ਫਿਰ ਮੈਨੂੰ ਰਾਜਾ ਮੰਨ ਲੋ। ਇਸ ਕਰਕੇ ਰਣਜੀਤ ਨਗਾਰਾ ਬਣਾ ਜਦ ਬਣਾਇਆ ਹੈ, ਵਿਰੋਧ ਕੀਤਾ ਸੀ ਰਾਜਿਆਂ ਨੇ, ਮਾਤਾ ਨੂੰ ਕਿਹਾ ਸੀ ਵੀ ਇਹ ਗੱਲ ਗਲਤ ਹੈ, ਇਹਦੇ ਨਾਲ ਹਾਲਾਤ ਖਰਾਬ ਹੋਣਗੇ, ਮਾਤਾ ਨੇ ਵੀ ਕਿਹਾ ਸੀ ਵੀ ਤੁਸੀਂ ਹੁਕਮ ਨਾ ਕਰੋ ਇਹਦੇ ਨਾਲ ਅਮਰ ਵਿਗੜੂਗਾ, ਦਸਮ ਪਾਤਸ਼ਾਹ ਨੇ ਕਿਹਾ ਤੁਸੀਂ ਆਪਣਾ ਚੁੱਪ ਕਰ ਰਹੋ, ਤੁਹਾਨੂੰ ਨਹੀਂ ਪਤਾ ਗੱਲ ਕੀ ਹੈ, ਤੁਸੀਂ ਦਖਲ ਨਾ ਦਿਆ ਕਰੋ ਇਹਨਾਂ ਗੱਲਾਂ 'ਚ, ਨਹੀਂ ਮੰਨੇ ਹੋਊਗਾ, ਕਹਿੰਦੇ ਜੋ ਮੈਂ ਕਰਨਾ ਹੈ ਮੇਰੀ ਡਿਊਟੀ ਹੈ ਮੈਨੂੰ ਪਤਾ, ਤੁਸੀਂ ਬਾਗਰੂ ਕਰੋ। ਇਹੋ ਜਿਹੇ ਬਹੁਤ ਸਾਰੀਆਂ ਗੱਲਾਂ ਸੀਗੀਆਂ ਜੀ, ਤੋਂ ਮਾਤਾ ਦੇ ਮਤਭੇਦ ਰਹੇ ਨੇ ਦਸਮ ਪਾਤਸ਼ਾਹ, ਉਹ ਨਹੀਂ ਸੀ ਚਾਹੁੰਦੀ ਇਹ ਕੰਮ ਕਰੋ, ਪਰ ਉਹਨਾਂ ਦੀ ਗੱਲ ਹੋਰ ਸੀ, ਇੱਦਾਂ ਲਓ ਖੇਡ ਨੂੰ ਮਾਤਾ ਜੀ ਨਹੀਂ ਸਮਝ ਸਕੇ ਸਾਰੀ ਉਮਰ, ਸਾਰੀ ਉਮਰ ਨਹੀਂ ਸਮਝ ਸਕੇ ਗੱਲ ਕੀ ਹੈ, ਇਹ ਖੇਡ ਹੋਰ ਹੈ, ਉਹਨਾਂ ਦੀ ਸੀ ਵੀ ਸੁੱਖ ਦਾ ਸੁੱਖ ਨਾਲ ਆਪਣੇ ਦਿਨ ਕੱਟੀਏ, ਅਸੀਂ ਕੀ ਲੈਣਾ, ਆਪਾਂ ਨੇ ਕੀ ਲੈਣਾ ਪੱਗੇ ਤੋਂ, ਉਹਨਾਂ ਦਾ ਇਹ ਸੀ ਜੋ ਮੈਂ ਕਰਨਾ ਹੈ ਮੈਂ ਕਰਨਾ, ਮੇਰੀ ਡਿਊਟੀ ਕੀ ਹੈ। ਜਦੋਂ ਕਬੀਰ ਨੂੰ ਗਿਆਨ ਹੋ ਗਿਆ, ਪਹਿਲਾਂ ਦਾ ਗਿਆਨ ਟੋਲਦਾ ਫਿਰਦਾ, ਮੈਨੂੰ ਮਿਲੇ ਮੈਨੂੰ ਪਤਾ ਲੱਗੇ, ਜਦ ਜਾਣ ਲਿਆ ਸਭ ਕੁਛ ਫਿਰ ਪੰਗਾ ਪੈ ਗਿਆ, ਪੰਗਾ ਤਾਂ ਪੈਣਾ ਹੀ ਸੀ, ਹੁਣ ਉਹਨਾਂ ਨੂੰ ਤਾਂ ਪੰਗਾ ਪਿਆ ਹੋਇਆ ਸੀ ਨਾ, ਮਾਤਾ ਕੀ ਜਾਣੇ ਪੰਗਾ ਕੀ ਹੁੰਦਾ, ਤਾਂ ਹੀ ਕਬੀਰ ਕਹਿੰਦਾ ਕਬੀਰ ਜਿਹਨੇ ਕੁਛ ਜਾਣਿਓ ਨਹੀਂ, ਜਿਹਨਾਂ ਨੇ ਕੁਛ ਵੀ ਨਹੀਂ ਨਾ ਜਾਣਿਆ, ਸੰਤ ਬਣ ਕੇ ਧਰਮ ਧਾਰਨ ਕਰਕੇ ਤੈਨੂੰ ਸੁੱਖ ਨੀਂਦ ਪਿਆ, ਉਹਨਾਂ ਨੂੰ ਕੀ ਕੀ ਹੈ, ਸੁੱਖ ਨੀਂਦ ਪਿਆ, ਸੁੱਖ ਦੀ ਨੀਂਦ ਸੌਂਦੇ ਨੇ, ਸੁੱਖ ਦੀ ਜ਼ਿੰਦਗੀ ਕੱਟਦੇ ਨੇ, ਖਾਣ ਪੀਣ ਨੂੰ ਖੁੱਲ੍ਹਾ ਚੜਾਵੇ ਆਉਂਦੇ ਨੇ, ਉਹਨਾਂ ਨੂੰ ਸੋਚਣ ਦੀ ਯਾਰ ਕਰਨ ਦੀ ਕੀ ਲੋੜ ਹੈ, ਵਾਧੂ ਹੈ ਪਦਾਰਥ ਆਉਂਦੇ ਘਰ ਨੂੰ, ਤੈਨੂੰ ਸੁੱਖ ਨੀਂਦ ਬਿਹਾਏ, ਹਮੇ ਜੋ ਪੂਜਣ ਬੁਝਿਆ ਪੂਰੀ ਪਰੀ ਬੁਲਾਏ, ਮੈਨੂੰ ਸਮਝ ਆਈ ਹੈ ਮੇਰੇ ਗੱਲ ਗੱਲ ਪੈ ਗਈ, ਬਲਾ ਬਲਾ ਕੀ ਗੱਲ ਪੈ ਗਈ, ਜੇ ਤਾਂ ਹੁਣ ਦੱਸਦਾ ਗੱਲ ਸੱਚ ਆਖਦਾ ਫਿਰ ਤਾਂ ਭਾਂਬੜ ਵੱਜਦਾ, ਸੱਚ ਆਖਾਂ ਤਾਂ ਭਾਂਬੜ ਵੱਜਦਾ, ਜੇ ਹੁਣ ਨਹੀਂ ਆ ਦੱਸਦਾ ਫਿਰ ਕੁਝ ਨਹੀਂ ਵੱਜਦਾ, ਪੈ ਗਈ ਨਾ ਬਲਾ, ਫਿਰ ਪੱਲੇ ਕੱਖ ਨਹੀਂ ਰਹਿੰਦਾ, ਸੱਪ ਦੇ ਮੂੰਹ ਚ ਗੋੜ ਕਰਨ ਲਈ ਆ ਗਈ, ਉਹ ਗੱਲ ਕਹਾਣੀ ਹੋ ਗਈ, ਸੱਪ ਦੇ ਮੂੰਹ ਚ ਗੋੜ ਕਰਨ ਲਈ ਖਾਵੇ ਕੋੜੀ ਤੇ ਛੱਡੇ ਕਲੰਕੀ, ਉਹ ਹਰ ਦਸਮ ਪਾਤਸ਼ਾਹ ਦੀ ਹੈ, ਉਹ ਜਹਿਜ ਕਬੀਰ ਦੀ ਸੀ, ਮਾਤਾ ਕੀ ਜਾਣੇ ਇਸ ਗੱਲ ਨੂੰ, ਉਹਨੂੰ ਕੀ ਪਤਾ ਵੀ ਇਹ ਕੀ ਗੱਲ ਹੈ, ਜੇ ਪਤਾ ਹੁੰਦਾ ਗੁਰੂ ਘਰ ਚ ਇਸ ਗੱਲ ਦਾ ਤਾਂ ਗੁਰਿਆਈ ਔਰਤ ਨੂੰ ਮਿਲ ਸਕਦੀ ਸੀ, ਇਹ ਗੱਲ ਦਾ ਪਤਾ ਹੀ ਨਹੀਂ ਕਿਸੇ ਨੂੰ, ਉਹ ਗੱਲ ਆਦਮੀ ਦੇ ਵਿੱਚ ਹੀ ਹੈ, ਇਹ ਗੱਲ ਆਦਮੀ ਹੈ ਚਾਹੋ ਨੂੰ ਕੋਈ ਪਤਾ ਨਹੀਂ ਇਸ ਗੱਲ ਦਾ ਕੀ ਹੈ ਨਾ ਉਹਨਾਂ ਦਾ ਮਤਲਬ ਹੈ ਇਸ ਗੱਲ ਤੇ ਮਤਲਬ ਵੀ ਹੈ ਨਹੀਂ ਉਹਨਾਂ ਦਾ ਇਸ ਗੱਲ ਤੇ ਧਰਮ ਹਿੱਸੇ ਆਦਮੀ ਦੇ ਆਇਆ ਹੈ ਆਦਮੀ ਦੇ ਸਨ ਲੱਗੇ ਨੇ ਜਿੰਨੇ ਲੱਗੇ ਚਾਹੇ ਉਹ ਈਸਾ ਸੀਗਾ ਚਾਹੇ ਜਿੰਨੇ ਵੀ ਹੋਏ ਨੇ ਸਭ ਆਦਮੀ ਹੋਏ ਇਹਨਾਂ ਦੀ ਡਿਊਟੀ ਹੁੰਦੀ ਹੈ ਰਾਜ ਔਰ ਧਰਮ ਇਹ ਵੀ ਰਾਜ ਹੈ ਨਾ ਧਰਮ ਦਾ ਵੀ ਰਾਜ ਹੈ ਸੰਸਾਰ ਦਾ ਵੀ ਰਾਜ ਹੈ ਧਰਮ ਦਾ ਰਾਜ ਲੋਕ ਪ੍ਰਲੋਕ ਦੋਹੀ ਜਗ੍ਹਾ ਜਿਹੜਾ ਸੰਸਾਰੀ ਰਾਜ ਹੈ ਐਸੇ ਲੋਕ ਸੁਣਦਾ ਵੀ ਪੂਰੇ ਚ ਨਹੀਂ ਹੁੰਦਾ ਥੋੜੇ ਏਰੀਏ ਚ ਹੁੰਦਾ ਐਸ ਲੋਕ ਦੇ ਰਾਜ ਵਾਸਤੇ ਵੀ ਲੜਾਈ ਜਿਹੜੀ ਹੈ ਆਦਮੀ ਦੇ ਵਿੱਚ ਰਹਿੰਦੀ ਹੈ ਆਦਮੀ ਵਿੱਚ ਲੜਾਈ ਰਹਿੰਦੀ ਹੈ ਮਰਦੇ ਰਹਿੰਦੇ ਨੇ ਖਤਮ ਹੁੰਦੇ ਰਹਿੰਦੇ ਨੇ ਕਦੇ ਕੋਈ ਜਿੱਤ ਗਿਆ ਕਦੇ ਕੋਈ ਜਿੱਤ ਗਿਆ ਕਦੇ ਕੋਈ ਜਿੱਤ ਗਿਆ ਕਦੇ ਕੋਈ ਜਿੱਤ ਗਿਆ ਹਾਂਜੀ ਤੁਸੀਂ ਖੜਗ ਧਾਰਾ ਤੁਸੀਂ ਵਾਢ ਵਾਰੀ
ਤੁਸੀਂ ਤੀਰ ਤਲਵਾਰ ਕਾਤੀ ਕਟਾਰੀ
ਤੀਰ ਤਲਵਾਰ ਕਾਤੀ ਕਟਾਰੀ ਇਹਦਾ ਮਤਲਬ ਕੀ ਹੋਇਆ ਇੱਕ ਚੀਜ਼ ਦੇ ਇੰਨੇ ਰੂਪ ਨਹੀਂ ਹੋ ਸਕਦੇ ਜਿਵੇਂ ਲੋਹਾ ਲੋਹੇ ਤੋਂ ਸਾਰੇ ਚੀਜ਼ਾਂ ਪੈਦਾ ਹੁੰਦੀਆਂ ਨੇ ਕਾਤੀ ਕਟਾਰੀ ਤੀਰ ਤਲਵਾਰ ਸਭ ਕੁਝ ਲੋਹੇ ਤੋਂ ਪੈਦਾ ਹੁੰਦੀ ਮੂਲ ਰੂਪ ਦੇ ਵਿੱਚ ਇਹੋ ਜਿਹੀ ਕੋਈ ਚੀਜ਼ ਹੈ ਨਾ ਕਾਤੀ ਹੈ ਨਾ ਕਟਾਰੀ ਹੈ ਨਾ ਵਾੜਵਾਰੀ ਹੈ ਨਾ ਖੜਗਤਾਰ ਹੈ ਨਾ ਤੀਰ ਹੈ ਨਾ ਤਲਵਾਰ ਹੈ ਕੁਛ ਐਸੀ ਚੀਜ਼ ਹੈ ਵਸਤੂ ਹੋਰ ਹੈ ਰੂਪ ਕਈ ਨੇ ਵਸਤੂ ਜਿਹੜੀ ਹੈਗੀ ਹੈ ਇੱਕ ਹੈ ਉਹਦੇ ਰੂਪ ਬਹੁਤ ਨੇ ਜਿਵੇਂ ਹਥਿਆਰ ਜਿਹੜੇ ਹੁੰਦੇ ਨੇ ਔਜ਼ਾਰ ਬਹੁਤ ਸਾਰੇ ਹੁੰਦੇ ਨੇ ਸੁਨਿਆਰ ਕੋਲ ਬਹੁਤ ਤਰ੍ਹਾਂ ਦੇ ਔਜ਼ਾਰ ਹੁੰਦੇ ਨੇ ਬਰੀਕ ਵੀ ਹੁੰਦੇ ਨੇ ਜਿੱਥੇ ਘੜਨਾ ਉਹਨੇ ਬਹੁਤ ਬਰੀਕ ਵੀ ਹੁੰਦੇ ਨੇ ਮੋਟੇ ਵੀ ਹੁੰਦੇ ਨੇ ਥੌੜਾ ਵੀ ਆਹਰਨ ਵੀ ਹੁੰਦੀ ਹੈ ਸਭ ਕੁਛ ਹੁੰਦਾ ਸਾਰੇ ਕਿਸਮ ਦੇ ਔਜ਼ਾਰ ਨੇ ਮੂਲ ਰੂਪ ਚ ਲੋਹੇ ਦੇ ਬਣੇ ਹੁੰਦੇ ਨੇ ਐ ਭਰਮ ਕਿੰਨਾ ਬਰੀਕ ਹੈ ਸੂਈ ਦੀ ਨੋਕ ਜਿੰਨਾ ਬਰੀਕ ਹੈ ਤਾਂ ਸੂਈ ਦੀ ਨੋਕ ਇਹ ਕੰਮ ਕਰੂਗੀ ਫਿਰ ਉੱਥੇ ਕਿਉਂਕਿ ਭਰਮ ਭਰਮੇ ਕੱਢਣ ਇਹ ਵੀ ਜਦੋਂ ਹੁਣ ਅੱਖ ਦੇ ਵਿੱਚ ਟਾਂਕਾ ਲੱਗੂਗਾ ਓਪਰੇਸ਼ਨ ਦੇ ਵਿੱਚ ਕਰਕੇ ਡੇਲੇ 'ਚ ਤਾਂ ਉਹਦਾ ਇਹ ਥੋੜ੍ਹੀ ਹੈ ਵੀ ਵੱਟਿਆ ਹੋਇਆ ਧਾਗਾ ਰੱਸੀ ਪਾ ਦੂਗਾ ਕੋਈ ਉੱਥੇ ਤਾਂ ਧਾਗਾ ਵੀ ਹੋ ਜਾਈ ਨਾ ਜਿੱਡੀ ਕੋਈ ਸੂਖਮ ਭਰਮ ਹੈ ਉਸੇ ਉਹ ਸੂਖਮ ਗਿਆਨ ਹੋਊਗਾ ਜਿੰਨਾ ਸੂਖਸ਼ਮ ਭਰਮ ਰਹਿ ਗਿਆ ਓਨਾ ਹੀ ਔਖਾ ਗਿਆਨ ਹੋਊ ਸੂਖਸ਼ਮ ਗਿਆਨ ਹੋਊ ਬਰੀਕ ਓਨਾ ਹੀ ਸਮਝਣਾ ਮੁਸ਼ਕਲ ਹੋਊਗਾ ਮੋਟਾ ਗਿਆਨ ਸਮਝਦੇ ਸਮਝਦੇ ਬੁੱਧੀ ਡਿਵੈਲਪ ਹੁੰਦੀ ਚਲੀ ਜਾਂਦੀ ਹੈ ਜਿਉਂ ਜਿਉਂ ਬੁੱਧੀ ਡਿਵੈਲਪ ਹੁੰਦੀ ਚਲੀ ਜਾਂਦੀ ਹੈ ਬਰੀਕ ਗਿਆਨ ਸਮਝਦੀ ਚਲੀ ਜਾਂਦੀ ਹੈ ਜਿਵੇਂ ਬੱਚੇ ਪਹਿਲਾਂ ਪਹਿਲੀ ਤੋਂ ਸ਼ੁਰੂ ਕਰਕੇ ਐਵੇਂ ਤੱਕ ਬਹੁਤ ਕੁਝ ਸਿੱਖ ਜਾਂਦੇ ਨੇ ਫਿਰ ਉਹ ਜਿਹੜੇ ਜ਼ਿਆਦਾ ਕੁਆਲੀਫਾਈਡ ਆਦਮੀ ਨੇ ਉਹਨਾਂ ਦੀਆਂ ਕਿਤਾਬਾਂ ਵੀ ਪੜ੍ਹੀ ਜਾਂਦੇ ਨੇ ਸਮਝੀ ਜਾਂਦੇ ਇਵੇਂ ਗੁਰਬਾਣੀ ਦਾ ਗਿਆਨ ਹੀ ਇਸ ਕਾਬਲ ਕਰੂਗਾ ਕਿ ਸਾਨੂੰ ਗਾਹਾਂ ਗਾਹਾਂ ਸਮਝ ਆਵੇ ਇਹ ਸਾਰੇ ਗਿਆਨ ਹੈ ਐਸਾ ਗਿਆਨ ਕੋਈ ਹੋਰ ਕਿਸੇ ਗ੍ਰੰਥ ਦੀ ਲੋੜ ਨਹੀਂ ਹੈ ਛੱਡ ਕੇ ਵੀ ਇਹ ਜੀ ਹੁਣ ਖਤਮ ਹੋ ਗਿਆ ਹੁਣ ਦੂਜੇ ਕੋਈ ਹੋਰ ਕੋਰਸ ਸ਼ੁਰੂ ਕਰੀਏ ਵੀ ਇਹ ਤਾਂ ਇੱਥੇ ਤੱਕ ਲਿਜਾ ਸਕਦਾ ਸੀ ਬਾਕੀ ਗ੍ਰੰਥ ਦੁਨੀਆ ਦੇ ਹੈਗੇ ਨੇ ਬਾਕੀ ਧਰਮ ਹੈਗੇ ਨੇ ਉਹ ਕਿਸੇ ਹੱਦ ਤੱਕ ਲੈ ਕੇ ਜਾਂਦੇ ਨੇ ਉਦੋਂ ਗਾਹਾਂ ਨਹੀਂ ਹੈ ਉਹਨਾਂ ਦੇ ਵਿੱਚ ਉਦੋਂ ਗਾਹਾਂ ਫਿਰ ਇਹ ਰਹਿ ਜਾਂਦਾ ਸੂਖਸ਼ਮ ਗਿਆਨ ਆਤਮਾ ਦਾ ਗਿਆਨ ਆਤਮਾ ਦਾ ਗਿਆਨ ਹੋਰ ਧਰਮਾਂ 'ਚ ਨਹੀਂ ਹੈ ਆਤਮਾ ਬਾਰੇ ਇੰਨਾ ਹੀ ਹੈ ਮੋਟਾ ਵੀ ਆਤਮਾ ਮਰਦੀ ਨਹੀਂ ਹੈ ਆਤਮਾ ਅੱਖ ਨੂੰ ਦੀਦੀ ਨਹੀਂ ਜੀ ਮੋਟਾ ਜਿਹਾ ਗਿਆਨ ਉਹਦੇ ਬਾਰੇ ਗਿਆਨ ਵੀ ਨਹੀਂ ਉਹਦੇ ਗੁਣ ਨੇ ਸੁਣੇ ਸੁਣਾਏ ਹੋਏ ਗੁਣ ਨੇ ਸੁਣੇ ਸੁਣਾਏ ਗੁਣਾਂ ਦਾ ਪਤਾ ਇਵੇਂ ਪਰਮੇਸ਼ਰ ਬਾਰੇ ਵੀ ਸੁਣੇ ਸੁਣਾਏ ਗੁਣ ਨੇ ਸੁਣੇ ਸੁਣਾਏ ਗੁਣ ਲਿਖੇ ਨੇ ਲੋਕਾਂ ਦੇ ਕਹਿਤਿਆਂ ਕਹਿਤੀ ਕਹੀ ਰਹਿਤ ਕੋ ਖੁਸ਼ੀ ਨਾ ਆਇਓ। ਉਹ ਭੱਟਾਂ ਨੇ ਸਵਈਆਂ ਲਿਖਤਾ। ਸੁਣੀਆਂ ਸੁਣਾਈਆਂ ਗੱਲਾਂ ਕਰਦੇ ਨੇ ਲੋਕ, ਸੁਣੀਆਂ ਸੁਣਾਈਆਂ ਕਹਾਣੀਆਂ ਨੇ ਜਿਹੜੀਆਂ ਪ੍ਰਚਲਿਤ ਨੇ, ਇਹਨਾਂ ਦੇ ਮੰਨਣ ਚ ਕੁਛ ਵੀ ਤੁਹਾਨੂੰ ਪ੍ਰਾਪਤੀ ਨਹੀਂ ਹੋਣੀ ਇਹਨਾਂ ਦੇ ਵਿੱਚ। ਜੇ ਸਾਖੀਆਂ ਨੂੰ ਮੰਨ ਕੇ ਉਵੇਂ ਕਰੀਏ ਉਹ ਚ ਪ੍ਰਾਪਤੀ ਕੁਛ ਨਹੀਂ ਹੈਗੀ। ਰਹਿਤ ਕੋ ਖੁਸ਼ੀ ਨਾ ਆਇਓ, ਜੇ ਵਿਗਾਸ ਨਹੀਂ ਪੈਦਾ ਹੁੰਦਾ। ਨਾਨਕ ਭਗਤਾਂ ਸਦਾ ਵਿਗਾਸ ਹੈ ਨਾ, ਉਹ ਅਵਸਥਾ ਨਹੀਂ ਪੈਦਾ ਹੁੰਦੀ ਉਹ ਚ। ਹਾਂਜੀ,
ਹਲਬੀ ਜਨਬੀ ਮਗਰਬੀ ਤੁਸੀਂ ਹੈ।
ਹਾਂ, ਇਹ ਬੱਤਾਂ ਨੇ, ਹਲਬ ਦੇਸ਼ ਦੀਆਂ, ਮਗਰਬ ਦੇਸ਼ ਦੀਆਂ, ਪੱਛਮ ਦੇਸ਼ ਦੀਆਂ ਤਲਵਾਰਾਂ, ਜਨੂਬ ਦੇਸ਼ ਦੀਆਂ ਜਨਬੀ
ਤੁਸੀਂ ਹੈ।
ਕਿਸੇ ਵੀ ਇਲਾਕੇ ਦੀ ਤਲਵਾਰ ਹੋਵੇ, ਘਾੜਤ ਹੋਵੇ, ਕਿਸੇ ਵੀ ਇਲਾਕੇ ਦੀ ਅਕਲ ਹੋਵੇ, ਮੱਤ ਹੋਵੇ, ਅਲੱਗ ਅਲੱਗ ਇਲਾਕਿਆਂ ਚ ਅਲੱਗ ਅਲੱਗ ਮੱਤਾਂ ਨੇ। ਇਹ ਸਭ ਪੈਦਾ ਕਿੱਥੋਂ ਹੋਈਆਂ ਨੇ? ਇਹ ਮੱਤਾਂ ਸਭ ਪੈਦਾ ਕਿੱਥੋਂ ਹੋਈਆਂ ਨੇ? ਪੈਦਾ ਹੁਕਮ ਨਾਲੇ ਹੋਈਆਂ ਹੋਈਆਂ। ਜਿੰਨੀਆਂ ਜੋਨੀਆਂ ਨੇ, ਅਸਲ ਜਿਹੜੀ ਗੁਰਮਤ ਹੈ ਹੁਕਮ ਦਾ ਵਿਖਿਆਨ ਹੈ ਨਾ, ਗੁਰਮਤ ਹੁਕਮ ਦਾ ਹੀ ਖੁਲਾਸਾ ਕਹਿ ਲਓ, ਹੁਕਮ ਦਾ ਵਿਖਿਆਨ ਹੈ, ਨਾਮ ਦਾ ਵਿਖਿਆਨ ਹੈ। ਇਹ ਮਤ ਜਦੋਂ ਸੰਸਾਰ ਪੈਦਾ ਹੋਇਆ ਨਾ, ਉਦੋਂ ਪਹਿਲਾਂ ਮਤ ਪੈਦਾ ਹੋਈ ਹੈ। ਜਿਹੜਾ ਉਪਦੇਸ਼ ਨਹੀਂ ਕਰਦੀ ਮਤ, ਇਹ ਸੰਸਾਰ ਪੈਦਾ ਵੀ ਕਰਦੀ ਹੈ। ਸੱਚੇ ਤੇ ਪਵਨਾ ਪਿਆ ਸੀ, ਕਾਹਦੇ ਨਾਲ ਪਿਆ ਸੀ? ਹੁਕਮ ਨਾਲ। ਜੇ ਅੱਬਲ ਵੱਲੋਂ ਨੂਰੋ ਪਾਇਆ ਸੀ, ਕਾਹਦੇ ਨਾਲ? ਹੁਕਮ ਨਾਲ। ਤੇ ਹੁਕਮ ਤਾਂ ਪਹਿਲਾਂ ਪੈਦਾ ਹੋਇਆ ਨਾ, ਤੇ ਹੁਕਮ ਹੈ ਮੱਤ ਹੈ। ਜਿੰਨੀਆਂ ਵੀ ਪੌੜੀਆਂ ਚੜਿਆ ਜੀਵ, ਜਿੰਨੇ ਵੀ ਇਹਨੇ ਜਨਮ ਧਾਰਨ ਕੀਤੇ, ਕਾਹਦੇ ਨਾਲ ਕੀਤੇ? ਹੁਕਮ ਨਾਲ। ਸੋਝੀ ਕਿੱਥੋਂ ਮਿਲੀ? ਹੁਕਮ ਨਾਲ। ਜੁੜਿਆ ਕਿਹਦੇ ਨਾਲ? ਹੁਕਮ ਨਾਲ। ਜੰਮਣ ਵਰਨਾ ਕਿਹਦੇ ਨਾਲ ਰਿਹਾ? ਹੁਕਮ ਨਾਲ। ਸਭ ਤੋਂ ਆਦਮਾ ਇਹੀ ਹੈ। ਜੋ ਕੁਛ ਕਿਸੇ ਨੂੰ ਅਕਲ ਮਿਲੀ ਹੈ, ਕਿਹਦੇ ਨਾਲ ਮਿਲੀ ਹੈ? ਹੁਕਮ ਨਾਲ, ਅੰਤਰਾਤਮਾ ਤੋਂ। ਸੋਝੀ ਆਈ ਹੈ ਜਿਹੜੀ ਅੰਦਰੋਂ, ਸਭ ਨੂੰ ਅੰਦਰੋਂ ਸੋਝੀ ਆਈ। ਇਸ ਕਰਕੇ ਪੂਰਬ ਪੱਛਮ ਉੱਤਰ ਦੱਖਣ ਦੇ ਵਿੱਚ ਜਿੰਨੇ ਵੀ ਲੋਕ ਵਸਦੇ ਨੇ, ਗਿਆਨਵਾਨ, ਚਾਹੇ ਉਹ ਸ਼ੁੱਧ ਗਿਆਨ ਵਾਲੇ ਨੇ ਚਾਹੇ ਉਹ ਅਸ਼ੁੱਧ ਗਿਆਨ ਵਾਲੇ ਨੇ। ਅਸ਼ੁੱਧ ਗਿਆਨ ਕਦ ਹੋ ਜਾਂਦਾ? ਗਿਆਨ ਦਾ ਜਦੋਂ ਗਲਤ ਇਸਤੇਮਾਲ ਹੋ ਜਾਂਦਾ, ਅਸ਼ੁੱਧ ਹੋ ਜਾਂਦਾ। ਗਿਆਨ ਦਾ ਗਲਤ ਵੀ ਤਾਂ ਇਸਤੇਮਾਲ ਕਰ ਸਕਦੇ ਹਾਂ। ਜਿਹੜੇ ਸਿਆਣੇ ਬਣ ਜਾਂਦੇ ਨੇ, ਉਹ ਠੱਗ ਵੀ ਬਣ ਜਾਂਦੇ ਨੇ। ਐਸੇ ਵੀ ਤਾਂ ਬੰਦੇ ਨੇ, ਇੰਟੈਲੀਜੈਂਟ ਬਹੁਤ ਹੁੰਦੇ ਨੇ, ਮਾਰਦੇ ਨੇ ਠੱਗੀਆਂ, ਜਿਹੜੇ ਤੋੜ ਕੇ ਭੱਜ ਜਾਂਦੇ ਨੇ। ਚੈਲੇਂਜ ਕਰ ਦਿੰਦੇ ਨੇ, ਅਸੀਂ ਜਿਹੜੇ ਜੋ ਚਲੇ ਜਾਣੇ, ਤਕੜੇ ਹੋ ਜਾਓ, ਚਲੇ ਜਾਂਦੇ ਨੇ। ਇੰਟੈਲੀਜੈਂਟ ਨੇ ਜਿਹੜੇ ਵਾਲਿਆਂ ਨੂੰ, ਉਹ ਫਿਰ ਮਿਸਯੂਜ ਕਰ ਲਿਆ ਗਿਆ ਹੁੰਦਾ। ਸੋਭਰਾ ਸੀਗਾ ਹੀ, ਸਾਰੀ ਵਰਲਡ ਚ ਮਸ਼ਹੂਰ ਹੋ ਗਿਆ ਸੀ ਤਾਂ ਇੰਟੈਲੀਜੈਂਟ, ਪਰ ਇਸ ਬੁੱਧੀ ਨੂੰ ਜੇ ਦੂਏ ਪਾਸੇ ਲਾ ਦਿੰਦਾ, ਕਿਤੇ ਪੋਜ਼ਿਟਿਵ ਪਾਸੇ, ਚੰਗਾ ਨਾ ਹੁੰਦਾ। ਨਾਤਾ ਗਲਤ ਪਾਸੇ, ਸ਼ੌਕ ਸੀ ਆਪਣਾ ਪੂਰਾ ਕਰ ਲਿਆ। ਉਹ ਕਹਿੰਦਾ ਰਾਮ ਬਣ ਕੇ ਛੇਤੀ ਨਹੀਂ ਲੋਕ ਜਾਣਦੇ, ਰਾਵਣ ਬਣ ਕੇ ਛੇਤੀ ਜਾਣ ਜਾਂਦੇ ਨੇ। ਰਾਮ ਬਣ ਕੇ ਛੇਤੀ ਨਹੀਂ ਜਾਣਦੇ, ਰਾਵਣ ਬਣ ਕੇ ਛੇਤੀ ਜਾਣ ਜਾਂਦੇ ਨੇ। ਬੁਰਾਈ ਨੂੰ ਛੇਤੀ ਜਾਣ ਜਾਂਦੇ ਨੇ ਲੋਕ, ਉਹਦੀ ਆਪਣੀ ਸੋਚ ਸੀ। ਇਸ ਕਰਕੇ ਗਿਆਨ ਦਾ ਮਿਸਯੂਜ਼ ਹੁੰਦਾ ਹੈ। ਜਿਹੜੇ ਗਿਆਨਵਾਨ ਨੇ, ਜਿਹੜੇ ਪ੍ਰਪੰਚ ਬਣਾਈ ਬੈਠੇ ਨੇ, ਗਿਆਨਵਾਨ ਨੇੜੇ ਲੋਕਾਂ ਨੂੰ ਠੱਗਦੇ ਨੇ, ਜਾਲ ਬਣਾਈ ਬੈਠੇ ਨੇ ਸਭ। ਥੋੜਾ ਗਿਆਨ ਹੋ ਜਾਂਦਾ, ਉਹ ਤਾਂ ਮਿਸਯੂਜ਼ ਕਰ ਲੈਂਦੇ ਨੇ, ਡੇਰੇ ਬਣਾ ਲੈਂਦੇ ਨੇ। ਜਿਹੜੇ ਆਪਣੇ ਥੋੜੇ ਗਿਆਨ ਵਾਲੇ ਨੇ, ਉਹਨਾਂ ਨੂੰ ਭਰਮਾ ਕੇ ਆਪਣੇ ਨਾਲ ਜੋੜ ਰੱਖਦੇ ਨੇ, ਆਪਣੇ ਨਾਲ ਜੋੜਦੇ ਨੇ ਲੋਕ ਸਾਰੇ। ਜਿਹੜੇ ਆਪਣੇ ਨਾਲ ਜੋੜਨ ਵਾਲੇ ਨੇ ਨਾ, ਉਹ ਸਾਰੇ ਹੀ ਗਲਤ ਹੁੰਦੇ ਨੇ। ਉਹਨਾਂ ਠੀਕ ਕੋਈ ਹੁੰਦਾ ਹੀ ਨਹੀਂ। ਜਿਹੜਾ ਵੀ ਆਪਣੇ ਨਾਲ ਜੋੜੂ ਚਾਹੇ ਗੱਡਾ ਹੀ ਹੋਵੇ, ਉਹ ਆਪਣੇ ਨਾਲ ਜੋੜੂ, ਉਹ ਗਲਤ ਹੈ। ਉਹ 420 ਸਿਰਡੀ ਵਾਲਿਆਂ ਨੇ ਆਪਣੇ ਨਾਲ ਜੋੜੇ ਨੇ, ਪਰਮਾਤਮਾ ਬਾਰੇ ਕੁਛ ਨਹੀਂ ਦੱਸਿਆ ਕਿਸੇ ਨੂੰ, ਪਰਮੇਸ਼ਰ ਬਾਰੇ ਨਹੀਂ ਕੋਈ ਗੱਲ ਦੱਸੀ, ਆਪਣੇ ਨਾਲ ਜੋੜੇ। ਸਿਰਡੀ ਵਾਲੇ ਦਾ ਨਾਂ ਲੈਂਦੇ ਨੇ, ਪਰਮੇਸ਼ਰ ਦਾ ਕੋਈ ਨਹੀਂ ਜ਼ਿਕਰ ਆਉਂਦਾ ਉੱਥੇ। ਜਿਹੜੇ ਲੋਕ ਹੇਮਕੁੰਡ ਜਾਂਦੇ ਨੇ ਉਹ ਪਰਮੇਸ਼ਰ ਦਾ ਕੋਈ ਜ਼ਿਕਰ ਨਹੀਂ ਉੱਥੇ। ਮੈਂ ਤਾਂ 10 ਪਾਸ਼ਾ ਤੇ ਆਸਥਾ ਸ਼ਰਧਾ ਰੱਖਦੇ ਨੇ, ਜਿਹੜੀ ਕਿ ਉਹਨਾਂ ਦੀ ਲਿਖਤ ਦੇ ਖਿਲਾਫ ਹੈ, ਜਿਹੜੀ ਉਹ ਚਾਹੁੰਦੇ ਨਹੀਂ ਸੀ ਨਾ ਉਹਨਾਂ ਨੇ ਕਿਹਾ। ਆ ਫਿਰ ਉਹ ਜਗ੍ਹਾ ਨੂੰ ਦੇਖਣ ਜਾਂਦੇ ਨੇ ਵੀ ਇੱਥੇ ਤਪ ਕੀਤਾ ਸੀ, ਚਾਹੇ ਉਹ ਕੀਤਾ ਸੀ ਚਾਹੇ ਨਹੀਂ ਕੀਤਾ ਸੀ, ਉਹ ਅਲੱਗ ਗੱਲ ਹੈ। ਪਰ ਉਹ ਉਹਨੂੰ ਸੱਚ ਮੰਨਦੇ ਨੇ ਤਾਂ ਜਾਂਦੇ ਨੇ। ਪਰਮੇਸ਼ਰ ਦਾ ਉੱਥੇ ਕੀ ਜ਼ਿਕਰ, ਪਰਮੇਸ਼ਰ ਦਾ ਉੱਥੇ ਕੀ ਰੌਲਾ, ਕੋਈ ਜ਼ਿਕਰ ਹੀ ਨਹੀਂ ਹੈ। ਜਿੱਥੇ ਪਰਮੇਸ਼ਰ ਦਾ ਜ਼ਿਕਰ ਨਹੀਂ ਹੈ, ਸਿੱਖ ਵਾਸਤੇ ਉਸ ਗੱਲ ਦਾ ਕੋਈ ਮਹੱਤਵ ਨਹੀਂ ਹੈ। ਜਿਹੜੀ ਗੱਲ 'ਚ ਪਰਮੇਸ਼ਰ ਦਾ ਜ਼ਿਕਰ ਖਤਮ ਹੋ ਜਾਂਦਾ ਨਾ, ਸਿੱਖ ਵਾਸਤੇ ਉਸ ਗੱਲ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ, ਸਿੱਖੀ ਦੀ ਗੱਲ ਉਹ ਰਹਿ ਨਹੀਂ ਜਾਂਦੀ, ਉਹ ਸਿੱਖੀ ਦੀ ਗੱਲ ਨਹੀਂ ਰਹਿ ਜਾਂਦੀ, ਉਹ ਕੁਝ ਹੋਰ ਬਣ ਜਾਂਦਾ, ਉਹ ਦੁਰਮਤ ਬਣ ਜਾਂਦੀ ਹੈ। ਫਿਰ ਸਿੱਖੀ ਤਾਂ ਖਤਮ ਹੋ ਗਈ ਵਿੱਚੋਂ। ਜਿਵੇਂ ਜਦੋਂ ਆਦਮੀ ਮਰ ਜਾਂਦਾ ਨਾ ਤਾਂ ਉਹ ਡੈਡ ਬੋਡੀ ਰਹਿ ਜਾਂਦੀ ਹੈ। ਜਿਹੜੀ ਗੱਲ ਚੋਂ ਪਰਮੇਸ਼ਰ ਦੀ ਦਾ ਗਿਆਨ, ਪਰਮੇਸ਼ਰ ਦਾ ਜਾਣਕਾਰੀ, ਪਰਮੇਸ਼ਰ ਦਾ ਕੁਛ ਸੰਬੰਧ ਖਤਮ ਹੋ ਗਿਆ ਉਸ ਗੱਲ ਚੋਂ, ਉਹ ਸਿੱਖੀ ਦੀ ਗੱਲ ਹੀ ਨਾ ਰਹੀ, ਉਹ ਐਸੀ ਚੀਜ਼ ਰਹਿ ਗਈ ਜਿਵੇਂ ਡੈਡ ਬੋਡੀ, ਉਹਨੇ ਸੜ ਜਾਣਾ ਥੋੜ੍ਹੇ ਦਿਨ 'ਚ। ਪਿੱਛੇ ਜੋ ਵੀ ਗਿਆਨ ਕਰ ਰਹੇ ਤੇ ਗੁਰਦੁਆਰਿਆਂ ਦੇ ਵਿੱਚ ਛੱਡ ਕਿਉਂ ਦਿੱਤਾ, ਹੁਣ ਕਿਉਂ ਛੱਡਤੀਆਂ ਉਹ ਗੱਲਾਂ, ਕਿਉਂ ਚ ਸੜਾਨ ਆਉਣ ਲੱਗ ਗਈ ਸੀ, ਸੜ ਗਿਆ ਸੀ। ਬਹੁਤ ਸਾਰੀਆਂ ਗੱਲਾਂ ਕਿਤਾਬਾਂ 'ਚ ਲਿਖੀਆਂ ਹੋਈਆਂ ਸੀਗੀਆਂ, ਉਹ ਡਿਵਾਈਜ਼ ਕਰਤੀਆਂ, ਸੰਤੋਖ ਸਿੰਘ ਨੇ ਲਿਖੀਆਂ ਸੀਗੀਆਂ, ਹੁਣ ਨਹੀਂ ਮਿਲਦੀਆਂ, ਉਹ ਸੜ ਗਈਆਂ ਸੀਗੀਆਂ, ਸੜਾਨ ਆਉਣ ਲੱਗ ਗਈ ਸੀ, ਬਹੁਤੀ ਨਿੰਦਿਆ ਹੋ ਗਈ ਸੀ ਉਹਨਾਂ ਦੀ, ਛੱਡਤੀਆਂ। ਉਹ 'ਚ ਇੱਕ ਗੱਲ ਮੈਂ ਦੱਸ ਦਿੰਦਾ, ਗੁਰੂ ਨਾਨਕ ਕੋਲ ਜਦੋਂ ਬਾਬਰ ਆਇਆ ਮਿਲਿਆ, ਬਾਬਰ ਨੇ ਰਾਹ ਦੇ ਵਿੱਚ ਦੌਲਤ ਲੋਧੀ ਨੂੰ ਕਿਹਾ ਵੀ ਲੈ ਤਾਂ ਮੈਨੂੰ ਚੱਲਿਆ ਤੂੰ ਨਾਨਕ ਕੋਲ, ਮੈਂ ਹਾਂ ਮੁਸਲਮਾਨ, ਦੂਜੇ ਪੀਰ ਕੋਲ ਜਾਣਾ ਹੈ ਤਾਂ ਇਸਲਾਮ ਦੇ ਖਿਲਾਫ, ਤੂੰ ਕਹਿੰਦਾ ਉਹ ਪੀਰ ਹੈ ਬਹੁਤ ਹੈ, ਗੱਲ ਸੁਣ ਲੈ, ਮੇਰੀ ਬਾਂਹ ਦੇਖ ਲੈ ਕਿੰਨੀ ਲੰਬੀ ਹੈ, ਔਰ ਤਲਵਾਰ ਦੇਖ ਲੈ ਕਿੰਨੀ ਲੰਬੀ ਹੈ, ਇੰਨੀ ਦੂਰੋਂ ਸਿਰ ਵੜ ਦੂੰਗਾ ਮੈਂ ਉਹਦਾ, ਜੇ ਮੇਰੇ 'ਤੇ ਉਹਦਾ ਕੋਈ ਪ੍ਰਭਾਵ ਨਾ ਹੋਵੇ, ਜੇ ਮੇਰੇ ਕਦੀ ਮੇਰੇ ਨਾਲ ਅੱਖਾਂ ਨਾ ਮਿਲਾ ਸਕੇ। ਰਾਜੇ ਦੀ ਅੱਖ ਨਾਲ ਅੱਖ ਮਿਲਾਉਣੀ ਬਹੁਤ ਔਖੀ ਹੈ, ਸੌਖੀ ਨਹੀਂ ਹੁੰਦੀ। ਰਾਜੇ ਨੇ ਹਜ਼ਾਰਾਂ ਵਾਰ ਮੌਤ ਫੇਸ ਕੀਤੀ ਹੁੰਦੀ ਹੈ, ਸੈਂਕੜੇ ਵਾਰ ਰੋਜ਼ ਮੌਤ ਨੂੰ ਫੇਸ ਕਰਦਾ ਰਾਜਾ। ਜਿਹੜਾ ਆਦਮੀ ਮੌਤ ਨੂੰ ਫੇਸ ਕਰ ਲਵੇ ਨਾ, ਉਹਦੇ ਨਾਲ ਅੱਖ ਮਿਲਾਉਣੀ ਔਖੀ ਹੈ। ਜਾਂ ਤਾਂ ਭਗਤ ਮੌਤ ਨੂੰ ਫੇਸ ਕਰਦਾ, ਜਾਂ ਫਿਰ ਸੂਰਮਾ ਕਰਦਾ ਮੌਤ ਨੂੰ ਫੇਸ, ਦੋਹੇ ਕਰਦੇ ਨੇ, ਉਹ ਤੋਂ ਵੀ ਕਰਦਾ ਭਗਤਾਂ ਦੇ ਨਾਲ ਸੂਰਮਾ ਤਾਂ ਹੀ ਲੱਗਿਆ ਹੋਇਆ ਲੱਭ, ਦੋਵੇਂ ਮੌਤ ਨੂੰ ਫੇਸ ਕਰਦੇ ਰਹਿੰਦੇ ਨੇ ਪੈਰ ਪੈਰ 'ਤੇ, ਹੋਰ ਮੌਤ ਨੂੰ ਨਹੀਂ ਫੇਸ ਕੋਈ ਕਰ ਸਕਦਾ। ਐਡੀ ਦੂਰੋਂ ਸਿਰ ਵੜ ਦੇਣਾ ਮੈਂ ਉਹਦਾ, ਕਹਿੰਦਾ ਕੋਈ ਨਹੀਂ ਚੱਲ ਤਾਂ ਸਹੀ ਗਾਂਹ ਜਾਂ ਚੱਲਾਂਗੇ ਫਿਰ ਦੱਸੂਗਾ। ਦੌਲਤ ਲੋਧੀ ਸੀ, ਦੌਲਤ ਲੋਧੀ ਇੱਥੇ ਦਾ ਸੁਲਤਾਨਪੁਰ ਲੋਧੀ ਦਾ, ਜਿਹੜਾ ਬਾਬਰ ਨੂੰ ਚੜ੍ਹਾ ਕੇ ਲੈ ਕੇ ਆਇਆ, ਉਹਦੇ ਚਾਰ ਮੁੰਡੇ ਸੀ, ਚਾਰੇ ਸ਼ਹੀਦ ਕਰਤੇ ਸੀ ਇਹਨੇ ਇੱਥੇ ਆਪਣੇ ਰਾਜੇ ਨੇ, ਜਿਹੜਾ ਦਿੱਲੀ ਤਖ਼ਤ 'ਤੇ ਬੈਠਾ ਸੀ ਨਾ, ਉਸ ਕਦਰ ਲੋਧੀ ਸੀ ਉਸ ਵੇਲੇ, ਲੋਧੀ ਖਾਨਦਾਨ ਦਾ ਉਹ, ਉਦੋਂ ਬਾਬਰ ਆਇਆ ਸੀ, ਫਿਰ ਸਾਰੇ ਬਾਗੀ ਹੋ ਗਏ ਸੀ ਉੱਥੇ। ਫਿਰ ਉਸ ਵਜ਼ੀਰ ਨੇ ਉਹਨੂੰ ਕਿਹਾ ਵੀ ਗੱਲ ਸੁਣ, ਰਾਜੇ ਨੂੰ ਕਹਿਣ ਲੱਗੇ ਵੀ ਤੁਰਤਾ ਪਏ ਆਪਾਂ ਤੰਬੂ ਚੋਂ, ਵੀ ਜੇ ਕਿਸੇ ਕੋਲ ਪੀਰ ਮੰਨ ਕੇ ਜਾਈਦਾ ਹੈ ਤਾਂ ਉਹਦੇ ਵਾਸਤੇ ਜਿਹੜਾ ਲੈ ਕੇ ਜਾਈਦਾ ਨਜ਼ਰਾਨਾ ਕੋਈ ਚੀਜ਼, ਖਾਲੀ ਹੱਥ ਨਹੀਂ ਜਾਈਦਾ ਪੀਰ ਕੋਲ, ਉਹ ਤਾਂ ਆਪਾਂ ਨੇ ਕੁਛ ਨਹੀਂ ਲਿਆ। ਜੇ ਕਹਾਂ ਪੀਰ ਸੱਚਾ ਹੀ ਹੋਇਆ ਬਈ ਫਿਰ ਫਿਰ ਤਾਂ ਆਪਾਂ ਨੂੰ ਖਾਓ ਜੋ ਆਪਾਂ ਖਾ ਲਈਏ ਧਿਆਨ ਲਿਆ। ਫਿਰ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ, ਸਿਆਣੀ ਹੈ, ਵਜ਼ੀਰ ਰੱਖੀ ਦੇ ਤਾਂ ਆਉਂਦੇ ਨੇ ਸਲਾਹ ਦੇਣ ਵਾਸਤੇ। ਦੌਲਤ ਨੂੰ ਉਹਨਾਂ ਨੇ ਪੁੱਛਿਆ ਇਹ ਲਿਖੀ ਹੋਈ ਸੀ ਗੱਲ ਜਿਹੜੀ ਮੈਂ ਦੱਸਦਾ ਝੂਠ ਸੀ ਜਾਂ ਸੱਚੀ, ਮੈਂ ਇਹ ਨਹੀਂ ਕਹਿ ਰਿਹਾ ਕੀ ਸੀ, ਜਿਹੜੀ ਕਿ ਛੱਡ ਦਿੱਤੀ ਹੁੰਡੀ ਲਿਖੀ ਹੋਈ ਲਿਖਤ ਹੈ ਪੁਰਾਣੀ, ਇਹ ਲਿਖੀ ਹੋਈ ਸੀ ਅਸੀਂ ਪੜ੍ਹੀ ਹੈ, ਇਹਦਾ ਪ੍ਰਚਾਰ ਹੁੰਦਾ ਸੀ ਹੁੰਡੀ ਹੁੰਦਾ, ਕਿਉਂ ਇਹ ਤਾਂ ਸਲਾਹ ਆਉਣ ਲੱਗ ਗਈ ਤਾਂ ਨਹੀਂ ਹੁੰਦਾ, ਇੰਨਾ ਕੋਈ ਝੂਠ ਲਿਖਿਆ ਹੋਇਆ ਸੀ। ਦੌਲਤ ਨੂੰ ਪੁੱਛਿਆ ਵੀ ਉਹ ਪੀਰ ਹੈ ਭਾਈ ਤੂੰ ਦੱਸ ਵੀ ਇਹ ਨਜ਼ਰਾਨਾ ਕੀ ਲੈ ਕੇ ਚੱਲੀ ਉਹਦੇ ਕੋਲ। ਕਹਿੰਦਾ ਨਜ਼ਰਾਨਾ ਕੀ ਲੈ ਕੇ ਜਾਣਾ, ਹਿੰਦੁਸਤਾਨ ਦਾ ਰਾਜ ਲੈਣ ਚੱਲਿਆ ਜਿਹਦੇ ਕੋਲ, ਉਹਨੂੰ ਤੂੰ ਨਜ਼ਰਾਨਾ ਕੀ ਦੇਗਾ ਬਈ। ਬੜਾ ਸ਼ੌਕ ਲੱਗਿਆ ਉਹਨੂੰ, ਗੱਲ ਤਾਂ ਇਹਨੇ ਪੂਰੀ ਕਹੀ ਹੈ, ਹਿੰਦੁਸਤਾਨ ਦਾ ਰਾਜ ਮੰਗਣ ਚੱਲੇ ਜਿਹੜੇ ਪੀਰ ਤੋਂ ਦਾਤ ਚ ਵੀ ਮੈਨੂੰ ਬਖਸ਼ਿਸ਼ ਕਰ, ਮੈਂ ਹਿੰਦੁਸਤਾਨ ਨੂੰ ਫਤਿਹ ਕਰ ਲਾ, ਤੂੰ ਉਹਨੂੰ ਕੀ ਲੈ ਕੇ ਚੱਲੇਗਾ ਉਹਦੇ ਕੋਲ। ਲੇਕਿਨ ਇਹ ਰਾਜੇ ਵਿਸ਼ਵਾਸ ਕਰਦੇ ਸਨ ਮੇਰੇ ਬੰਦਿਆਂ ਤੇ, ਨਾਨਕ ਨੀ ਇਹ ਗੱਲ ਮੰਨਦਾ, ਗੁਰਬਾਣੀ ਨੀ ਇਹ ਗੱਲ ਮੰਨਦੀ, ਪਰਸ ਰਾਵ ਨੂੰ ਪਰ ਉੱਥੇ ਲਿਖੀ ਹੋਈ ਸੀ, ਤੁਸੀਂ ਸਮਝਦੇ ਹੋ ਗੱਲ, ਉੱਥੇ ਵੀ ਗੱਲ ਲਿਖੀ ਹੋਈ ਸੀ, ਸਾਡੀ ਫਿਲਾਸਫੀ ਦੇ ਖਿਲਾਫ ਲਿਖੀ ਹੋਈ ਸੀ ਗੱਲ ਇਹ। ਤੂੰ ਕਾਹਨੂੰ ਕੀ ਦੇਗਾ ਉਹਨੂੰ, ਆਪਾਂ ਕੀ ਦੇ ਸਕਦੇ। ਕਹਿੰਦਾ ਗੱਲ ਤਾਂ ਠੀਕ ਹੈ, ਵੀ ਖੁਸ਼ ਕਿਹੜੀ ਗੱਲ ਤੇ ਹੁੰਦਾ, ਉੱਥੇ ਲਿਖਿਆ ਵੀ ਭੰਗ ਲੈ ਚੱਲ, ਫਿਰ ਤਾਂ ਭੰਗ ਲੈ ਕੇ ਤੁਰਿਆ ਸੀ ਉਹ, ਆਪ ਭੰਗ ਖਾਦਾ ਹੁੰਦਾ ਸੀ ਬਾਬਰ, ਤੁਸ ਕੇ ਬਾਬਰੀ ਚ ਲਿਖਿਆ ਹੋਇਆ ਹੈ। ਪ੍ਰੇਮ ਪ੍ਰਕਾਸ਼ ਨੇ ਦੱਸਿਆ ਨਾ ਮੈਨੂੰ, ਕਹਿੰਦਾ ਮੈਂ ਵੀ ਕਿਹਾ ਵੀ ਭੰਗ ਉਹਦੇ ਕੋਲ ਕਿੱਥੋਂ ਆ ਗਈ, ਰਾਜੇ ਸਾਰੇ ਨਸ਼ੇ ਖਾਂਦੇ ਸੀ, ਇਹਨਾਂ ਨੂੰ ਕੀ ਪਤਾ, ਜਿਹਨਾਂ ਨੇ ਰੋਜ਼ ਮੌਤ ਨੂੰ ਫੇਸ ਕਰਨਾ ਨਾ, ਵਿਦਵਾਨ ਕਰ ਲੈਣਗੇ ਮੌਤ ਨੂੰ ਫੇਸ ਜਿਹੜੇ ਗੱਲਾਂ ਕਰਦੇ ਨੇ, ਜਿਹਨਾਂ ਨੇ ਮੌਤ ਨੂੰ ਫੇਸ ਕਰਨਾ, ਜਿਹਨਾਂ ਮੌਤ ਨੂੰ ਫੇਸ ਕਰ ਲੈਣਗੇ ਉਦੋਂ ਗੱਲ ਕਰਨ ਇਹ ਵੀ ਨਸ਼ੇ ਆ ਫਲਾਣੇ, ਪਹਿਲਾਂ ਮੌਤ ਨੂੰ ਫੇਸ ਕਰਕੇ ਦਿਖਾਉਣ, ਗੱਲਾਂ ਕਰਦੇ ਨੇ ਵਿਦਵਾਨ ਮੌਤ ਫੇਸ ਕਰਨੀ, ਹਾਰਟ ਅਟੈਕ ਹੋ ਕੇ ਮਰ ਜਾਂਦੇ ਨੇ, ਇਹ ਹੱਥ ਪੈਰ ਇਹ ਫੁੱਲ ਮਾੜੇ ਬੰਦੇ ਦੇ ਹੱਥ ਪੈਰ ਖੜ ਜਾਂਦੇ ਨੇ ਜਦੋਂ ਮੂਹਰੇ ਤੇ ਮੌਤ ਦੀ ਜਾਂਦੀ ਹੈ, ਹੱਥ ਪੈਰੇ ਨਹੀਂ ਕੰਮ ਕਰਦੇ, ਸ਼ਕਤੀਆਂ ਨਹੀਂ ਕੰਮ ਕਰਦੀ, ਅਗਲੇ ਨਹੀਂ ਕੰਮ ਕਰਦੀ ਹੈ, ਇਹ ਗੱਲਾਂ ਹੀ ਕਰਦੇ ਨੇ ਵਿਦਵਾਨ। ਮੌਤ ਨੂੰ ਫੇਸ ਜਿੱਦਣ ਕਰਨਗੇ ਉਦੋਂ ਪਤਾ ਲੱਗੂਗਾ ਵੀ ਕਿਵੇਂ ਕਰੀਦੀ ਹੈ ਮੌਤ ਫੇਸ, ਉਦੋਂ ਅਕਲ ਕੰਮ ਕਰਦੀ ਹੈ ਨਹੀਂ ਕਰਦੀ। ਲੈ ਗਿਆ, ਚਲੋ ਬਈ ਲੈ ਚੱਲਦੇ, ਉੱਥੇ ਕਹਿੰਦੇ ਨੇ ਉਹ ਖੁਰਾਸਾਨ ਖਸਮਾਂ ਨਾਲ ਕੀ ਆ ਹਿੰਦੁਸਤਾਨ ਡਰਾਇਆ ਦਾ ਸ਼ਬਦ ਉਦੋਂ ਉਚਾਰਨ ਹੋ ਰਿਹਾ ਸੀ ਨਹੀਂ ਹੋ ਰਿਹਾ ਸੀ, ਇਹ ਜੋੜ ਦਿੰਦੇ ਹੁੰਦੇ ਨੇ ਸਾਖੀਆਂ ਵਾਲੇ, ਸਾਰੇ ਸ਼ਬਦ ਇਹਨਾਂ ਨੇ ਕਿਤੇ ਨਾ ਕਿਤੇ ਜੋੜੇ ਹੋਏ ਨੇ ਪਹਿਲਾਂ ਹੀ। ਬਾਬਰ ਨੇ ਦੂਰੋਂ ਸੁਣਿਆ ਵੀ ਕੋਈ ਆਵਾਜ਼ ਆ ਰਹੀ ਹੈ ਬੜੀ ਸੁਰੀਲੀ, ਤੇ ਉਹਨੇ ਚਲੋ ਬਾਬਰ ਤਾਂ ਇਹ ਗੱਲ ਨਹੀਂ ਸੀ ਸਮਝਦਾ, ਉਹਦੀ ਬੋਲੀ ਹੈ ਨਹੀਂ ਸੀ, ਚਲਿਆ ਗਿਆ, ਉਹ ਆਪਣੇ ਕੀਰਤਨ ਕਰ ਰਹੇ ਸੀ ਆਨੰਦ ਚ ਬੈਠੇ ਸੀ, ਜਾਂ ਬਾਬਰ ਮੂਹਰੇ ਗਿਆ, ਕੀਰਤਨ ਸਮਾਪਤ ਹੋ ਗਿਆ ਸੀ, ਅੱਖਾਂ ਖੋਲੀਆਂ ਬਾਬਰ ਦੀ, ਜਦ ਅੱਖ ਨਾ ਅੱਖ ਮਿਲੀ ਨਾ, ਕਹਿੰਦੇ ਬਾਬਰ ਦੀ ਆਪੇ ਗਰਦਨ ਝੁਕੀ ਉੱਥੇ ਲਿਖੇ, ਜਾਂ ਗੁਰੂ ਨਾਨਕ ਦੀ ਅੱਖ ਨਾ ਅੱਖ ਮਿਲੀ ਨਾ ਬਾਬਰ ਦੀ, ਬਾਬਰ ਦਾ ਸਿਰ ਝੁਕ ਗਿਆ ਆਪੇ ਹੀ, ਉਸੇ ਹੀ ਹੋ ਜਾਂਦਾ ਸੀ ਕਿ ਮੇਰਾ ਸਿਰ ਝੁਕਦਾ ਹੈ ਜਾਂ ਨਹੀਂ। ਐਸਾ ਸ਼ਕਤੀਸ਼ਾਲੀ ਕੋਈ ਬੰਦਾ ਉਹਨੇ ਪੀਰ ਦੇਖਿਆ ਹੀ ਨਹੀਂ ਸੀ, ਤਾਂ ਪੀਰ ਕਹਿੰਦੇ ਸੀ, ਐਵੇਂ ਥੋੜੀ ਕਹਿੰਦੇ ਸੀ ਪੀਰ। ਉਹਦੀ ਬਦੋ ਬਦੀ ਗਰਦਨ ਝੁੱਕੀ ਬਾਬਰ ਦੀ, ਬਸ ਇਹੀ ਟੈਸਟ ਉਹਨੇ ਲੈਣਾ ਸੀ। ਕਹਿੰਦੇ ਗੁਰੂ ਨਾਨਕ ਨੇ ਕਿਹਾ, ਕਹਿੰਦੇ ਭਾਈ ਤਲਵਾਰ ਤਾਰ ਹੱਥ ਤਾਂ ਤੇਰਾ ਇੱਥੋਂ ਮੇਰੇ ਤੇ ਉੱਪੜ ਜੂ, ਜਿੱਥੇ ਖੜਾ ਸੀ ਉਹਨੇ ਕਹਾ ਵੀ ਇਹਨੂੰ ਇਸ ਗੱਲ ਦੇਖੋ, ਇਹ ਗੱਲ ਕਹੀ ਕਿਸੇ ਨੇ ਨਹੀਂ ਹੈ, ਮੈਂ ਨਹੀਂ ਇਸ ਗੱਲ ਨੂੰ ਮੰਨਦਾ ਵੀ ਇਹ ਗੱਲ ਕਹੀ ਹੈ, ਲੇਕਿਨ ਲਿਖਣ ਵਾਲੇ ਨੇ ਲਿਖੀ ਹੈ, ਮੈਂ ਇਹਨੂੰ ਸੱਚਾਈ ਨਹੀਂ ਕਹਿ ਰਿਹਾ, ਸੱਚਾਈ ਹੈ, ਸੱਚਾਈ ਹੁੰਦੀ ਤਾਂ ਰਿਵਾਈਜ਼ ਕਿਉਂ ਕਰਦੇ, ਲੇਕਿਨ ਇਹ ਲਿਖਿਆ ਹੋਇਆ ਕਹਿਣਾ ਵੀ ਕੀ ਲਿਖਿਆ ਹੋਇਆ ਸੀ, ਹੁਣ ਪਹਿਲਾਂ ਜੀ ਹੁਣ ਸ਼ਕਤੀ ਜਿਹੜੀ ਹੈ ਨਾ ਤਲਵਾਰ ਔਰ ਹੱਥ, ਸ਼ਕਤੀ ਤਾਂ ਤੁਸੀਂ ਖਿੱਚ ਲਈ, ਸ਼ਕਤੀ ਸਾਰੀ ਖਿੱਚੀ ਗਈ ਸਰੀਰ ਦੀ। ਚਲੋ ਖੈਰ, ਉਹਨੇ ਫਿਰ ਸੱਤ ਮੁੱਠੀਆਂ ਉਹਦੀਆਂ ਹੋਈਆਂ ਜਿਹੜੀਆਂ ਪੱਗ ਦੀਆਂ, ਬਾਕੀ ਉਹ ਥੈਲਾ ਝਾੜਤਾ, ਥੈਲਾ ਚਮੜੇ ਦਾ ਸੀ, ਉਹ ਚਮੜੇ ਦੇ ਥੈਲੇ ਚ ਪੱਗ ਰੱਖਦੇ ਹੁੰਦੇ ਸੀਗੇ, ਚਮੜੇ ਦੇ ਹੀ ਥੈਲੇ ਹੁੰਦੇ ਸੀ ਉਹਨਾਂ ਦਿਨਾਂ ਚ, ਜੋ ਵੀ ਰੱਖਦੇ ਸੀ ਚਮੜੇ ਦੇ ਥੈਲੇ ਜਾਂ ਬੱਕਰੇ ਬੁੱਕਰੇ ਪੇਟਾਂ ਫੜਦੇ ਰਹਿੰਦੇ ਸੀ, ਇਹਦੇ ਥੈਲੇ ਸਮਾ ਲੈਂਦੇ ਸੀ, ਸਫ਼ਰ ਦੇ ਕੱਪੜੇ ਉਹਦੇ ਨਾਲ ਹੁੰਦੇ ਕਾਸੀ। ਉਹ ਭੌਂ ਤੇਰਾ ਭਾਂਗ ਖਲੜੀ ਮੇਰਾ ਚੀਤ, ਉੱਥੇ ਉਹ ਜੋੜ ਦਿੰਦੇ ਨੇ ਜਾ ਕੇ, ਹੋਂ ਦਬਾਨਾ ਪਿਆ ਤੀਤ। ਸੱਤ ਪਾਤਸ਼ਾਹੀਆਂ ਰਾਜ ਦੀਆਂ ਦਿੱਤੀਆਂ, ਬਾਕੀ ਆਹ ਜਿਹੜਾ ਝਾੜ ਹੈ ਉਹ ਦੇਤਾ। ਫਿਰ ਉਹ ਕਹਿੰਦਾ ਸੀ ਵੀ ਇਹ ਇਸ ਚੀਜ਼ ਤੇ ਵੀ ਸੀਗੀ ਵੀ ਉਹਦੀ, ਹਾਂ ਜਿਹੜੀ ਗੱਲ ਮੇਨ ਸੀ ਵੀ ਸਾਨੂੰ ਖੁਦਾ ਜਿਹੜਾ ਦਿੰਦਾ ਪਾਤਸ਼ਾਹੀ, ਹੋਰ ਕੋਈ ਨਹੀਂ ਦਿੰਦਾ। ਤਾਂ ਉੱਥੇ ਫਿਰ ਉਹ ਉਹਨੂੰ ਕਿਹਾ ਵੀ ਮੇਰੀਆਂ ਖੜਾਮਾਂ ਤੇ ਤੂੰ ਖੜ, ਉੱਥੇ ਉਹਨੂੰ ਕਿਹਾ ਨਮਾਜ਼ ਦੇ ਵਿੱਚ ਜਾਏਗਾ, ਉਹ ਨਮਾਜ਼ ਦੇ ਵਿੱਚ ਖੜਾਮਾਂ ਤੇ ਖੜਿਆ, ਗੁਰੂ ਨਾਨਕ ਕਾਲੀਆਂ ਤੇ ਪਾ ਕੇ ਉਹ ਨਮਾਜ਼ ਦੇ ਵਿੱਚੋਂ ਚੱਕ ਕੇ ਜੀ ਉਹਨੂੰ ਦਰਗਾਹ 'ਚ ਲੈ ਗਏ। ਦਰਗਾਹ 'ਚ ਉੱਥੇ ਪੁੱਛਿਆ ਜਾ ਕੇ, ਬਹੁਤ ਬੜੀ ਕਹਾਣੀ ਲਿਖੀ ਹੈ। ਉਹ ਕਹਿੰਦੇ ਭਾਈ ਅਖੇ ਤੂੰ ਕਿਵੇਂ ਆਇਆ ਨਮਾਜ਼ ਤੇ ਬਾਅਦ? ਕਹਿੰਦਾ ਜੀ ਮੈਂ ਆਇਆ ਹਿੰਦੁਸਤਾਨ ਦਾ ਰਾਜ ਲੈਣ। ਕਹਿੰਦੇ ਹੁਣ ਸਾਡੇ ਬਾਅਦ ਦੀ ਗੱਲ ਨਹੀਂ। ਮੁਹੰਮਦ ਕਹਿੰਦਾ, ਮੁਹੰਮਦ ਉੱਥੇ ਨਮਾਜ਼ ਪੜ੍ਹਾਉਂਦਾ ਸੀ ਨਾ, ਕਰੇ ਵਕੀਲੀ ਆਪ ਵਿੱਚ ਰਾਮ ਰਹੀਮ ਇੱਕ ਥਾਂ ਖਲੋਈ। ਉਹ ਕਹਿੰਦੇ ਹੁਣ ਤਾਂ ਨਾਨਕ ਹੈ ਉਹਦੇ ਕੋਲ ਹੈ ਸਾਰਾ ਮੌਕੇ ਦਾ। ਇਸ ਗੱਲ ਨੂੰ ਲੈ ਕੇ ਕਹਿੰਦੇ ਨੇ ਇਹ ਵੀ ਮੌਕੇ ਦਾ ਹੁਣ ਅਸੀਂ ਹਾਂ ਗੁਰੂ, ਉਹ ਜਿਹੜੀ ਸਾਡੇ ਲਿਖੀ ਹੋਈ ਸੀ, ਉਹ ਜਿਹੜੀ ਲਿਖੀ ਸੀ ਅਸੀਂ ਤਾਂ ਖਤਮ ਕਰਤੀ। ਇਹ ਜਿਹੜੇ ਰਾਧਾ ਸਵਾਮੀ ਕਹਿੰਦੇ ਨੇ ਉਦੋਂ ਨਾਨਕ ਦੀ ਮੌਕੇ ਦਾ ਹੁਣ ਅਸੀਂ ਹਾਂ, ਉੱਥੇ ਲਿਖਿਆ ਹੋਇਆ ਸੀ, ਸਾਨੂੰ ਕਿੰਨੀ ਘਾਤਕ ਸਾਬਤ ਹੋਈ। ਉਦੋਂ ਤਾਂ ਨਾਨਕ ਨੂੰ ਵੱਡਾ ਕਰਤਾ, ਮੌਕੇ ਦੇ ਬਾਅਦ ਦੇ ਵਿੱਚ ਕੋਈ ਹੋਰ ਆ ਗਿਆ, ਉਹ ਸਾਡੇ ਖਿਲਾਫ਼ ਚਲੀ ਗਈ। ਇਹੋ ਜਿਹੀਆਂ ਗੱਲਾਂ ਲਿਖੀਆਂ ਹੋਈਆਂ ਨੇ। ਤਾਂ ਫਿਰ ਆ ਕੇ ਉਹਨੇ ਕਿਹਾ ਵੀ ਠੀਕ ਹੈ, ਮੰਨਿਆ, ਰਾਜ ਮਿਲ ਗਿਆ, ਇਹ ਹੋ ਗਿਆ। ਉਹ ਗੱਲਾਂ ਅਗਲਿਆਂ ਨੇ ਲੈ ਕੇ ਸਾਤੋਂ ਹੀ ਸਾਡੇ ਹੀ ਖਿਲਾਫ਼ ਇਸਤੇਮਾਲ ਕਰ ਲਈ। ਇਸ ਕਰਕੇ ਝੂਠ ਨੂੰ ਸੱਚ ਦੇ ਘਰ ਵੜਨੇ ਨਹੀਂ ਦੇਈਦਾ ਹੁੰਦਾ। ਔਰ ਇੱਕ ਗੱਲ ਉਦਣ ਜਿਹੜੀ ਕਹੀ ਸੀ ਉਹੀ ਸੀ ਵੀ ਜਿਹੜਾ ਵਡਿਆਈ ਕਰਨ ਵਾਲਾ ਤੁਹਾਡੀ ਉਹ ਸਭ ਤੋਂ ਵੱਡਾ ਦੁਸ਼ਮਣ ਹੁੰਦਾ। ਉਹ ਵਡਿਆਈ ਕੀਤੀ ਨਾਨਕ ਦੀ ਔਰ ਦੁਸ਼ਮਣੀ ਕੀਤੀ ਸਿੱਖੀ ਨਾਲ, ਉਹਦੇ ਚ ਇਹੋ ਜਿਹੇ ਪੁਆਇੰਟ ਤੇ ਜਿਹੜੇ ਸਾਡੇ ਖਿਲਾਫ ਇਸਤੇਮਾਲ ਹੁੰਦੇ। ਗੁਰਮਤ ਲਾ ਢੀਲੀ ਹੋ, ਆਦਮੀ ਰਾਜ ਦੇ ਸਕਦਾ ਹੈ, ਨਾਨਕ ਪਾਣੀ ਦੇ ਖਿਲਾਫ਼ ਕਰਤਾ, ਪਾਣੀ ਤੋਂ ਖਿਲਾਫ਼ ਫੈਸਲੇ ਦੇ ਰਿਹਾ, ਔਰ ਮੌਕੇ ਦਾ ਜਿਹੜਾ ਰਾਜਾ ਹੁੰਦਾ ਉਹ ਨਾਨਕ ਹੈ, ਉਹਦੇ ਬਾਅਦ ਕੋਈ ਹੋਰ ਹੋਜੂ, ਪਰਮੇਸ਼ਰ ਵਿੱਚੋਂ ਹੀ ਕੱਢਤਾ, ਪਰਮੇਸ਼ਰ ਵਿੱਚੋਂ ਹੀ ਕੱਢਤਾ। ਜਿਹੜੀ ਗੱਲ ਚੋਂ ਪਰਮੇਸ਼ਰ ਨਿਕਲ ਜਾਏ ਉਹ ਸਿੱਖੀ ਦੀ ਗੱਲ ਨਹੀਂ ਹੁੰਦੀ, ਉਹ ਸਿੱਖੀ ਦੀ ਗੱਲ ਨਹੀਂ ਸੀ। ਸਾਰਾ ਇਤਿਹਾਸ ਸਿੱਖੀ ਦੀ ਗੱਲ ਹੀ ਨਹੀਂ ਹੈ, ਸਿੱਖਾਂ ਸਿੱਖੀ ਵਿੱਚੋਂ ਨਿਕਲੀ ਹੋਈ ਹੈ, ਖਾਰਜ ਹੈ, ਸਿੱਖੀ ਦੀ ਗੱਲ ਗੁਰਬਾਣੀ ਹੈ, ਇਹ ਆ ਹੈ ਜਿਹਨੂੰ ਕਹਿੰਦੇ ਹੈ ਨੀ, ਇਹ ਦੱਸਿਓ ਕਿੱਥੇ ਸਿੱਖੀ ਹੈ ਨੀ। ਤੂੰ ਖੜਗ ਤਾਰਾ,
ਤੂੰ ਬਾਢ ਵਾਰੀ,
ਤੂੰ ਬਾਢ ਵਾਰੀ,
ਤੂੰ ਤੀਰ ਤਲਵਾਰ,
ਤੂੰ ਤੀਰ ਤਲਵਾਰ ਕਾਤੀ ਖਟਾਰੀ। ਗੁਰਮਤ ਨੂੰ ਕਿਹਾ, ਹੁਕਮ ਨੂੰ ਕਿਹਾ, ਤੂੰ ਤੀਰ ਹੈ, ਤੂੰ ਕਾਤੀ ਹੈ, ਤੂੰ ਕਟਾਰੀ ਹੈ, ਤੇਰੇ ਮੂਹਰੇ ਕੁਛ ਨਹੀਂ ਅਟਕਦਾ, ਸੱਚ ਨੂੰ ਕੁਛ ਨਹੀਂ ਕੱਟ ਸਕਦਾ, ਸੱਚ ਦੀ ਧਾਰ ਨਹੀਂ ਮਰਦੀ ਜਿੰਨਾ ਮਰਜ਼ੀ ਵੱਢੀ ਜਾਵੇ, ਝੂਠ ਪਖੰਡ ਨੂੰ ਜਿੰਨਾ ਮਰਜ਼ੀ ਖੰਡਨ ਕਰੀ ਜਾਵੇ, ਸੱਚ ਦੀ ਤਲਵਾਰ ਦੀ ਧਾਰ ਮਰਦੀ ਹੋ ਨਹੀਂ ਕਦੇ, ਦੁਬਾਰਾ ਧਾਰ ਲਾਉਣੀ ਪੈਂਦੀ ਹੋਈ ਨਹੀਂ ਕਦੇ, ਉਹਦੀ ਧਾਰ ਹਰ ਵਕਤ ਲੱਗਦੀ ਰਹਿੰਦੀ ਹੈ। ਕਿਵੇਂ? ਸ਼ਬਦ ਅਹਿਸਾਨ
ਰਖਾਈ ਲਾਏ,
ਰਖਾਈ ਲਾਏ, ਗੁੜ ਕੀ ਠੇਕਾ ਵਿੱਚ ਸਮਾਏ, ਤਿਸਕਾ ਕੁੱਠਾ ਹੋਵੇ ਸੇਖ ਲੋਹੂ ਲਬਣ ਕੱਥਾ ਦੇਖ ਹੋਏ ਹਲਾਲ ਇਸ ਤਰੀਕੇ ਨਾਲ ਹਲਾਲ ਤੂੰ ਹੋ ਤੂੰ ਤਾਂ ਜੀਵਨ ਨੂੰ ਹਲਾਲ ਕਰ ਰਿਹਾ ਆਪ ਹਰਾਮ ਹੋਏ ਹਲਾਲ ਲੱਗਾ ਹੱਕ ਜਾਏ ਨਾਨਕ ਦਰ ਦੀਦਾਰ ਦਰ ਅੰਦਰੇ ਦੀਦਾਰ ਹੋ ਜੋ ਅੰਦਰੇ ਸਮਾਜਿਕ ਇਹ ਤਾਂ ਹੈ ਆਦ ਵਿੱਚ ਆਏ ਦਸ ਵਿੱਚ ਦੋਵਾਂ ਚ ਫਰਕ ਦੱਸੋ ਕੀ ਹੈ
ਅਲੱਬੀ ਜਨਬੀ ਮਗਰ ਵੀ ਤੁਹੀ ਹੈ
ਤੁਹੀ ਹੈ
ਨਿਹਾਰੋ
ਚਾਹੇ ਕੋਈ ਬੱਤ ਸਾਰੀਆਂ ਬੱਤਾਂ ਤੇਰੇ ਚੋਂ ਪੈਦਾ ਹੋਈਆਂ ਨੇ ਸਾਰੀਆਂ ਤਲਵਾਰਾਂ ਲੋਹੇ ਦੀਆਂ ਬਣੀਆਂ ਹੋਈਆਂ ਨੇ ਪਰ ਘਾੜਤ ਆਪਣੀ ਆਪਣੀ ਘਾੜਤ ਆਪਣੀ ਆਪਣੀ ਰੂਪ ਆਪਣਾ ਆਪਣਾ ਸਾਰੀਆਂ ਤਲਵਾਰਾਂ ਸਾਰੀਆਂ ਹੀ ਅਕਲਾਂ ਤੇਰੇ ਹਰ ਆਪੇ ਹੀ ਇੱਕ ਰੰਗ ਹੈ ਆਪੇ ਬਹੁ ਰੰਗੀ ਬਹੁਤ ਰੰਗੀ ਨੇ ਜਿਹੜੇ ਰੰਗ ਨੇ ਅੱਡ ਅੱਡ ਰੰਗ ਨੇ ਹਲੱਬੀ
ਜਨਬੀ
ਜਨਬੀ ਮਗਰਬੀ ਤੁਹੀ ਹੈ
ਨਿਹਾਰੋ ਜਹਾਂ ਆਪ ਠੰਡੀ ਵਹੀ ਹੈ
ਨਿਹਾਰੋ ਜਹਾਂ ਜਿੱਥੇ ਵੀ ਮੇਰੀ ਨਿਗਾਹ ਜਾਂਦੀ ਹੈ ਤੁਹੀ ਹੈ ਸਾਰਿਆਂ ਦੇ ਵਿੱਚ ਅੰਤਰਾਤਮਾ ਦੀ ਆਵਾਜ਼ ਤਾਂ ਹੈ ਨਾ ਅੰਤਰਾਤਮਾ ਦੀ ਆਵਾਜ਼ ਇੱਕ ਹੈ ਤੂੰ ਹੈ ਬਾਕੀ ਜਿਹੜੀ ਬਾਹਰ ਦੂਈ ਹੈ ਨਾ ਮਨਮਤ ਉਹ ਆਪਣੀ ਆਪਣੀ ਹੈ ਸਾਰਿਆਂ ਦੀ ਉਹ ਅਲੱਗ ਹੈ ਸਾਰਿਆਂ ਦੇ ਵਿੱਚ ਤੂੰ ਹੈਗੀ ਹੈ ਸੱਚ ਹੈ ਸਾਰਿਆਂ ਦੇ ਵਿੱਚ ਅੰਤਰਾਤਮਾ ਦੀ ਆਵਾਜ਼ ਸਾਰਿਆਂ ਦੇ ਵਿੱਚ ਹੀ ਹੈ ਤੂੰ ਵੀ ਹੈ ਪਰ ਉਹ ਜਿਹੜੀ ਮਨਮਤ ਹੈ ਤੇਰੇ ਚੋਂ ਪੈਦਾ ਹੋਈ ਹੋਈ ਹੈ ਮੌਕੇ ਦੇ ਹਿਸਾਬ ਨਾਲ ਆਪਣਾ ਬਾਹਰ ਰੰਗ ਬਦਲ ਲੈਂਦੀ ਹੈ ਮੌਕੇ ਦੇ ਹਿਸਾਬ ਨਾਲ ਬਾਹਰ ਲੋਭ ਦਾ ਪ੍ਰਭਾਵ ਪੈ ਕੇ ਰੰਗ ਬਦਲਦੀ ਹੈ ਕ੍ਰੋਧ ਦਾ ਪ੍ਰਭਾਵ ਪੈ ਕੇ ਰੰਗ ਬਦਲਦੀ ਹੈ ਮੋਹ ਦਾ ਪ੍ਰਭਾਵ ਪੈ ਕੇ ਰੰਗ ਬਦਲਦੀ ਹੈ ਉਹ ਰੰਗ ਬਦਲਦੀ ਹੈ ਬਾਹਰ ਔਗਣਾ ਕਰਕੇ ਜੇ ਔਗਣਾ ਦਾ ਅਸਰ ਛੱਡ ਦੇਵੇ ਤਾਂ ਫਿਰ ਇੱਕੋ ਹੀ ਹੈ ਜੇ ਅੰਤਰ ਆਤਮਾ ਦੀ ਆਵਾਜ਼ ਤੇ ਔਗਣਾ ਦਾ ਅਸਰ ਨਾ ਪਵੇ ਫਿਰ ਤਾਂ ਸੱਚ ਸੱਚ ਕੀ ਗਾਤੀ ਬਣ ਗਈ ਜੇ ਔਗਣਾ ਦਾ ਅਸਰ ਪੈ ਗਿਆ ਫਿਰ ਝੂਠ ਕੀ ਗਾਤੀ ਬਣ ਗਈ ਅੰਤਰਾਤਮਾ ਦੀ ਆਵਾਜ਼ ਸਾਰਿਆਂ ਚ ਇੱਕ ਹੈ ਹਲੱਬੀ ਜਨੱਬੀ ਮਗਰਬੀ ਇੱਕੋ ਹੀ ਹੈ ਸਾਰਿਆਂ ਚ ਅੰਤਰਾਤਮਾ ਦੀ ਆਵਾਜ਼ ਇੱਕੋ ਹੀ ਤਲਵਾਰ ਹੈ ਸੱਚ ਕੀ ਕਾਤੀ ਹੈ ਪਰ ਜੇ ਔਗਣਾ ਦਾ ਅਸਰ ਪੈ ਗਿਆ ਫਿਰ ਧਾਰ ਵੀ ਮਰੂਗੀ ਦੰਦੇ ਵੀ ਪੈਣਗੇ ਉੱਥੇ ਔਗਣਾ ਨੇ ਫਰਕ ਪਾਉਣਾ ਕਮਜ਼ੋਰੀ ਔਗਣਾ ਦੀ ਹੈ ਤੇ ਪਾਉਣੀ ਹੈ ਯੋਗ ਨਹੀਂ ਹੈਗੇ ਕੋਈ ਕਮਜ਼ੋਰੀ ਜਹਾਂ ਜਿੱਥੇ ਵੀ ਮੈਂ ਦੇਖਦਾ ਹਰ ਹਿਰਦੇ ਚ ਤੂੰ
ਨਿਹਾਰੋ ਜਹਾਂ ਅਬ ਠੰਡੀ ਵਹੀ
ਠਾੜੀ ਠੜੀ ਹੈ ਉੱਥੇ ਖੜੀ ਉੱਥੇ ਹਾਜ਼ਰ ਮੈਂ ਜਿੱਥੇ ਵੀ ਦੇਖਦਾ ਸਾਰੇ ਹਿਰਦੇ ਚ ਤੂੰ ਹਰ ਜਗ੍ਹਾ ਅੰਤਰਾਤਮਾ ਦੀ ਆਵਾਜ਼ ਹਰ ਜਗ੍ਹਾ ਹੀ ਲੋਕਾਂ ਦੇ ਝਗੜੇ ਹੁੰਦੇ ਨੇ ਹਰ ਜਗ੍ਹਾ ਹੀ ਇਮਾਨਦਾਰ ਆਦਮੀ ਦੇ ਹਰ ਜਗ੍ਹਾ ਹੀ ਫੈਸਲੇ ਹੁੰਦੇ ਨੇ ਹਰ ਜਗ੍ਹਾ ਹੀ ਇਹ ਕਹਿੰਦੇ ਨੇ ਭਾਈ ਇਮਾਨ ਤੇ ਆ ਜਾਓ ਫੈਸਲਾ ਹੋ ਜਾਊਗਾ ਪੂਰੇ ਪੱਛਮ ਉੱਤਰ ਦੱਖਣ ਸਾਰੇ ਕੋਈ ਗੱਲ ਹੈ
ਤੂੰ ਹੀ ਜੋਗ ਮਾਇਆ ਤੂੰ ਹੀ ਬਾਗਬਾਨੀ
ਇਹ ਜਿਹੜੀ ਗੱਲ ਹੈ ਕਿ ਇਹ ਸਿੱਖਾਂ ਵਾਸਤੇ ਹੈ ਇਹ ਤਰੀਕਾ ਵੀ ਸਿੱਖਾਂ ਕੋਲ ਤੂੰ ਹੈ ਬਾਕੀਆਂ ਕੋਲ ਹੈ ਨੀ ਸਿੱਖਾਂ ਕੋਲ ਇਹ ਕੁੱਲ ਦਾਇਰਾ ਤੋੜਤਾ ਸਿੱਖੀ ਦਾ ਬਿਲਕੁਲ ਲਿਮਿਟਡ ਗੱਲੇ ਨਹੀਂ ਰਹਿਣ ਦਿੱਤੀ ਪੂਰੇ ਪੱਛਮ ਉੱਤਰ ਦੱਖਣ ਸਾਰੇ ਕਰਤੇ ਆ ਦੁਨੀਆਂ ਤਾਂ ਸਾਰੀ ਵਿੱਚ ਲੈ ਲਈ ਨਾ ਇੱਥੇ ਦੀ ਦੁਨੀਆਂ ਵਾਸਤੇ ਉਪਦੇਸ਼ ਹੈ ਬਾਹਰ ਦਾ ਤਾਂ ਆਪਾਂ ਨੂੰ ਰੌਲਾ ਕੋਈ ਨਹੀਂ ਇੱਥੇ ਦੇ ਵੀ ਆਦਮੀ ਆਦਮੀਆਂ ਵਾਸਤੇ ਉਪਦੇਸ਼ ਹੈ ਬਾਕੀ ਤਾਂ ਆਪਣੀ ਡਿਊਟੀ ਕੋਈ ਨਹੀਂ ਆਦਮੀ ਨੇ ਆਦਮੀ ਨਾਲ ਉਪਦੇਸ਼ ਕਰਨਾ ਨਾਲ ਇੱਕ ਪੌੜੀ ਦਾ ਉਪਦੇਸ਼ ਹੈ ਨਾ ਗਾਹਾਂ ਜਾਣਾ ਪਿਛਲਿਆਂ ਨੂੰ ਤਾਂ ਲਿਆ ਰਿਹਾ ਇੱਕ ਪੌੜੀ ਦਾ ਉਪਦੇਸ਼ ਕਰਾਇਆ ਉਹਨੇ ਆਦਮੀ ਤੋਂ ਇੱਕ ਪੌੜੀ ਜਿਹੜੀ ਤੇ ਖੜਾ ਆਦਮੀ ਇਹਦਾ ਹੀ ਉਪਦੇਸ਼ ਕਰਾਇਆ ਇਹਦੀ ਨੌਲੇਜ ਦਿੱਤੀ ਹੈ ਇਹਨੂੰ ਵੀ ਇਹਨਾਂ ਨੂੰ ਕਹਿ ਅੰਦਰ ਵੜ ਜਾਣ ਕੁੰਡਾ ਖੋਲ ਕੇ ਹੁਣ ਪਿੱਛੇ ਨੂੰ ਝਾਕਣ ਪਿੱਛੇ ਨੂੰ ਝਾਕਣ ਪਿੱਛੋਂ ਤੇ ਚੜਿਆ ਹੈ ਗਾਹਾਂ ਨੂੰ ਝਾਕਣ ਦਰਵਾਜ਼ਾ ਖੋਲ ਕੇ ਅੰਦਰ ਵੜੋ ਆਸਾ ਛੱਡ ਕੇ ਛੱਕ ਕੀ ਨਾ ਜਾਏ ਛਾੜ ਕੀ ਨਾ ਆਸਾ ਕਹਿੰਦਾ ਤੂੰ ਆਨੰਦ ਰਿਹਾ ਹੈ ਕਿ ਕਾਹਦਾ ਡੋਲਦਾ ਮਾਇਆ ਚ ਦਿਲ ਕੀ ਇਕੱਠੀ ਕਰਕੇ ਮਾਇਆ ਨੂੰ ਕਰੇਗਾ ਇਸ ਪੌੜੀ ਦੇ ਅੰਦਰ ਤਾਂ ਬਣਨੀ ਜਿਹੜੀ ਇੱਥੇ ਰਖਾ ਲੈਣੀ ਪੌੜੀ ਤੇ ਜੇ ਉਸ ਪੌੜੀ ਤੇ ਖੜ ਕੇ ਮਾਇਆ ਇਕੱਠੀ ਵੀ ਕਰ ਲਵੇ ਸਮਾਨ ਜਾਂ ਕੁੰਟਾ ਖੁੱਲ ਲੈ ਤੈਨੂੰ ਤਲਾਸੀ ਲੈ ਕੇ ਜਾਣ ਦੇਣਾ ਬਾਹਰ ਦੀ ਕੁਛ ਵੀ ਰਹਿਣਾ ਅੰਦਰ ਦੀ ਕੁਛ ਵੀ ਜਾਣ ਦੇਣਾ ਆਤਮਾ ਤੋਂ ਬਿਨਾਂ ਜਾਂ ਅੰਦਰ ਹੀ ਨਹੀਂ ਜਾਣ ਦੇਣਾ ਉਹ ਕੀ ਹੈ ਇੱਕ ਸਹਰ ਕੇ ਨਾਮ ਬਿਨਾਂ ਅੱਗੇ ਲਈਏ ਸਾਰੇ ਹੀ ਖਾ ਲੈਣਾ ਉਹਨਾਂ ਨੇ ਵੀ ਦੂਏ ਦੇਸ਼ ਦਾ ਮਾਲ ਸਾਡੇ ਦੇਸ਼ ਦਾ ਦੂਏ ਦੇਸ਼ ਚ ਲੈ ਕੇ ਚੱਲਿਆ ਜਾਣ ਦਿੰਦੇ ਨੇ ਉਹਨਾਂ ਨੇ ਬਣ ਨਹੀਂ ਦੇਣਾ ਕਰਦੇ ਇਹਨਾਂ ਨੇ ਜਾਣ ਨਹੀਂ ਦੇਣਾ ਆਪਣਾ ਇਹਨਾਂ ਨੇ ਜਾਣ ਨਹੀਂ ਦੇਣਾ ਉਹਨਾਂ ਨੇ ਬਣ ਨਹੀਂ ਦੇਣਾ ਉਹ ਤਾਂ ਤਲਾਸੀ ਤਾਂ ਲੈਂਦੇ ਨੇ ਉਹ ਤਾਂ ਦੇਖਦੇ ਨੇ ਮਾਇਆ ਦਾ ਵਜ਼ਨ ਹੁੰਦਾ ਮਾਇਆ ਦਾ ਭਾਰ ਹੁੰਦਾ ਮਾਇਆ ਤੋਂ ਰਹਿਤ ਨਿਰਭਾਰ ਹੈ ਉਹਨਾਂ ਦਾ ਕੰਡਾ ਦੱਸ ਦੂਗਾ ਜੇ ਭਾਰ ਹੈਗਾ ਨਾਲ ਮਾਇਆ ਮਾਇਆ ਦਾ ਤਾਂ ਮੋਹ ਵੀ ਦੱਸ ਦਿੰਦਾ ਹੈ ਉਹ ਕੰਡਾ ਮਾਇਆ ਤਾਂ ਇੱਕ ਪਾਸੇ ਰਹਿ ਗਈ ਜੇ ਮਾਇਆ ਦਾ ਮੋਹ ਹੈ ਨਾ ਮਨ ਵਿੱਚ ਉਹ ਵੀ ਕਸੂਈ ਦੱਸ ਦਿੰਦੀ ਹੈ ਵੀ ਇਹਨਾਂ ਜੋ ਮੋਹ ਹੈ ਮਾਇਆ ਤਾਂ ਇੱਕ ਪਾਸੇ ਰਹਿ ਗਈ ਜੇ ਮਾਇਆ ਦੀ ਇੱਛਾ ਉਹ ਵੀ ਦੱਸ ਦੇਣੀ ਹੈ ਕੰਡੇ ਨੇ ਵੀ ਇਹ ਚ ਇੱਛਾ ਹੈ ਜੇ ਇਹਨੂੰ ਪਿੱਛੇ ਭੇਜ ਦਿਓ ਇਹ ਛੱਡ ਕੇ ਆਵੇ ਇੱਛਾ ਵੀ ਜੇ ਮਾਇਆ ਛੱਡ ਕੇ ਵੀ ਜਾਵੇ ਇੱਛਾ ਤਾਂ ਨਾਲ ਲੈ ਗਿਆ ਨਾ ਕਹਿੰਦਾ ਬੋਲੀ ਹੋ ਕੇ ਬੋਲੇ ਨਾ ਹੀ ਆਸਾ ਤ੍ਰਿਸ਼ਨਾ ਮਨ ਹੀ ਮਾਈ ਅਜੇ ਤਾਂ ਲਈ ਬੈਠਾ ਆਸਾ ਤ੍ਰਿਸ਼ਨਾ ਇਹਨੂੰ ਛੱਡ ਜਬ ਲਗ ਜਲਤੀ ਅਗਨ ਭਜਾਵੇ ਨਾ ਹੀ ਜਿਹਨਾਂ ਚਿਰ ਜਿਹੜੀ ਅਗਨ ਚਲਦੀ ਹੈ ਨਾ ਤੇਰੇ ਅੰਦਰ ਤ੍ਰਿਸ਼ਨਾ ਦੀ ਇਹਨੂੰ ਭਜਾ ਨਹੀਂ ਲੈਂਦਾ ਤਬ ਲਗ ਨਾਨਕ ਨਾਗਾ ਕਛ ਪਾਵੇ ਨਾ ਹੀ ਕੋਈ ਪ੍ਰਾਪਤੀ ਨਹੀਂ ਦੇਖੋ ਬਾਣੀ ਕਿਸੇ ਹੋਰ ਦੀ ਹੈ ਗੱਲ ਗੁਰਬਾਣੀ ਦੀ ਹੈ ਇਸ ਸਟੈਂਡਰਡ ਦੀ ਗੱਲ ਇੱਕ ਵਾਰੀ ਹੈ ਇਹਦੇ ਵਿੱਚ ਭਾਈ ਗੁਰਦਾਸ ਦੀ ਬਾਰਾਂ ਚ ਬਾਹਰ ਬਾਣੀ ਬਹੁਤ ਪਈ ਹੈ ਜਿਵੇਂ ਕੱਲ੍ਹ ਕਹਿੰਦੇ ਤੇ ਫਿਰ ਵੱਜਦੀ ਭਾਈ ਗੁਰਦਾਸ ਦੀਆਂ ਬਾਰਾਂ ਤਾਂ ਇੱਕ ਵੀ ਗੱਲ ਨਹੀਂ ਉਸ ਸਟੈਂਡਰਡ ਦੀ ਹੈ ਇੱਕ ਵੀ ਗੱਲ ਉਸ ਸਟੈਂਡਰਡ ਦੀ ਨਹੀਂ ਉਹਦੇ ਢਕੌਂਸਲੀਆਂ ਮਾਰੀਆਂ ਹੋਈਆਂ ਨੇ
ਤੁਸੀਂ ਯੋਗ ਮਾਇਆ ਤੁਸੀਂ ਵਾਕ ਬਾਣੀ
ਤੁਸੀਂ ਯੋਗ ਮਾਇਆ ਯੋਗ ਮਾਇਆ ਯੋਗ ਮਾਇਆ ਵੀ ਤੂੰ ਯੋਗ ਮਾਇਆ ਵੀ ਤੂੰ ਹੈ ਯੋਗ ਮਾਇਆ ਵੀ ਤੇਰੇ ਚ ਪੈਦਾ ਹੋਈ ਹੈ
ਤੁਸੀਂ ਵਾਕ ਬਾਣੀ
ਕਿਉਂ ਮਾਇਆ ਕਿਹਨੇ ਪੈਦਾ ਕੀਤੀ ਹੈ ਜਮਣ ਬਣਨਾ ਕੀ ਹੈ ਹੁਕਮ ਮਾਇਆ ਤੁਸੀਂ ਵਾਕ ਬਾਣੀ ਵਾਕ 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 ਮੂੰਹ ਚ ਬੋਲਣਾ ਵਾਕ ਬਾਣੀ ਵੀ ਤੂੰ ਹੁਣ ਗੁਰਮਤ ਆਪਾਂ ਬੋਲ ਕੇ ਹੀ ਦੱਸਦੇ ਹਾਂ ਵਾਕ ਬਾਣੀ ਆਪਾਂ ਵਾਕ ਨਹੀਂ ਲੈਂਦੇ ਮੁੱਖ ਵਾਕ ਲੈਂਦੇ ਤੂੰ ਵਾਕ ਬਾਣੀ ਹੈ ਬੋਲਣ ਵਾਲੀ ਚੀਜ਼ ਹੈ ਤੈਨੂੰ ਬੋਲ ਕੇ ਦੱਸਿਆ ਜਾ ਸਕਦਾ ਹੈ ਬੋਲ ਕੇ ਤੇ ਜਿਹੜਾ ਹੈ ਨਾ ਦੇਖੋ ਕਿਹਨੂੰ ਕਹਿ ਰਹੇ ਨੇ ਦਸਮ ਪਾਤਸ਼ਾਹ ਗੁਰਮਤ ਨੂੰ ਕਹਿ ਰਹੇ ਨੇ ਗੁਰੂ ਨੂੰ ਨਹੀਂ ਕਹਿ ਰਹੇ ਪਰਮੇਸ਼ਰ ਨੂੰ ਨਹੀਂ ਕਹਿ ਰਹੇ ਸੰਬੋਧਨ ਕਿਹਨੂੰ ਕਰ ਰਹੇ ਨੇ ਗੁਰਮਤ ਨੂੰ ਕਿਉਂਕਿ ਗੁਰਮਤ ਦੀ ਉਸਤਤੀ ਕਰ ਰਹੇ ਨੇ ਉਹ ਇਸ ਕਰਕੇ ਇਹਨਾਂ ਦੀ ਬਾਣੀ ਗੁਰੂ ਦੀ ਉਸਤਤੀ ਵਿੱਚ ਨਹੀਂ ਜਾ ਸਕਦੀ ਇੱਥੇ ਸੰਬੋਧਨ ਕਿਹਨੂੰ ਕੀਤਾ ਹੈ
ਗੁਰਮਤ
ਪਹਿਲਾਂ ਉੱਪਰ ਕੀ
ਤੁਸੀਂ ਯੋਗ ਮਾਇਆ ਤੁਸੀਂ ਵਾਕ ਬਾਣੀ
ਉੱਪਰ ਉੱਪਰ ਉੱਪਰ
ਤੁਸੀਂ ਖੜਕ ਧਾਰਾ ਤੁਸੀਂ ਵਾਢ ਵਾਰੀ
ਸਿਰਲੇਖ
ਅੱਤ ਸ੍ਰੀ ਚਰਿਤਰੋ ਪਖਿਆਨ ਲਿਖਿਆ ਤੇ ਚਰਿਤਰ ਪਹਿਲਾਂ ਚੰਡੀ ਚਰਿਤਰ
ਚੰਡੀ ਚਰਿਤਰ ਇਸਤਰੀ ਲਿੰਗ ਉੱਥੇ ਇੱਕ ਅਪਲਿੰਗ ਇੱਕ ਓਂਕਾਰ ਸਤਨਾਮ ਉੱਥੋਂ ਸ਼ੁਰੂ ਹੁੰਦਾ ਇੱਥੇ ਚੰਡੀ ਤੋਂ ਸ਼ੁਰੂ ਹੁੰਦਾ ਚੰਡੀ ਕੀ ਹੈ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋਟ ਅਨੁੱਧ ਜਦ ਗਿਆਨ ਪ੍ਰਚੰਡ ਹੁੰਦਾ ਉਸ ਰੋਸ਼ਨੀ ਬੁੱਧੀ ਦਾ ਨਾਂ ਚੰਡੀ ਹੈ ਜਦ ਗਿਆਨ ਪ੍ਰਚੰਡ ਹੁੰਦਾ ਨਾ ਗੁਰ ਗਿਆਨ ਘੱਟ ਬਲਿਆ ਜਿਹਨੂੰ ਕਹਿੰਦੇ ਆ ਨਾ ਬਲਿਆ ਬਲਿਆ ਤੇਲ ਹੈ ਤੇਲ ਜਲ ਪਿਆ ਰੋਸ਼ਨੀ ਹੋ ਗਈ ਤੇਲ ਨੇ ਅੱਗ ਫੜ ਲਈ ਜਦ ਫਿਰ ਕੀ ਹੁੰਦਾ ਹੁੰਦਾ
ਰੋਸ਼ਨੀ ਦੇ ਚਰਿੱਤਰ
ਰੋਸ਼ਨੀ ਹੈ
ਰੋਸ਼ਨੀ ਦੇ ਚਰਿੱਤਰ
ਰੋਸ਼ਨੀ ਹੈ ਪੂਰੀ ਰੋਸ਼ਨੀ ਹੋ ਗਈ ਉਸ ਜੋਤ ਦਾ ਚਰਿੱਤਰ ਹੈ, ਜਿਹੜੀ ਬੁੱਧ ਹੈ ਨਾ, ਵਿਵੇਕ ਬੁੱਧ, ਉਹਦਾ ਚਰਿੱਤਰ ਹੈ ਵਿਵੇਕ ਬੁੱਧੀ ਦਾ। ਉੱਥੇ ਗੱਲ ਵਿਵੇਕ ਦੀ ਹੈ, ਕਹੋ ਕਬੀਰ ਮੈਂ ਐਸੋ ਗੁਰ ਪਾਇਓ ਜਾ ਕਾ ਨਾ ਵਿਵੇਕੋ। ਉੱਥੇ ਪੁਰਖ ਵਾਚਕ ਹੈ, ਇਸਤਰੀ ਵਾਚਕ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਇਹ ਮਾਤਾ ਪ੍ਰਧਾਨ ਹੈ, ਇੱਥੇ ਮਾਤਾ ਰੂਪ ਦੀ ਸਥਿਤੀ ਹੈ, ਉੱਥੇ ਪਿਤਾ ਰੂਪ ਦੀ ਸਥਿਤੀ ਹੈ। ਮਾਤਾ ਰੂਪ ਦੂਏ ਨੰਬਰ ਤੇ, ਤੂੰ ਕਹੇ ਦੂਏ ਨੰਬਰ ਤੇ। ਪੁਰਖ ਪੁਰਖ ਪਹਿਲਾਂ ਹੈ, ਜਗ ਮੈਂ ਇੱਕੋ ਪੁਰਖ ਹੈ, ਹੋਰ ਸਗਲੀ ਨਾਰ ਸਵਾਈ, ਨਾਰ ਸਵਾਈ ਆ ਕਿ ਬਾਕੀ ਮੱਤਾਂ ਨੇ ਜਿੰਨੀਆਂ ਇਹਨੇ ਚਾਈਆਂ, ਇਹ ਨਾਰ ਨੇ, ਇਸਤਰੀਆਂ ਨੇ, ਬਾਕੀ ਜਿੰਨੀਆਂ ਵੀ ਮੱਤਾਂ ਨੇ ਸੰਸਾਰ ਦੀਆਂ। ਪੁਰਖ ਕੀ ਹੈ? ਪੁਰਖ ਵਿਵੇਕ ਹੈ। ਸੋ ਕਬੀਰ ਮੈਂ ਐਸੋ ਗੁਰ ਪਾਇਓ ਜਾ ਕਰ ਨਾ ਵਿਵੇਕੋ। ਇਹ ਤੋਂ ਪੈਦਾ ਹੋਈਆਂ ਮੱਤਾਂ ਨੇ ਬਾਕੀ ਸਾਰੀਆਂ, ਇਹ ਤੋਂ ਪੈਦਾ ਪਹਿਲਾਂ ਪੈਦਾ ਹੋਈ ਅਸਲੀ ਹੈ, ਇਹ ਤੋਂ ਪੈਦਾ ਹੋਈ ਸਿੱਧੀ ਗੁਰਮਤ। ਦੇਖੋ ਐਸਾ ਵੀ ਲੋਹਾ ਜਿਹਨੂੰ ਜੰਗ ਨਹੀਂ ਲੱਗਦੀ, ਜੰਗ ਨਹੀਂ ਲੱਗਦੀ। ਐਸਾ ਵੀ ਲੋਹਾ ਜਿਹਨੂੰ ਬਹੁਤ ਛੇਤੀ ਜੰਗ ਲੱਗਦੀ, ਐਸਾ ਵੀ ਲੋਹਾ ਜਿਹਨੂੰ ਹੌਲੀ ਜੰਗ ਲੱਗਦੀ। ਉਹ ਚ ਲੋਹਾ ਕਿੰਨੇ ਪਰਸੈਂਟ ਹੈ, ਸਵਾਲ ਇਹ ਹੈ। ਸੱਚ ਕਿੰਨੇ ਪਰਸੈਂਟ ਹੈ ਕਿਸੇ ਮੱਤ ਚ, ਕਿੰਨੇ ਪਰਸੈਂਟ ਝੂਠ ਹੈ, ਉਸ ਹਿਸਾਬ ਨਾਲ ਮੱਤਾਂ ਬਣੀ ਹੋਈ ਹੈ। ਸੱਚ ਆ ਝੂਠ ਤਾਂ ਮਿਕਸ ਹੁੰਦਾ ਚਲਾ ਜਾਂਦਾ ਨਾ ਫਿਰ। ਬਾਕੀ ਸਾਰੀਆਂ ਜਿੰਨੀਆਂ ਮੱਤਾਂ ਨੇ ਗੁਰਮਤ ਦਾ, ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਹੈ, ਗੁਰਮਤ ਗ੍ਰੰਥ ਵਿੱਚ ਕੀ ਹੈ, ਗ੍ਰੰਥ ਮੱਤ ਹੈ। ਤੁਸੀਂ ਬਾਗਬਾਣੀ, ਬਾਗਬਾਣੀ ਕੀ, ਮੁੱਖ ਵਾਕ ਨਹੀਂ ਲੈਂਦੇ ਆਪਾਂ ਉੱਥੋਂ, ਮੁੱਖ ਵਾਕ ਕਾਹਦੇ ਕਹਿੰਦੇ ਆ, ਮੁੱਖ ਵਾਕ ਲੈ ਲਓ। ਬਾਗਬਾਣੀ ਹੈ ਉਹ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਉਹਨੂੰ ਬਾਗਬਾਣੀ ਕਹਿੰਦੇ, ਜਿਹੜੀ ਬੋਲੇ ਤੇ ਜਿਹਨੂੰ ਬੋਲ ਸਕਦੇ ਹਾਂ। ਜਿਹੜੀ ਸਿੱਧੀ ਬਾਣੀ ਆਉਂਦੀ ਉਹ ਬਾਗਬਾਣੀ ਨਹੀਂ ਹੁੰਦੀ, ਹੁਕਮ ਬੋਲਿਆ ਨਹੀਂ ਜਾ ਸਕਦਾ। ਜਿਹੜੀ ਚੀਜ਼ ਮੂੰਹ ਨਾਲ ਬੋਲੀ ਜਾ ਸਕਦੀ ਹੈ, ਉੱਥੇ ਅੱਖਰ ਵੀ ਆ ਸਕਦਾ, ਲਿਖੀ ਵੀ ਜਾ ਸਕਦੀ। ਜਿਹੜਾ ਬੋਲਿਆ ਨਹੀਂ ਜਾ ਸਕਦਾ, ਉੱਥੇ ਅੱਖਰ ਕਿਵੇਂ ਆਊ, ਲਿਖਿਆ ਕਿਵੇਂ ਜਾ ਸਕਦਾ। ਤੁਰਕੀ ਬਾਣੀ ਬੋਲੀ ਨਹੀਂ ਜਾ ਸਕਦੀ, ਉਹਦੇ ਬਾਰੇ ਜੋ ਲਿਖਿਆ ਹੈ ਉਹ ਗਿਆਨ ਹੈ ਉਹਦਾ। ਜਿਨ੍ਹਾਂ ਨੇ ਸੁਣੀ ਹੈ ਬਾਣੀ ਬਿਨਾ ਕੰਨਾਂ ਤੇ, ਚੇਤਾ ਸੁਣਨਾ ਚੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ। ਪਰ ਪਹਿਲਾਂ ਕੀ ਹੈ, ਦੁਸ਼ਟ ਮੀਤ ਜਾ ਕੇ ਇੱਕ ਸਮਾਨਾ, ਜੇਤਾ ਬੋਲਣ ਤੇਤਾ ਗਿਆਨ। ਜਿਹਨੂੰ ਮਿੱਤਰ ਔਰ ਸ਼ਤਰੂ ਬਰਾਬਰ ਹੁੰਦੇ ਨੇ, ਨਾ ਕੋਈ ਬੈਰੀ ਨਾ ਹੈ ਬਗਾਨਾ ਹੁੰਦੇ ਨੇ, ਉਸ ਆਦਮੀ ਦਾ ਜੋ ਹਰ ਬੋਲ ਹੈ ਗਿਆਨ ਹੁੰਦਾ ਹੈ ਉਹਦੇ ਚ, ਹਰ ਗੱਲ ਉਹਦੀ ਗਿਆਨ ਸਰੂਪ ਹੁੰਦੀ ਹੈ, ਸ਼ੁੱਧ ਗਿਆਨ ਹੁੰਦਾ ਉਹਦੇ ਕੋਲ ਹਰ ਗੱਲ ਚ, ਹਰ ਗੱਲ ਚ ਆਤਮ ਗਿਆਨ ਹੁੰਦਾ ਉਹਦੇ ਚ। ਜੇਤਾ ਬੋਲਣ ਤੇਤਾ, ਜੋ ਕੁਛ ਬੋਲਿਆ ਗਿਆ ਗੁਰਬਾਣੀ ਸਾਰਾ ਗਿਆਨ ਹੈ, ਕਿਉਂਕਿ ਇਹ ਉਹਨਾਂ ਦੀ ਬਾਣੀ ਹੈ, ਨਾ ਕੋਈ ਬੈਰੀ ਨਾ ਹੈ ਬਗਾਨਾ, ਹਰ ਗੱਲ ਦੇ ਵਿੱਚ ਗਿਆਨ ਹੈ। ਜੇਤਾ ਬੋਲਣ ਤੇਤਾ ਗਿਆਨ ਹੈ, ਪਰ ਜੇਤਾ ਸੁਣਨਾ ਤੇਤਾ ਨਾਮ। ਜਿੰਨਾ ਸੁਣਿਆ ਸੀ ਬਿਨਾਂ ਕੰਨਾਂ ਤੇ ਸੁਣਿਆ ਸੀ ਉਹ ਨਾਮ ਸੀ, ਜੋ ਬੋਲ ਕੇ ਦੱਸਿਆ ਨਾ ਉਹਨੂੰ ਗਿਆਨ ਬਣ ਗਿਆ। ਜੇਤਾ ਪੇਖਣ ਤੇਤਾ, ਜੋ ਪੇਖ ਰਹੇ ਨੇ ਧਿਆਨ ਹੈ, ਜੋ ਪੇਖ ਰਹੇ ਨੇ ਉਹੀ ਦੱਸ ਰਹੇ ਨੇ। ਧਿਆਨ ਦਾ ਨਾਮ ਹੀ ਪੇਖਣਾ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਧਿਆਨ ਵਿੱਚੋਂ ਹੀ ਜਾਣਿਆ ਜੋ ਕੁਛ, ਧਿਆਨ ਵਿੱਚੋਂ ਜੋ ਜਾਣਿਆ ਪੇਖਿਆ ਉਹੀ ਦੱਸਿਆ। ਗੁਰਮੁਖੀ ਇਕੱਠ ਇਸ ਸਟੈਂਡਰਡ ਤੋਂ ਆ ਕੇ ਗੱਲ ਬਣਦੀ ਹੈ, ਇਹ ਹੱਥ ਹੋਣੇ ਨੇ ਨਾ ਪੰਕਤੀਆਂ ਦੇ, ਹੋ ਹੀ ਨਹੀਂ ਸਕਦੇ।
ਤੁਸੀਂ ਆਪ ਰੂਪਾ, ਤੁਸੀਂ ਸ੍ਰੀ ਭਵਾਨੀ,
ਤੁਸੀਂ ਆਪ ਰੂਪਾ, ਆਪ ਰੂਪ ਹੈ ਤੇਰਾ ਰੂਪ, ਆਪਣਾ ਆਪ ਹੈ, ਉਹ ਰੂਪ ਨਹੀਂ ਤੇਰੇ ਵਰਗਾ ਕੋਈ ਕਿਸੇ ਦਾ। ਜੈਸਾ ਤੂੰ ਤੈਸਾ ਤੁਸੀਂ, ਆਪ ਰੂਪਾ ਕਹਿਤਾ, ਜੈਸਾ ਤੂੰ ਤੈਸਾ ਤੁਸੀਂ, ਕਿਆ ਉਪਮਾ ਦੀਜਾ, ਮੈਂ ਦੱਸਾਂ ਕੀ। ਇਹ ਆਪ ਰੂਪਾ ਹੈ, ਇਹਦਾ ਆਪਣਾ ਰੂਪ ਵੱਖਰਾ ਹੀ ਨਿਆਰਾ ਹੀ ਹੈ, ਕੋਈ ਇਹਦੇ ਵਰਗਾ ਰੂਪ ਨਹੀਂ ਹੋਰ ਕਿਸੇ ਚੀਜ਼ ਦਾ।
ਤੁਸੀਂ ਸ਼੍ਰੀ ਭਵਾਨੀ,
ਤੁਸੀਂ ਸ਼੍ਰੀ ਭਵਾਨੀ, ਆ ਹੈ ਸ਼੍ਰੀ ਭਵਾਨੀ ਜਿਹਨੂੰ ਕਿਹਾ ਆਪ ਰੂਪਾ ਨੂੰ। ਉਸ ਮੂਰਤੀ ਦੇ ਵਰਗੀਆਂ ਦਾ ਮੂਰਤੀਆਂ ਹਜ਼ਾਰਾਂ ਬਣਾ ਲਓ, ਆਪ ਰੂਪਾ ਕਹਿਤਾ ਨਹੀਂ ਦੱਸਿਆ ਜਾ ਸਕਦਾ ਰੂਪ ਤੇਰਾ, ਨਹੀਂ ਦਿਖਾਇਆ ਜਾ ਸਕਦਾ ਰੂਪ ਤੇਰਾ। ਤੇ ਸ਼੍ਰੀ ਭਵਾਨੀ ਜਿਹਨੂੰ ਕਿਹਾ ਆ ਉੱਤੇ ਜਿਹੜਾ ਕੁਛ ਹੈ ਸਾਰਾ ਸ਼੍ਰੀ ਭਵਾਨੀ ਦੀ ਡੈਫੀਨੇਸ਼ਨ ਹੈ। ਉਹਨਾਂ ਨੇ ਸ਼੍ਰੀ ਭਵਾਨੀ ਕਿਹਨੂੰ ਕਹਿਤਾ? ਪੰਡਤਾਲੀ ਨੂੰ ਕਹਿਤਾ। ਇੱਥੇ ਪੰਡਤਾਲੀ ਕਿਵੇਂ ਬਣ ਗਈ? ਪੰਡਤਾਲੀ ਕਿਵੇਂ ਬਣਾਤੀ? ਉਹਨੇ ਬੋਲੇ ਨੇ ਬੇਵਕੂਫ ਨੇ ਸਾਰੇ ਮੂਰਖ ਨੇ ਜਿਹੜੇ ਇਹ ਪੰਡਤਾਲੀ ਬਣਾਉਂਦੇ ਨੇ। ਉਹਨਾਂ ਨੇ ਨਾ ਤਾਂ ਪੜ੍ਹਿਆ ਨਾ ਉਹਨਾਂ ਨੂੰ ਸਮਝ ਆਇਆ, ਸਮਝਿਆ ਫਿਰ ਕੀ ਆ ਉੱਤੇ ਲਿਖਣ ਦੀ ਕੀ ਲੋੜ ਸੀ? ਸਭ ਕੁਛ ਤੁਸੀਂ ਉਤਲਾ ਜੋ ਲਿਖਿਆ ਹੋਇਆ, ਤੁਸੀਂ ਸ਼੍ਰੀ ਭਵਾਨੀ ਦਾ ਅਖੀਰ ਚ ਕਿਹਾ ਨਾ, ਉੱਪਰ ਕੀ ਕਿਹਾ? ਉਹ ਮੂਰਤੀ ਨਾਲ ਕੋਈ ਮਿਲਦੀ ਹੈ ਗੱਲ? ਇਹ ਗੱਲੇ ਨਹੀਂ ਮਿਲਦੀ। ਉਹਦੇ ਵਾਲੀ ਮੂਰਤੀ ਖੱਟਣ ਕਰਕੇ ਨਵੀਂ ਮੂਰਤੀ ਦੱਸੀ ਹੈ। ਇਹ ਮੂਰਤੀ ਕਿਹੜੀ ਹੈ? ਇਹ ਅਕਾਲ ਮੂਰਤ ਹੈ। ਇਹ ਅਕਾਲ ਮੂਰਤ ਦੀ ਤੁਹਾਨੂੰ ਸਾਰੀ ਨਕਸ਼ਾ ਦਿਖਾਇਆ ਹੈ। ਅਕਾਲ ਮੂਰਤ ਦਾ ਜੈਸਾ ਤੂੰ ਤੈਸਾ ਤੁਸੀਂ, ਤੁਸੀਂ ਆਪ ਰੂਪਾ,
ਤੁਸੀਂ ਸ਼੍ਰੀ ਭਵਾਨੀ,
ਤੁਸੀਂ ਸ਼੍ਰੀ ਭਵਾਨੀ। ਤੇਰਾ ਰੂਪ ਜਿਹੜਾ ਆਪਣਾ ਆਪ ਹੀ ਇੱਕੋ ਹੀ ਰੂਪ ਹੈ ਤੇਰਾ, ਦੂਆ ਰੂਪ ਨਹੀਂ। ਨਾਨਕ ਦੀ ਜੋ ਮੱਤ ਹੈ, ਨਾਨਕ ਦੀ ਜੋ ਜੋਤ ਹੈ, ਮੱਤ ਜੋਤ ਹੀ ਹੁੰਦੀ ਹੈ, ਉਹੀ ਅੰਗਦ ਦੀ ਹੈ। ਇਸ ਕਰਕੇ ਅੰਗਦ ਨਾਨਕ ਹੈ। ਨਾਨਕ ਦਾ ਅਰਥ ਕੀ ਹੁੰਦਾ? ਨਾਨਕ ਦਾ ਅਰਥ ਹੈ ਤੁਸੀਂ ਆਪ ਰੂਪਾ, ਜਿਹਦਾ ਆਪਣਾ ਰੂਪ ਵੱਖਰਾ ਹੈ, ਆਪਣਾ ਨਾ ਅਨਕ ਜੈਸਾ ਕੋਈ ਦੂਸਰਾ ਨਹੀਂ, ਉਹਨੂੰ ਕਹਿੰਦੇ ਨਾਨਕ। ਨਹੀਂ ਦੂਸਰਾ ਜਿਸ ਵਰਗਾ ਕੋਈ, ਉਹਨੂੰ ਕਹਿੰਦੇ ਨਾਨਕ। ਨਾ ਅਨਕ ਨਹੀਂ ਹੈ ਦੂਸਰਾ ਕੋਈ ਜਿਸ ਵਰਗਾ, ਨਾ ਲਾ ਕੇ ਨਾ ਕੱਲਾ ਅਨਕ ਲੱਗਿਆ ਹੋਇਆ ਅੱਗੇ, ਇਹ ਤੋਂ ਸੰਧੀ ਹੋ ਕੇ ਨਾਨਕ ਬਣਿਆ ਹੋਇਆ ਲਫ਼ਜ਼। ਨਹੀਂ ਦੂਸਰਾ ਜਿਸ ਵਰਗਾ ਕੋਈ, ਉਹ ਕੀ ਹੈ? ਉਹ ਆਪ ਰੂਪ ਹੈ। ਨਾਨਕ ਦੀ ਮੱਤ ਹੈ ਜਿਹੜੀ, ਨਾਨਕ ਦੀ ਬੁੱਧ ਹੈ ਜਿਹੜੀ, ਉਹ ਆਪ ਰੂਪ ਹੈ, ਉਹ ਜੀ ਦੂਸਰੀ ਨਹੀਂ ਹੈ। ਜੇ ਲੈਣੇ ਦੀ ਲੈਣਾ ਨਾਨਕ ਨਾ ਹੁੰਦਾ ਤਾਂ ਦੂਸਰੀ ਬਣ ਜਾਂਦੀ, ਉੱਥੇ ਬਣ ਜਾਂਦੀ ਹੈ ਦੂਸਰੀ, ਇੱਕੋ ਹੀ ਰੱਖੀ ਹੈ ਧੁਰ ਤੱਕ ਨਾਨਕ। ਜਿੱਦਾਂ ਵੀ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਹੈ ਨਾ, ਨਾਨਕ ਦੇ ਨਾਂ ਹੇਠ ਕਿਉਂ ਹੈ? ਕਿ ਉਹ ਆਪ ਰੂਪਾ ਹੀ ਰਹਿਣੀ ਹੈ, ਨਹੀਂ ਤਾਂ ਦੂਆ ਰੂਪ ਬਣ ਜਾਣਾ ਸੀ ਉਹਦਾ। ਜੇ ਕੋਈ ਗੁਰੂ ਵਾਧੇ ਵਾਲਾ ਦੂਆ ਨਾਂ ਰੱਖ ਲੈਂਦਾ ਆਪਣਾ, ਸ਼ੰਕਾ ਖੜੀ ਹੋ ਜਾਂਦੀ ਨਾ ਵੀ ਰੂਪ ਦੂਆ ਦੂਆ ਕਿਉਂ ਨਾ ਰੱਖਿਆ। ਭਗਤਾਂ ਦੇ ਪਿੱਛੇ ਕੋਈ ਚੇਲਾ ਨਹੀਂ ਹੋਇਆ, ਚੇਲਾ ਕਹਿ ਲੋ ਜਾਂ ਉਹ ਜ਼ਿੰਮੇਵਾਰੀ, ਜਾਂ ਉਹ ਤੋਂ ਕੋਈ ਸਿੱਖ, ਉਹਦਾ ਸਿੱਖ ਨਹੀਂ ਹੋਇਆ, ਸਿੱਖਿਆ ਲੈ ਕੇ ਇਸ ਪਦਵੀ ਨੂੰ ਨਹੀਂ ਪਹੁੰਚਿਆ ਭਗਤਾਂ ਤੋਂ ਕੋਈ। ਇਸ ਕਰਕੇ ਭਗਤਾਂ ਦੇ ਨਾਂ ਵੱਖਰੇ ਵੱਖਰੇ ਨੇ। ਜੇ ਕਬੀਰ ਤੋਂ ਲੈ ਕੇ ਸਿੱਖਿਆ ਕੋਈ ਕਬੀਰ ਦੀ ਅਵਸਥਾ ਨੂੰ ਪਹੁੰਚ ਜਾਂਦਾ ਤਾਂ ਉਹ ਵੀ ਆਪਣੇ ਆਪ ਨੂੰ ਕਬੀਰ ਹੀ ਕਹਿੰਦਾ, ਦੂਆ ਨਾਂ ਨਹੀਂ ਰੱਖ ਸਕਦਾ। ਰਵਿਦਾਸ ਦੇ ਥਾਂ ਜੇ ਕੋਈ ਦੂਸਰਾ ਹੁੰਦਾ ਤਾਂ ਆਪਣੇ ਆਪ ਨੂੰ ਰਵਿਦਾਸ ਹੀ ਕਹਿੰਦਾ। ਇਸ ਕਰਕੇ ਫਰੀਦ ਦੇ ਥਾਂ ਸਾਰੇ ਫਰੀਦ ਚਲੇ ਆਉਂਦੇ ਨੇ, ਕਿ ਉਹਨਾਂ ਨੂੰ ਗਿਆਨ ਹੋਇਆ ਚਾਹੇ ਨਾ ਹੋਇਆ। ਸਾਡੇ ਹਿੰਦੁਸਤਾਨ ਦੇ ਹਿੰਦੂਆਂ ਦੇ ਵਿੱਚ ਇਹ ਗੱਲ ਹੈ ਨਹੀਂ, ਕਿਉਂਕਿ ਇਹ ਤਾਂ ਧਰਮ ਹੀ ਦੂਏ ਰਲੀ ਹੋ ਲਏ ਹੋਏ ਨੇ। ਇਹ ਤਾਂ ਆਪਣੀ ਆਪਣੀ ਮੱਤ ਹੈ, ਇਹ ਤਾਂ ਉਹ ਨੇ ਆਪ ਆਪਣੀ ਬੁੱਧ ਹੈ ਜੇਤੀ ਬਣਤ ਭਿਰ ਭਿਰ ਤੋਂ। ਹਿੰਦੂ ਮੱਤ ਵਿੱਚ ਭਿੰਨਤਾ ਹੈ, ਇੱਥੇ ਭਿੰਨਤਾ ਨਹੀਂ ਹੈ ਇਹਦੇ ਵਿੱਚ। ਇਸ ਕਰਕੇ ਤੁਸੀਂ ਆਪ ਰੂਪਾ, ਤੁਸੀਂ ਸ਼੍ਰੀ
ਭਵਾਨੀ,
ਭਵਾਨੀ ਸ਼੍ਰੀ ਭਵਾਨੀ ਆਪ ਰੂਪਾ ਹੁੰਦੀ ਹੈ। ਨਾਨਕ ਦੀ ਜੋਤ ਸਾਰਿਆਂ 'ਚ ਇੱਕੋ ਹੀ ਹੈ, ਉਸੇ ਸਟੈਂਡਰਡ ਦੀ ਜੋਤ ਹੈ, ਇੱਕੋ ਹੀ। ਦੇਖੋ ਨਾ, ਇੱਕ ਬਲਬ ਹੈ ਸੌਦਾ, ਦੂਆ ਲਾ ਦੀਏ ਸੌਦਾ, ਇੱਕੋ ਹੀ ਗੱਲ। ਉਹਨੂੰ ਖੋਲ ਕੇ ਤੀਆ ਲਾ ਦੀ, ਉਹ ਵੀ ਇੱਕੋ ਹੀ ਗੱਲ। ਚਲੋ ਇੱਕੋ ਹੀ ਚੀਜ਼ ਹੈ, ਉਸੇ ਸਟੈਂਡਰਡ ਦੀ ਬੁੱਧ ਹੈ, ਉਹ ਕੋਈ ਫਰਕ ਨਹੀਂ ਹੈ, ਆਪ ਰੂਪ ਹੈ।
ਤੁਸੀਂ ਵਿਸ਼ਨ, ਤੂੰ ਬ੍ਰਹਮ, ਤੂੰ ਰੁਦਰ ਰਾਜਾ।
ਲੈ ਵਿਸ਼ਨੂੰ ਵੀ ਤੂੰ ਹੈ, ਬ੍ਰਹਮ ਵੀ ਤੁਸੀਂ ਹੈ, ਰੁਦਰ ਰਾਜ ਵੀ ਤੁਸੀਂ ਤਿੰਨੇ ਕਰਤੇ ਨਾ ਇਕੱਠੇ ਉਹਨਾਂ ਦੀ ਮੂਰਤੀ ਨੂੰ ਤਿੰਨੇ ਇਕੱਠੇ ਕਰਕੇ ਦਿਖਾਓ ਕਿਵੇਂ ਕਰੋਗੇ ਉਹਨਾਂ ਦੀ ਚੰਡੀ ਨੂੰ ਤਿੰਨੇ ਇਕੱਠੇ ਕਰਕੇ ਦਿਖਾਓ ਕਿਵੇਂ ਕਰੋਗੇ ਸਾਰੀ ਉਹਨਾਂ ਦੀ ਵੱਤ ਖੰਡਨ ਕਰਤੀ ਇਹ ਕਹਿੰਦੇ ਨੇ ਜੀ ਦਸ ਮਾਰਾਂ ਤੋਂ ਉਹਨਾਂ ਦੀ ਵੱਤ ਨੂੰ ਉਹ ਕਰਦੇ ਉਹਨਾਂ ਪੱਲੇ ਤਾਂ ਛੱਡਿਆ ਹੀ ਕੱਖ ਨਹੀਂ ਦਸ ਗ੍ਰੰਥ ਨੇ ਵਿਸ਼ਨੂੰ ਵੀ ਤੂੰ ਹੈ ਇੱਕ ਦੇ ਵਿੱਚ ਇਹਨੇ ਨਾ ਤਿੰਨੇ ਗੁਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਇੱਕੋ ਜਿਹਾ ਨਾ ਤਿੰਨੇ ਗੁਣ ਇੱਥੇ ਇੱਕ ਲਿਆਂਦੇ ਕਹਿੰਦੇ ਤਿੰਨੇ ਗੁਣ ਕਿਹਦਾ ਲਿਖਿਆ ਹੈ ਫਿਰ ਇਹ ਜਿਹਨੂੰ ਗੁਰਮਤਾਂ ਸਾਰਾ ਗਿਆਨ ਉਹਨੇ ਲਿਖਿਆ ਇਹ ਸਾਨੂੰ ਤਾਂ ਅਰਥ ਵੀ ਨਹੀਂ ਕਰਨੇ ਆਉਂਦੇ ਅਸੀਂ ਸੁਆਹ ਲਿਖਣਾ ਅਰਥ ਵੀ ਨਹੀਂ ਹੋਏ ਕਿਸੇ ਤੇ ਹਾਲਤੇ
ਤੁਸੀਂ ਵਿਸ਼ਵ ਮਾਤਾ ਸਦਾ ਜੈ ਬਿਰਾਜੇ
ਤੁਸੀਂ
ਵਿਸ਼ਵ ਮਾਤਾ ਸਦਾ ਜੈ ਬਿਰਾਜੇ
ਤੂੰ ਵਿਸ਼ਨ ਮਾਤਾ
ਵਿਸ਼ਵ
ਮਾਤਾ ਵਿਸ਼ਵ ਸਾਰਾ ਤੂੰ ਮੇਰਾ ਪਿਤਾ ਤੂੰ ਮੇਰਾ ਜਿਹਨੇ ਵਿਸ਼ਵ ਪੈਦਾ ਕੀਤਾ ਹੁਣ ਇੱਕ ਔਰਤ ਵਿਸ਼ਵ ਪੈਦਾ ਕਰ ਦੂ ਪਹਿਲਾਂ ਤਾਂ ਉਹ ਆਦਮੀ ਤੋਂ ਬਿਨਾਂ ਕਿਸੇ ਹੋਰ ਚੀਜ਼ ਨੂੰ ਜਨਮ ਨਹੀਂ ਦੇ ਸਕਦੀ ਆਦਮੀ ਨੂੰ ਜਨਮ ਦੇਊਗਾ ਸੱਪ ਕਿਵੇਂ ਪੈਦਾ ਕਰ ਦੂ ਹਾਥੀ ਘੋੜੇ ਕਿਵੇਂ ਪੈਦਾ ਕਰ ਦੂ ਵਿਸ਼ਵ ਮਾਤਾ ਤਾਂ ਜੇ ਔਰਤ ਬਣੀ ਹੈ ਆਪਾਂ ਤਾਂ ਉਹ ਤਾਂ ਹੋ ਹੀ ਨਹੀਂ ਸਕਦੀ ਬਨਸਪਤੀ ਕਿਵੇਂ ਪੈਦਾ ਕਰ ਦੂ ਉਹ ਚੰਦ ਸੂਰਜ ਕਿਵੇਂ ਚੰਦ ਸੂਰਜ ਵੀ ਵਿਸ਼ਵ ਦੇ ਵਿੱਚ ਆ ਗਏ ਉਹ ਕਿਵੇਂ ਪੈਦਾ ਕਰ ਦੂ ਇਹਦਾ ਮਤਲਬ ਹੈ ਵਿਦਵਾਨਾਂ ਦੀ ਅਕਲ ਇੱਕ ਧੇਲੇ ਦੀ ਹੈ ਉਹਦੀ ਆਹ ਕੀ ਲਿਖਿਆ ਹੋਇਆ ਤੁਸੀਂ ਕੀ ਬਕਵਾਸ ਕਰੀ ਜਾਂਦੇ ਹੋ ਕੌਣ ਕਹਿੰਦਾ ਤੁਹਾਨੂੰ ਅਕਲ ਹੈ ਕੌਣ ਮੰਨ ਲੂ ਤੁਹਾਡੇ ਖਾਨ ਅਕਲ ਦੀ ਗੱਲ ਹੈ ਤੁਹਾਡੀ ਐਸੀ ਬੁਰੀ ਹੋਣੀ ਹੈ ਨਾ ਨਾ ਇਹ ਬੋਲਣ ਜੋਗੇ ਰਹਿਣੇ ਹੀ ਨਹੀਂ ਜਿਹੜੇ ਟੱਪਦੇ ਨੇ ਪਕੌੜੇ ਮੂੰਹ ਹੀ ਇਹਨਾਂ ਨੇ ਪੜ੍ਹ ਲਿਆ ਬਈ ਅਸੀਂ ਤਾਂ ਜੀ ਦਸ ਗ੍ਰੰਥ ਪੜ੍ਹੇ ਲੋਕਾਂ ਨੇ ਕਿਹੜਾ ਦੇਖਿਆ ਜੋ ਮਰਜ਼ੀ ਕਹਿ ਲਓ ਤੁਹਾਡੇ ਬਲੰਦਰ ਜਿਹੜੇ ਪੰਜਾਹ ਪੰਜਾਹ ਸਾਲ ਦੇ ਫਿਰਦੇ ਨੇ ਧੱਕੇ ਖਾਂਦੇ ਉਹ ਐਵੇਂ ਨੇ ਜਿਹੜੇ ਕਦੇ ਬਾਹਰ ਨਿਕਲੇ ਹੀ ਨਹੀਂ ਨਰਮੇ ਦੇ ਖੇਤ ਚੋਂ ਤੁਸੀਂ ਘੇਰੇ ਘੇਰੇ ਫਿਰ ਕੇ ਸਾਰਾ ਚੁੱਕੇ ਲੈ ਗਏ ਚਰਿੱਤਰਾਂ ਦੇ ਉਂਗਲਾਂ ਉਠਾਉਂਦੇ ਪਹਿਲੇ ਦੇ ਉਠਾ ਲਓ ਪਹਿਲਾਂ ਜੋ ਚਰਿੱਤਰੇ ਚੱਲਦਾ ਹੈ
ਤੁਸੀਂ ਵਿਸ਼ਵ ਮਾਤਾ
ਬਾਕੀ ਤਾਂ ਉਹਦੇ ਰੂਪ ਨੇ ਵਿਗੜੇ ਹੋਏ ਉਹਦੇ ਵਿਗੜੇ ਹੋਏ ਰੂਪ ਨੇ ਉਹਦਾ ਬਈ ਵਿਗਾੜ ਹੈ ਹੀ ਉਹਦੇ ਤਾਂ ਜੇ ਹੁਣ ਵਿਗੜਿਆ ਹੋਇਆ ਦੁੱਧ ਕੋਈ ਪੀਊਗਾ ਡੋਲਣ ਵਾਲਾ ਦੁੱਧ ਜੇ ਕੋਈ ਪੀਊਗਾ ਉਹਦਾ ਤਾਂ ਫਿਰ ਉਹੀ ਰਿਜ਼ਲਟ ਹੋਣਾ ਉਹਦਾ ਵਿਗੜੇ ਹੋਏ ਰੂਪ ਨੇ ਸਾਰੇ ਉਹਦੇ ਵਿਗੜੇ ਹੋਏ ਰੂਪ ਹੀ ਨਾਲ ਦੱਸਣੇ ਪੈਂਦੇ ਨੇ ਜੇ ਵਿਗੜੇ ਹੋਏ ਰੂਪ ਨਾ ਦੱਸਦੇ ਤਾਂ ਵਿਗੜੇ ਹੋਇਆਂ ਤੋਂ ਬਚਦੇ ਕਿਵੇਂ ਸਵਾਲ ਲੋਕਾਂ ਨੂੰ ਬਚਾਉਣ ਦਾ ਵਿਗੜੇ ਹੋਏ ਰੂਪ ਵੀ ਆਖਰ ਹੀ ਗੜੇ ਪਾਈ ਫਿਰਦੇ ਸਾਡੀ ਪਬਲਿਕ ਨੂੰ ਪਾਈ ਨਹੀਂ ਫਿਰਦੇ ਇਹ ਠੱਗੀਆਂ ਤੋਂ ਕਿਵੇਂ ਬਚਾਇਆ ਜਾਂਦਾ ਪਬਲਿਕ ਨੂੰ ਪੜ੍ਹਾਈ ਉਹ ਬਚਾਉਂਦੀ ਹੈ ਪੜ੍ਹਾਈ ਕਰਾਉਣੀ ਪੈਂਦੀ ਤੇ ਪੜ੍ਹਾਈ ਹੈ ਉਧਰ ਵੀ ਠੱਗੀਆਂ ਤੋਂ ਬਚਾਇਆ ਆਦ ਵਿੱਚ ਵੀ ਠੱਗੀਆਂ ਤੋਂ ਬਚਾਇਆ ਇਹ ਵੀ ਠੱਗੀਆਂ ਤੋਂ ਬਚਾਇਆ ਇਹ ਪ੍ਰੈਕਟੀਕਲ ਜੋ ਦੇਖ ਰਹੇ ਨੇ ਸੰਸਾਰ ਦੇ ਵਿੱਚ ਹੋ ਰਿਹਾ ਬੁੱਤਾਂ ਚੱਲਦੀਆਂ ਨੇ ਠੱਗੀਆਂ ਚੱਲਦੀਆਂ ਨੇ ਉਹਨੂੰ ਦੇਖ ਕੇ ਉਹਨਾਂ ਨੇ ਉਹ ਸਭ ਕੁਛ ਕੀਤਾ
ਤੁਸੀਂ ਵਿਸ਼ਵ ਮਾਤਾ ਸਦਾ ਜੈ ਬਿਰਾਜ
ਸਦਾ ਜੈ ਬਿਰਾਜ ਤੇਰੀ ਸਦਾ ਹੀ ਜੈ ਕਦੇ ਤੇਰੀ ਮਾਤਾ ਦੀ ਜੈ ਤਾਂ ਇਹ ਵੀ ਕਹਿੰਦੇ ਨੇ ਐ ਮਾਤਾ ਦੀ ਜੈ ਹੈ ਜੈ ਮਾਤਾ ਦੀ ਹੈ ਮਾਤਾ ਦੀ ਜੈ ਆ ਮਾਤਾ ਜੈ ਮਾਤਾ ਤੁਹਾਨੂੰ ਯਾਦ ਹੈ ਮਾਤਾ ਕੌਣ ਹੈ ਇਹ ਨਹੀਂ ਯਾਦ ਬੋਲੀ ਠੀਕ ਜਾਂਦੇ ਨੇ ਬੋਲਦੇ ਨੀ ਗਲਤ ਮਾਤਾ ਭੁੱਲ ਗਏ ਕੌਣ ਹੈ ਮਾਤਾ ਆਪਣੀ ਮਾਂ ਨੂੰ ਮਾਤਾ ਬਣਾ ਲਿਆ ਜੇ ਤਾਂ ਉਹਨਾਂ ਨੇ ਜਨਮ ਲਿਆ ਨਾ ਆਦਮੀ ਨੇ ਉਹਨੂੰ ਮਾਤਾ ਮੰਨ ਲਿਆ ਆਹ ਗਲਤੀ ਹੋਈ ਹੋਈ ਹੈ ਹੋਰ ਗਲਤੀ ਕੀ ਹੋਈ ਹੋਈ ਹੈ ਉਹ ਵਿਸ਼ਵ ਮਾਤਾ ਦੀ ਬਜਾਏ ਆਪਣੀ ਮਾਤਾ ਨੂੰ ਆਦਮੀ ਨੇ ਮਾਤਾ ਬਣਾ ਲਿਆ ਇੰਨੀ ਗਲਤੀ ਹੋਈ ਹੋਈ ਹੈ ਕੁਦਰਤੀ ਗੱਲ ਹੈ ਗਲਤੀ ਹੋ ਜਾਣੀ ਆਦਮੀ ਤੇ ਸੀਤੋ ਆਦਮੀ ਨੇ ਜਨਮ ਲਿਆ ਮਾਤਾ, ਉਹਨੂੰ ਮਾਤਾ ਮੰਨ ਲਿਆ, ਵਿਸ਼ਵ ਮਾਤਾ ਸ਼ਕਤੀ। ਜੇ ਤਾਂ ਵਿਸ਼ਵ ਮਾਤਾ ਦੇ ਅਰਥ ਲੈਂਦੇ ਫਿਰ ਤਾਂ ਕੁਛ ਹੋਰ ਬਣਦਾ, ਜੇ ਆਪਣੀ ਮਾਤਾ ਦੇ ਅਰਥ ਲੈ ਲਏ ਹੋਰ ਕੁਛ ਬਣ ਗਿਆ, ਫਿਰ ਉਹਦੀ ਮੂਰਤੀ ਬਣਾ ਲਈ, ਫੋਟੋ ਬਣ ਗਈ। ਆਹ ਗਲਤੀ ਹੋਈ ਹੋਈ, ਹੋਰ ਕੋਈ ਗਲਤੀ ਨਹੀਂ। ਗਲਤੀ ਬਹੁਤ ਬੜੀ ਹੈ ਔਰ ਗਲਤੀ ਬਹੁਤ ਛੋਟੀ ਜੀ, ਛੋਟੀ ਜੀ ਗਲਤੀ ਤੋਂ ਬੜੀ ਬਣ ਜਾਂਦੀ।
ਤੁਸੀਂ ਵਿਸ਼ਵ ਮਾਤਾ ਸਦਾ ਜੈ ਬਿਰਾਜੈ,
ਸਦਾ ਜੈ ਬਿਰਾਜੈ।
ਤੁਸੀਂ ਦੇਵ ਤੂੰ ਦੈਂਤ ਤੈ ਜਛ ਉਪਾਏ,
ਤੁਸੀਂ ਨੀ ਹੁੰਦਾ ਤੁਸੀਂ ਹੁੰਦਾ,
ਤੁਸੀਂ
ਨੱਕ ਚ ਨੀ ਬੋਲਣਾ, ਤੁਸੀਂ 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 ਤੁਸੀਂ
ਤੁਸੀਂ ਦੇਵ
ਸੋਲਾਂ ਵਾਰ ਇਹ ਛੰਦ ਆਇਆ ਇੱਕ ਦਸਮ ਗ੍ਰੰਥ ਵਿੱਚ ਅਕਾਲ।
ਤੁਸੀਂ ਦੇਵ ਤੂੰ ਦੈਵ ਤੈ ਜਛ ਉਪਾਏ,
ਜੇ ਤਾਂ ਆਪਾਂ ਨੇ ਇਹਨੂੰ ਤੋੜ ਕੇ ਕਹਿਣਾ ਹੋਵੇ ਤੂੰ ਹੀ, ਫਿਰ ਤਾਂ ਅਲੱਗ ਅਲੱਗ ਕਹਾਂਗੇ, ਜਦ ਇਕੱਠਾ ਬੋਲਾਂਗੇ ਫਿਰ ਤੂੰ ਹੀ ਕਹਾਂਗੇ, ਫਿਰ ਜਿਹੜਾ ਉਹ ਟਿੱਪੀ ਹੈ ਨਾ ਵਿੱਚੋਂ ਉਹ ਗਾਇਬ ਹੋ ਜਾ। ਤੁਸੀਂ ਹਾਂ
ਤੁਸੀਂ ਦੇਵ ਤੂੰ ਦੈਤ,
ਹਾਂ ਦੇਵ ਤੇ ਦੈਤ
ਤੈ ਜਛ ਉਪਾਏ,
ਜਛ ਸਾਰੇ ਤੈ ਪੈਦਾ ਕੀਤੇ, ਕਿਸੇ ਦੀ ਬੁੱਧੀ ਦੇਵਤਿਆਂ ਵਰਗੀ ਹੋ ਗਈ, ਕਿਸੇ ਨੇ ਬੁੱਧੀ ਵਿਗਾੜ ਕੇ ਆਪਣੀ ਆਸ਼ਿਸ਼ ਬਣ ਗਿਆ, ਮਿਸਯੂਜ ਕਰ ਲਿਆ, ਕਿਸੇ ਨੇ ਜਿਹੜੇ ਜਛ ਨੇ ਇਹ ਜਿਹੜੇ ਕਿੰਨਰ ਜਛ ਗੰਧਰਵ ਕਿੰਨਰ ਗਵਈਏ ਨੇ ਗਾਉਣ ਵਾਲੇ ਨੇ ਜਿਹੜੇ ਰਾਗੀ ਨੇ, ਕਿੰਨਰ ਗੰਧਰਵ ਗਾਣ ਕਰ ਰਹੇ ਗਣ ਜਛ ਅਪੱਛਰ ਨਿਰਤ ਦਿਖਾ, ਇਹ ਚਾਰ ਵਰਡ ਨੇ ਉਹਨਾਂ ਦੇ ਸੁਰਗ ਲੋਕ ਦੇ, ਇਹ ਗਾਉਣ ਵਜਾਉਣ ਵਾਲੇ ਆ ਨੱਚਣ ਵਾਲੇ ਨੇ। ਕਿੰਨਰ ਗੰਧਰਵ ਗਾਣ ਕਰੇ, ਗੰਧਰਵ ਰਾਗੀ ਹੁੰਦੇ ਨੇ ਵਜਾਉਣ ਵਾਲੇ, ਕਿੰਨਰ ਗਾਉਣ ਵਾਲੇ ਹੁੰਦੇ ਨੇ, ਜਛ ਔਰ ਅਪੱਛਰਾ ਨੱਚਣ ਵਾਲੇ ਹੁੰਦੇ ਨੇ। ਜਛ ਆਦਮੀ ਨੂੰ ਕਹਿੰਦੇ ਨੇ, ਅਪੱਛਰ ਔਰਤ ਨੂੰ ਕਹਿੰਦੇ ਨੇ, ਜਿਹੜੇ ਨੱਚਦੇ ਨੇ ਨਾ, ਜਿਹੜੇ ਨਿਰਤਕਾਰੀ ਕਰਦੇ ਸੀ ਰਾਸਾਂ ਦੇ ਵਿੱਚ, ਰਾਸ ਲੀਲਾ ਦੇ ਵਿੱਚ ਜਾਂ ਪੁਰਾਣੇ ਇੱਧਰ ਦੇ, ਉਹਨੂੰ ਜਛ ਅਪੱਛਰ ਕਹਿੰਦੇ ਸੀ। ਕਿੰਨਰ ਗੰਧਰਵ ਗਾਉਣ ਵਾਲੇ, ਗਾਉਣ ਵਾਲੇ ਕਿੰਨਰ ਗੰਧਰਵ ਰਾਗੀ ਨੂੰ ਕਹਿੰਦੇ ਨੇ। ਹੁਣ ਵੀ ਗੰਧਰਵ ਰਾਗੀ ਨਾਲ ਲੱਗਦਾ, ਗੰਧਰਵ ਰਾਗੀ ਹੈ ਜੀ, ਇੱਕ ਡਿਗਰੀ ਹੈ ਗੰਧਰਵ ਦੀ।
ਤੁਸੀਂ ਦੇਵ ਤੂੰ ਦੈਂਤ ਤੈ ਜਛ ਉਪਾਏ,
ਤੁਸੀਂ ਦੇਵਤੇ ਪੈਦਾ ਕੀਤੇ ਨੇ, ਜਛ ਤੈ ਪੈਦਾ ਕੀਤੇ ਨੇ, ਕਿੰਨਰ ਤੈ ਪੈਦਾ ਕੀਤੇ ਨੇ, ਸਾਰਾ ਕੁਛ ਤੈ ਪੈਦਾ ਕੀਤਾ।
ਤੁਸੀਂ ਤੁਰਕ ਹਿੰਦੂ ਜਗਤ ਮੈਂ ਬਣਾਏ,
ਤੁਸੀਂ ਤੁਰਕ ਹਿੰਦੂ ਸਿੱਖ ਦੀ ਨੀ ਗੱਲ ਕੀਤੀ ਹੋਈ, ਸਿੱਖ ਇੱਥੇ ਗਏ, ਤੁਰਕ ਔਰ ਹਿੰਦੂ ਤੈ ਪੈਦਾ ਕੀਤੇ ਨੇ, ਸਿੱਖ ਦੀ ਤਾਂ ਗੱਲ ਨੀ ਕੀਤੀ। ਫਿਰ ਜਗਤ ਮੈਂ ਬਣਾਏ,
ਤੁਸੀਂ ਫੰਤ ਹਵੈ ਅਵਤਰੀ ਸ੍ਰਿਸ਼ਟ ਮਾਹੀ,
ਕਿਉਂਕਿ ਅਸੀਂ ਵੱਖਰੇ ਨਹੀਂ ਹਾਂ ਕਿਸੇ ਨਾਲੋਂ ਵੀ, ਆਪਣੇ ਆਪ ਨੂੰ ਕਿਉਂ ਨਹੀਂ ਕਿਹਾ, ਅਸੀਂ ਉੱਤੇ ਹਾਂ ਸਾਰਿਆਂ ਨੂੰ, ਅਸੀਂ ਕਿਸੇ ਦੇ ਸ਼ਰੀਕ ਨਹੀਂ, ਕੋਈ ਸਾਡਾ ਸ਼ਰੀਕ ਨਹੀਂ, ਹਿੰਦੂ ਔਰ ਤੁਰਕ ਆਪਸ ਵਿੱਚ ਹੀ ਸ਼ਰੀਕ ਨੇ ਇੱਕ ਦੂਏ ਦੇ, ਸਿੱਖ ਨਹੀਂ ਕਿਸੇ ਦਾ ਸ਼ਰੀਕ, ਸਿੱਖ ਕੌਣ, ਸਿੱਖ ਉੱਤੇ ਖੜਾ ਹੈ, ਜੇ ਤਦੁਆਰੇ ਉਭਰੇ ਮੁਸਲਮਾਨਾਂ ਚੋਂ ਆ ਜਾਏ ਉਹ ਵੀ ਲੈ ਲਏ, ਇਹ ਤਾਂ ਉੱਪਰ ਖੜਾ ਉਦੋਂ। ਸਿੱਖ ਨੇ ਤਾਂ ਤੇਰੇ ਚ ਸਮਾ ਜਾਣਾ, ਤੇਰਾ ਰੂਪ ਹੋ ਜਾਣਾ, ਸਿੱਖ ਤਾਂ ਤੇਰੇ ਰੂਪ ਦਾ ਨਾਮ ਹੈ, ਫਿਰ ਤੇਰੇ ਚ ਸਮਾਇਆ ਦਾ ਨਾਮ, ਤੇਰੇ ਚ ਅਜੋ ਜਿਹੜੇ ਸਮਾਉਣ ਤੋਂ ਰਹਿੰਦੇ ਨੇ ਉਹਨਾਂ ਦੇ ਨਾਮ ਨੇ ਹਿੰਦੂ ਹਰ ਤੁਰ। ਸਿੱਖ ਕੋਲ ਤਾਂ ਮੱਤੇ ਤੇਰੀ ਹੈ, ਤੂੰ ਸਿੱਖ ਦਾ ਰੂਪ, ਤੇਰਾ ਰੂਪ ਇੱਕ ਹੈ, ਜੇ ਤੇਰਾ ਰੂਪ ਔਰ ਸਿੱਖ ਦਾ ਰੂਪ ਇੱਕ ਨਹੀਂ ਨਾ ਹੈ, ਉਹ ਸਿੱਖ ਨਹੀਂ ਹੈ, ਉਹ ਤੁਰਕ ਹੈ ਆ ਹਿੰਦੂ, ਸਮਝ ਲੱਗੀ ਗੱਲ ਦੀ। ਸਿੱਖ ਕਿਉਂ ਛੱਡਤੇ, ਜਿਹੜੇ ਗੁਰਮਤ ਨਾਲ ਲੀਨ ਨਹੀਂ ਹੋਏ ਉਹ ਆ ਹਿੰਦੂ ਨੇ ਆ ਤੁਰਕ ਨੇ, ਬਸ ਆ ਫਿਰ ਲੀਨ ਨੇ, ਬਾਕੀ ਕੋਈ ਕੈਟਾਗਰੀ ਨਹੀਂ ਛੱਡੀ, ਦੂਜੀ ਕੈਟਾਗਰੀ ਕੋਈ ਨਹੀਂ। ਜਿਹੜੇ ਕਹਿੰਦੇ ਸੀ ਤਿੰਨ ਬਾਲਣ ਬਣਾਉਣੇ ਨੇ, ਤਿੰਨ ਵਰਚਾਂ ਬਚ ਗਈਆਂ, ਉਹ ਕਹਾਣੀ ਇੱਥੇ ਤਾਂ ਕੱਟੀ ਗਈ ਕਹਾਣੀ, ਕਿੰਨੇ ਵਣ ਮਿਰਚਾਂ ਉੱਥੇ ਬਣਾਈਆਂ, 16 ਵਣ ਮਿਰਚਾਂ ਮੰਗਾ ਲਈਆਂ ਨੌਵੇਂ ਪਾਤਸ਼ਾਹ ਨੇ, ਪਤਾ ਨੀ 9 ਵਣ ਮੰਗਾ ਲਈਆਂ ਮਿਰਚਾਂ ਲਾਲ, ਫਿਰ ਡੰਡੀਆਂ ਵਾਲੀਆਂ ਮਿਰਚਾਂ ਮੰਗਵਾਓ ਰੰਗ ਜੇ ਨੂੰ ਕਹਿੰਦੇ, ਕਾਇ ਵਣ ਪਤਾ ਨੀ ਲਿਆਉਂਦੀਆਂ ਜਾਂ ਰਾਜੇ ਨੂੰ ਕੀ ਹੁੰਦਾ, ਸਾਰੀਆਂ ਨੂੰ ਅੱਗ ਲਾ ਦਿੱਤੀ, 3 ਮਿਰਚਾਂ ਬਣ ਗਈਆਂ, ਛੇਕ ਨੀ ਲੱਗਿਆ ਬਿਲਕੁਲ, ਕਹਿੰਦੇ ਜੀ ਆਹ 3 ਬਣਾਉਣੇ ਨੇ ਅਸੀਂ, 2 ਤੁਹਾਡੇ ਨੇ, 1 ਸਿੱਖ ਪੰਥ ਬਣ, ਝੂਠੀ ਸੀ ਨਾ ਗੱਲ, ਫਿਰ ਹੁਣ ਨੀ ਪ੍ਰਚਾਰ ਹੁੰਦਾ ਉਹਦਾ, ਬਹੁਤ ਕੁਝ ਝੂਠ ਸੀ ਸਾਡੇ, ਉਹ 3 ਤੋਂ ਤਾਂ ਪਹਿਲਾਂ ਹੀ ਯਾਦ ਆ ਰਹੇ, ਜੋਗੀ ਕਿੱਥੇ ਗਏ, ਬੁੱਧ ਮਤ ਵਾਲੇ ਕਿੱਥੇ ਗਏ, ਉਹ ਲੋਕਾਂ ਦਾ ਗਿਆਨ ਕਿੰਨਾ ਸੀਮਤ ਸੀ ਜਿਹਨਾਂ ਨੇ ਇਤਿਹਾਸ ਲਿਖੇ ਨੇ, ਕਿੰਨੀ ਛੋਟੀ ਬੁੱਧੀ ਦੇ ਬੰਦੇ ਸੀ, ਉਹ ਪ੍ਰਚਾਰਦੇ ਰਹੇ ਸਿੱਖੀ ਨੂੰ, ਆਹ ਜਿਹੜੀ ਸਾਡੇ ਕੋਲ ਸਿੱਖੀ ਉਹਨਾਂ ਦੀ ਪ੍ਰਚਾਰੀ ਹੋਈ ਹੈ, ਜਿਹਨੂੰ ਸਿੱਖੀ ਲਈ ਫਿਰਦੇ ਨੇ, ਇਹ ਤਾਂ ਡਫਰ ਆਦਮੀ ਦੀ ਪ੍ਰਚਾਰੀ ਹੋਈ ਸਿੱਖੀ ਹੈ ਜਿਹੜੀ ਸਾਡੇ ਕੋਲ ਅੱਜ, ਉਹਦੇ ਤੇ ਵਿਸ਼ਵਾਸ ਕਰੀ ਬੈਠੇ ਨੇ ਵੀ ਸਿੱਖੀ ਹੈ, ਉਦੋਂ ਡਫਰ ਬੜੇ ਆਏ ਨੇ ਜਿਹੜੇ ਵਿਦਵਾਨ ਨੇ, ਹੁਣ ਇਹ ਬਿਲਕੁਲ ਹੀ ਡਫਰ ਨੇ, ਇਹਨਾਂ ਨੂੰ ਕੀ ਹੈ, ਇਹ ਡਫਰ ਕਿੱਥੋਂ, ਇਹਨਾਂ ਨੂੰ ਐਲਰਜੀ ਹੋ ਗਈ ਹਿੰਦੂਆਂ ਦੇ ਸਿਰਫ, ਉਹ ਸਾਡਾ ਸਰੀਕਾ ਨਹੀਂ ਹੈ ਕਿਸੇ ਨਾਲ, ਨਾ ਹਿੰਦੂਆਂ ਨਾਲ ਨਾ ਮੁਸਲਮਾਨਾਂ ਨਾਲ, ਨਾਨਕ ਦਾ ਜੇ ਸਰੀਕਾ ਹੁੰਦਾ ਹਿੰਦੂ ਕਹਿੰਦੇ ਨੇ ਸਾਡਾ ਪੀਰ ਹੈ, ਉਹ ਕਹਿੰਦੇ ਨੇ ਮੁਸਲਮਾਨ ਕਹਿੰਦੇ ਨੇ ਸਾਡਾ ਪੀਰ ਹੈ, ਹਿੰਦੂ ਕਹਿੰਦੇ ਨੇ ਸਾਡਾ ਗੁਰੂ ਹੈ, ਤੁਸੀਂ ਬਣਾ ਲਏ ਸਰੀਕ, ਉਹ ਤੁਹਾਨੂੰ ਕੌਣ ਮੰਨੂ, ਤੁਹਾਡੇ ਪੈਣਗੇ 76, ਸਰੀਕਾ ਕੋਈ ਨਹੀਂ ਕਿਸੇ ਦਾ, ਸਰੀਕਾ ਤਾਂ ਬੈਰੀ ਬਗਾਨੇ ਦਾ ਹੁੰਦਾ ਹੈ, ਨਾ ਕੋਈ ਬੈਰੀ ਨਾ ਹੀ ਬਗਾਨਾ, ਸਾਡਾ ਤਾਂ ਕਹਿੰਦਾ ਸਰੀਕਾ ਹੀ ਕੋਈ ਨਹੀਂ ਹੈ, ਜਿਹੜਾ ਗੁਰਮਤਿ ਦੇ ਆਜਵੇ ਦਾਇਰੇ ਚ ਛੜਨਾ ਹੈ ਤੇ ਸਕੱਟ ਲਾਏ, ਜਿਹੜਾ ਗੁਰਮਤਿ ਨੂੰ ਮੰਨਣਾ ਚਾਹੁੰਦਾ ਹੈ, ਦਰਵਾਜ਼ੇ ਖੁੱਲ੍ਹੇ ਨੇ, ਹਰ ਵਾਰ ਖੁੱਲ੍ਹੇ ਨੇ, ਕੋਈ ਮੰਨੇ, ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਈਸਾਈ ਹੈ ਚਾਹੇ ਕੋਈ ਹੈ, ਸਾਡਾ ਕਿਸੇ ਨਾ ਕੋਈ ਸਰੀਕਾ ਨਹੀਂ, ਇਹ ਸਰੀਕੇ ਵਾਲੇ ਦੀ ਗੱਲ ਹੈ, ਆਪਸ ਵਿੱਚ ਦੋ ਮੇਨ ਧਰਮ ਨੇ, ਤਾਂ ਹਿੰਦੂ ਔਰ ਮੁਸਲਮਾਨ,
ਜਗਤ ਮੈਂ ਬਣਾਏ
ਜਗਤ ਬਣ,
ਤੂੰ ਹੀ ਪੰਥ ਹਵੈ ਅਵਤਰੀ ਸ੍ਰਿਸ਼ਟੀ ਮਾਹੇ,
ਪੰਥ ਹੁਣ ਕੀ ਹੈ, ਆਦਮੀਆਂ ਦਾ ਨਾਂ ਹੈ ਪੰਥ, ਪੰਥ ਤਾਂ ਉਹਨੇ ਚਲਾਇਆ, ਤੂੰ ਆਪਣਾ ਆਪ ਚ ਇੱਕ ਪੰਥ ਅਵਤਰੀ, ਤੈਂ ਅਵਤਾਰ ਲਿਆ ਪੰਥ ਦੇ ਰੂਪ ਵਿੱਚ ਸ੍ਰਿਸ਼ਟ ਵਿੱਚ, ਰਸਤਾ ਬਣ ਕੇ ਤੂੰ ਇੱਕ ਰਸਤਾ ਹੈ, ਆਪਣੇ ਆਪ ਚ ਤੂੰ ਇੱਕ ਰਸਤਾ ਹੈ, ਗੁਰਮਤਿ ਇੱਕ ਮਾਰਗ ਹੈ, ਗੁਰਮਤਿ ਮਾਰਗ ਨਹੀਂ ਹੈ, ਹੁਣ ਇਹਦਾ ਨਾਂ ਸਿੱਧਾ ਗੁਰਮਤਿ ਆ ਰਿਹਾ,
ਚੰਡੀ
ਚੰਡੀ ਦਾ ਨਾਂ ਗੁਰਮਤਿ ਆ ਰਿਹਾ ਸਿੱਧਾ, ਤੂੰ ਪੰਥ, ਤੁਸੀਂ ਪੰਥ ਹੋਇ ਅਵਤਰੀ ਜਗਤ ਮਾਹੇ
ਸ੍ਰਿਸ਼ਟੀ ਮਾਹੇ,
ਸ੍ਰਿਸ਼ਟ ਮਾਹੇ ਇੱਕ ਰਸਤੇ ਦੇ ਰੂਪ ਚ ਤੂੰ ਪੈਦਾ ਹੋਈ, ਦਰਿਆ ਵੀ ਇੱਕ ਰਸਤਾ ਹੁੰਦਾ, ਦਰਿਆ ਦੇ ਰਸਤੇ ਪਾਣੀ ਜਾ ਕੇ ਦਰਿਆ ਇੱਕ ਰਸਤਾ ਹੀ ਹੈ ਨਾ, ਜੇ ਦਰਿਆ ਸੁੱਕ ਜਾਵੇ ਰਸਤਾ ਇੱਕ ਸਮੁੰਦਰ ਤੋਂ ਰਸਤੇ ਰਸਤੇ ਤੁਰ ਕੇ ਤੁਸੀਂ ਸਮੁੰਦਰ ਪਹੁੰਚ ਜਾਓ, ਬੇ ਹੈ ਗੁਰਮਤਿ ਮਾਰਗ ਹੈ ਇੱਕ, ਇਹ ਰਸਤੇ ਤੁਰ ਕੇ ਤੁਸੀਂ ਆਪਣੇ ਮੂਲ ਨਾਲ ਸਮਾਜ ਜਾ ਕੇ ਸਮੁੰਦਰ ਵਿੱਚ ਜਿੱਥੋਂ ਆਏ ਹੋ, ਜਿੱਥੋਂ ਪਾਣੀ ਆਇਆ ਹੈ ਕਿਸੇ ਰੂਪ ਚ ਆਇਆ ਹੈ, ਆਇਆ ਆਕਾਸ਼ ਚ ਹੀ ਹੈ, ਜਾਣਾ ਜ਼ਮੀਨ ਚ ਹੀ ਹੈ, ਜਾ ਕੇ ਸਮਾਜ ਵਿੱਚ ਤੂੰ ਅਵਤਾਰ ਲਿਆ, ਗੁਰਮਤਿ ਪ੍ਰਗਟ ਹੁੰਦੀ ਹੈ, ਇਹੀ ਹੈ ਚੰਡੀ ਪ੍ਰਗਟ ਹੋਈ, ਇਹ ਹਿਰਦੇ ਚ ਪ੍ਰਗਟ ਹੁੰਦੀ ਹੈ ਜਿਹਦੇ ਹੁੰਦੀ ਹੈ, ਇਹ ਤੋਂ ਪਤਾ ਲੱਗਿਆ ਦਸਮ ਪਾਤਸ਼ਾਹ ਦੇ ਹਿਰਦੇ ਚ ਪ੍ਰਗਟ ਹੈ, ਪ੍ਰਗਟ ਤੇ ਬਿਨਾਂ ਬੋਲੇ ਨਹੀਂ ਸਕਦਾ ਲਿਖੇ ਨਹੀਂ ਸਕਦਾ, ਇਹ ਹਿਰਦੇ ਚ ਪ੍ਰਗਟ ਹੁੰਦੀ ਹੈ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਜਦ ਗੁਰ ਗਿਆਨ ਘੱਟ ਬਲਿਆ ਜਾਂ ਤੇਲ ਚੋਂ ਹਵਾ ਅੱਗ ਨਿਕਲਦੀ ਹੈ ਫਿਰ ਪੈਦਾ ਨਹੀਂ ਹੁੰਦੀ ਅੱਗ, ਲੱਕੜ ਚੋਂ ਅੱਗ ਪ੍ਰਗਟ ਹੁੰਦੀ ਹੈ, ਉਸ ਨੂੰ ਪ੍ਰਗਟ ਕਹਿੰਦੇ ਹੁੰਦੀ ਹੈ, ਕਿੱਥੇ ਲੱਕੜ ਹੈ ਕਿੱਥੇ ਅੱਗ ਰੂਪ ਧਾਰਨ ਕਰ ਗਈ, ਪ੍ਰਗਟੇ ਹੋਈ ਹੈ ਉਹ ਅੱਗ, ਪਹਿਲਾਂ ਕੀ ਸੀ, ਪਹਿਲਾਂ ਗੁਪਤ ਸੀ ਲੱਕੜ ਦੇ ਵਿੱਚ, ਪੈਟਰੋਲ ਚ ਤੇਲ ਚ ਪਹਿਲਾਂ ਗੁਪਤ ਹੈ ਅੱਗ, ਫਿਰ ਪ੍ਰਗਟ ਹੋਈ ਹੈ, ਪ੍ਰਗਟ ਹੋਣ ਨੂੰ ਅਵਤਰੀ ਕਿਹਾ ਹੋਇਆ, ਚੰਡੀ ਪ੍ਰਗਟ ਐ ਹੁੰਦੀ ਹੁੰਦੀ ਹੈ, ਰਾਮ ਰਮਤ ਮਤ ਪ੍ਰਗਟੀ ਆਏ, ਉਹ ਪ੍ਰਗਟ ਹੋਈ ਹੈ ਮਤ, ਜਿਹੜੀ ਮਤ ਪ੍ਰਗਟ ਹੋਈ ਹੈ ਉਹੀ ਹੈ ਅਵਤਰੀ, ਉਹੀ ਚੰਡੀ ਹੈ, ਹਾਂਜੀ।
ਤੁਸੀਂ ਬਰਕਤ ਤੇ ਬ੍ਰਹਮ ਵਾਦੋ ਬਕਾਹੀ।
ਤੁਸੀਂ
ਬਰਕਤ ਤੇ ਬ੍ਰਹਮ,
ਬਰਕਤ ਤੇ ਬ੍ਰਹਮ
ਵਾਦੋ ਬਕਾਹੀ,
ਵਾਦੋ ਬਕਾਹੀ। ਤੂੰ ਜਿਹੜੇ ਬਰਕਤ ਨੇ ਔਰ ਬ੍ਰਹਮ ਹੈ, ਇਹਨਾਂ ਦਾ ਵਾਦ ਵਿਵਾਦ ਦਾ ਬਖਿਆਨ ਕੀਤਾ ਹੈ। ਕੀ ਅਰਥ ਲਿਖੇ ਨੇ ਬਾਤ ਕੀ ਹੈ?
ਤੁਸੀਂ ਸੰਸਾਰ ਵਿੱਚ ਵੱਖ ਵੱਖ ਮਾਰਗਾਂ ਦੇ ਰੂਪ ਵਿੱਚ ਆਈ ਹੈ ਅਤੇ ਤੂੰ ਹੀ ਪ੍ਰਭੂ ਦੇ ਨਾਮ ਦੀ ਚਰਚਾ ਕਰਨ ਵਾਲੇ ਲੋਕਾਂ ਨੂੰ ਪੈਦਾ ਕੀਤਾ ਹੈ।
ਆਹੋ, ਦੋ ਧੜੇ ਹੋ ਜਾਂਦੇ ਹੁੰਦੇ ਨੇ ਨਾਮ ਚਰਚਾ 'ਚ। ਇੱਕ ਧੜਾ ਸੱਚ ਦੇ ਗਿਆਨ ਵਾਲਾ ਹੁੰਦਾ ਹੈ ਤਾਂ ਦੂਜਾ ਧੜਾ ਸੱਚ ਤੋਂ ਥੋੜਾ ਜਿਹਾ ਹਟਿਆ ਹੋਇਆ ਹੁੰਦਾ। ਸੱਚ ਨੂੰ ਤਾਂ ਬੰਦਾ ਹੁੰਦਾ ਹੈ ਪਰ ਸੱਚ ਦੇ ਮਾਰਗ ਤੋਂ ਭਟਕਿਆ ਹੋਇਆ ਹੁੰਦਾ।
ਤੂੰ
ਬ੍ਰਹਮ ਗਿਆਨੀਆਂ ਦੇ ਮੂੰਹ ਤੋਂ ਪੈਦਾ ਹੋਈ ਹੋਈ ਹੈ। ਬ੍ਰਹਮ ਗਿਆਨ ਹੈ ਜਿਹੜਾ, ਬ੍ਰਹਮ ਗਿਆਨੀਆਂ ਦੇ ਮੂੰਹ ਤੋਂ ਪ੍ਰਗਟ ਹੋਈ ਹੈ। ਐ ਕਹਿ ਲੋ, ਉਹ ਬਰਕਤ ਨੀ ਹੈ, ਵਕਤ ਹੋਊਗਾ ਉਹ ਬਕਰਤ। ਹਾਂ, ਮੈਂ ਕਿਹਾ ਬਰਕਤ ਪੜਤਾ ਬਕਰਤ ਹੁੰਦਾ ਬੋਲ ਦੇਣਾ। ਹਾਂ, ਜਿਹਨੂੰ ਆਪਾਂ ਕਹਿੰਦੇ ਹਾਂ ਬੋਲਣਾ। ਬ੍ਰਹਮ ਗਿਆਨੀਆਂ ਦੇ ਮੂੰਹ ਤੋਂ ਤੂੰ ਉਚਾਰਨ ਹੋਈ ਹੋਈ ਹੈ। ਤੈਨੂੰ ਬ੍ਰਹਮ ਗਿਆਨੀ ਪ੍ਰਗਟ ਕਰਦੇ ਹੁੰਦੇ, ਸੰਸਾਰ ਨੂੰ ਦੱਸਦੇ ਹੁੰਦੇ ਨੇ। ਗੁਰਮਤਿ ਦੱਸੀ ਹੋਈ ਹੈ, ਹੋਰ ਕੀ ਕੀਤਾ ਹੋਇਆ। ਤੂੰ ਹੁਣ ਜਿਹੜੀ ਬ੍ਰਹਮ ਗਿਆਨੀਆਂ ਨੇ ਚੰਡੀ ਨੂੰ ਬੋਲ ਕੇ ਦੱਸਿਆ ਹੈ, ਉਹ ਚੰਡੀ ਹੈ ਨਾ ਕਿ ਉਹ ਪੱਥਰ ਦੀ ਚੰਡੀ ਹੈ ਸਾਡੀ। ਹੁਣ ਪੱਥਰ ਦੀ ਮੂਰਤੀ ਚੰਡੀ ਹੈ ਕਿ ਸਾਡੀ ਜਿਹੜੀ ਗੁਰਮਤਿ ਗੁਰਬਾਣੀ ਹੈ ਚੰਡੀ ਹੈ? ਇਹ ਭੇਦ ਵਿਦਵਾਨਾਂ ਨੇ ਜੇ ਖੋਲਿਆ ਨੀ, ਉਹ ਵਿਦਵਾਨ ਨੇ ਕਿ ਮੂਰਖ ਨੇ? ਜੇ ਪੜ੍ਹ ਕੇ ਵੀ ਉਹਨੇ ਹੋਏ ਹੋਏ ਨੇ ਤਾਂ ਫਿਰ ਕਸੂਰ ਕਿਹਦਾ? ਕਸੂਰ ਲਿਖਣ ਵਾਲੇ ਦਾ, ਕਸੂਰ ਪੜ੍ਹਨ ਵਾਲੇ ਦਾ? ਜੇ ਉਹੀ ਇਹਨਾਂ ਨੇ, ਉਹਨਾਂ ਨੂੰ ਪਤਾ ਨੀ, ਉਹ ਅੱਖਾਂ ਦਾ ਇਲਾਜ ਕਰਾ ਲੈਣ, ਆਪਣਾ ਅੱਖਾਂ ਦਾ ਇਲਾਜ ਕਰਾ ਲੈਣ ਕਿਤੇ ਜਾ ਕੇ। ਜੇ ਉਹਨਾਂ ਨੂੰ ਨਹੀਂ ਸਮਝ, ਚੁੱਪ ਕਰ ਜਾਣ, ਕੋਈ ਜ਼ਰੂਰੀ ਹੈ?
ਤੂੰ
ਹੀ ਬਕਰਤ ਰੂਪਾ, ਤੂੰ ਹੀ ਚਾਰ ਨੈਣਾ, ਚਾਰ ਨੈਣਾ, ਚਾਰ ਨੈਣਾ, ਚਾਰ ਅੱਖਾਂ ਹੋ ਜਾਂਦੀਆਂ ਨੇ। ਦੋ ਤਾਂ ਇਹ ਬਹਾਲੀਆਂ ਹੈਗੀਆਂ ਨੇ, ਹੈਗੀਆਂ ਨੇ ਨਾ, ਤੇ ਜਿਹੜੀਆਂ ਅੰਦਰਲੀਆਂ ਨੇ ਉਹ ਉਹਨਾਂ ਨੂੰ ਸੂਤਕ ਲੱਗਿਆ ਹੋਇਆ ਸੀ ਨਾ, ਜਾਂ ਸੂਤਕ ਉੱਤਰ ਜਾਂਦਾ ਫਿਰ ਚਾਰ ਹੋ ਜਾਂਦੀਆਂ। ਬਾਹਰੀਆਂ ਤਾਂ ਹੈਗੀਆਂ ਹੀ ਹੈਗੀਆਂ ਨੇ, ਇਹ ਤਾਂ ਪਹਿਲਾਂ ਵੀ ਸੀਗੀਆਂ, ਪਰ ਅੰਦਰਲੀਆਂ ਦੇ ਨਾ ਹੋਣ ਕਰਕੇ ਇੰਨੇ ਹੋਏ ਸੀ। ਅੰਦੇ ਇਹ ਨਾ ਆਖੀਏ ਨਾ ਜਿਹਨੂੰ ਮੁੱਖ ਲਵਾਉਣ, ਮੂੰਹ ਤੇ ਤਾਂ ਹੈਗੀਆਂ ਅੱਖਾਂ, ਪਰ ਉਹ ਜਿਹੜੀ ਅੰਦਰਲੀ ਅੱਖ ਸੀ, ਅੰਦਰਲੀ ਅੱਖਾਂ ਨੇ ਨਾ, ਉਹ ਨੀ ਹੁਣ ਬੰਦੇ ਸਹੀ ਨਾਨਕਾ ਜੋ ਖਸਮ ਕੁੱਥੇ, ਖਸਮ ਦਾ ਪਤਾ ਨੀ, ਸੱਚ ਦਾ ਪਤਾ ਨੀ। ਖਸਮ ਦੇ ਮਤਲਬ ਸੱਚ, ਇਹ ਸੱਚ ਸਭਨਾ ਕਾ ਖਸਮ ਹੈ, ਸੱਚ ਦਾ ਗਿਆਨ ਨਹੀਂ ਹੈ। ਸੱਚ ਦਾ ਗਿਆਨ ਇਹ ਹੈ ਕਿ ਪੱਥਰ ਦੀ ਮੂਰਤੀ ਚੱਡੀ ਨਹੀਂ ਹੁੰਦੀ, ਔਰਤ ਦਾ ਰੂਪ ਚੱਡੀ ਨਹੀਂ ਹੁੰਦੀ, ਮੱਤ ਦੇ ਰੂਪ ਚ ਚੱਡੀ ਹੁੰਦੀ, ਗੁਰਮਤ ਦੇ ਰੂਪ ਚ। ਕਿਉਂਕਿ ਸਰੀਰ ਜਿਹੜਾ ਹੈਗਾ, ਸਰੀਰ ਸਰੀਰ ਮਾਇਆ ਦਾ, ਆਤਮਾ ਤਾਂ ਮਾਇਆ ਨਾਲ ਕੋਈ ਸੰਬੰਧ ਨਹੀਂ, ਆਤਮਾ ਵੱਖਰੀ ਚੀਜ਼ ਹੈ ਸਰੀਰ ਤੋਂ, ਸਰੀਰ ਤੋਂ ਵੱਖਰੀ ਚੀਜ਼। ਇਹ ਆਤਮਾ ਦੇ ਗਿਆਨ ਦੀ ਅਵਸਥਾ ਇੱਕ, ਬੁੱਧੀ ਦੀ ਇੱਕ ਅਵਸਥਾ ਹੈ ਇਹ ਗਿਆਨ ਪ੍ਰਚੰਡ ਦੀ, ਉਦੋਂ ਬੁੱਧੀ ਦਾ ਨਾਂ ਚੰਡੀ ਪੈ ਜਾਂਦਾ ਉਸ ਬੁੱਧ ਦਾ। ਇਹ ਜਿਹੜੀ ਵਿਵੇਕ ਬੁੱਧੀ ਹੈ ਨਾ, ਉਹਨੂੰ ਚੰਡੀ ਕਹਿੰਦੇ ਨੇ। ਹਾਰ ਪਰਿਓ ਸੌਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ, ਵਿਵੇਕ ਜੇ ਗੁਰ ਹੈ ਕਹੋ ਕਬੀਰ ਮੈਂ ਐਸੋ ਗੁਰ ਪਾਇਓ ਜਾ ਕਾ ਨਾਉ ਵਿਵੇਕੋ। ਇਹ ਵਿਵੇਕ ਬੁੱਧੀ ਹੈ, ਇਹ ਚੰਡੀ ਬਸ ਨਾ ਹੈ ਚੰਡੀ, ਇਹਦਾ ਚੀਜ਼ ਇੱਕੋ ਹੀ ਹੈ, ਇੱਕ ਦੇ ਹੀ ਦੋ ਨਾਂ ਨੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ
ਮਾਤਾ।
ਪਰ ਇੱਥੇ ਕਿਉਂਕਿ ਚੰਡੀ ਕੱਲੀ ਦੀ ਗੱਲ ਕੀਤੀ ਹੈ ਇਸ ਕਰਕੇ ਬੇਰੀ ਲਫ਼ਜ਼ ਵਰਤਿਆ ਹੋਇਆ ਇੱਥੇ ਕੱਲੀ ਦੀ ਗੱਲ ਕੀਤੀ ਹੈ
ਤੁਸੀਂ ਰੂਪ ਬਾਲਾ ਤੁਸੀਂ ਬੱਕਰ ਬਹਿਣਾ
ਤੁਸੀਂ ਬੱਕਰ ਬਹਿਣ
ਤੁਸੀਂ ਰੂਪ ਬਾਲਾ
ਤੁਸੀਂ ਰੂਪ ਬਾਲਾ ਬਾਲਾ ਰੂਪ ਦੇ ਵਿੱਚ ਹੈ ਤੂੰ ਬਾਲਾ ਹੁੰਦਾ ਸਾਰੇ ਰੂਪ ਪਰਲਾ ਰੂਪ ਉੱਚਾ ਬਾਲਾ ਦਾ ਮਤਲਬ ਉੱਚਾ ਹੁੰਦਾ ਤੇਰਾ ਰੂਪ ਐਸਾ ਰੂਪ ਹੈ ਐਸਾ ਰੂਪ ਨਹੀਂ ਹੈ ਦੂਸਰਾ ਹੋਰ ਕੋਈ ਸਰਵ ਸ੍ਰੇਸ਼ਟ ਰੂਪ ਹੈ ਤੇਰਾ
ਤੁਸੀਂ ਰੂਪ ਬਾਲਾ
ਬਾਲਾ ਦਾ ਮਤਲਬ ਬਾਲਕਾ ਨਹੀਂ ਹੁੰਦਾ ਇੱਥੇ ਬਾਲਕਾ ਲਿਖ ਦਿੱਤਾ ਹੋਵੇ ਸ਼ਾਇਦ
ਬਾਲਾ ਤੋਂ ਵੈਸੇ ਜਵਾਨੀ ਹੁੰਦੀ ਹੈ ਜਵਾਨੀ ਸਭ ਤੋਂ ਵਧੀਆ ਹੁੰਦੀ ਹੈ ਬੰਦੇ ਦੀ ਉਮਰ ਚ
ਹਾਂ
ਜਵਾਨੀ ਤੁਹਾਡਾ ਪੇਟ ਹੁੰਦਾ ਵਧੀਆ ਪੇਟ ਹੁੰਦਾ
ਬਾਲ ਅਵਸਥਾ ਹੈ ਬਾਲ ਬੱਚੇ ਨੂੰ ਕਹਿੰਦੇ ਨੇ ਬਾਲ ਮਤਲਬ ਹੈ ਸ਼ੁਰੂ ਦੇ ਵਿੱਚ ਤਰੁਣਾ ਲੱਭਦਾ ਹੈ ਉਹਦੇ ਵਾਸਤੇ ਜਵਾਨੀ ਵਾਸਤੇ ਤਰੁਣ ਲੱਭਦਾ ਹੈ ਬਾਲ ਬੁੱਧ ਨੂੰ ਇਹ ਕਹਿੰਦੇ ਨੇ ਵੀ ਬਾਲ ਬੁੱਧ ਠੀਕ ਹੁੰਦੀ ਬਾਲਾ ਜਿਹੜਾ ਰੂਪ ਹੈ ਬਾਲਾ ਰੂਪ ਹੈ ਰੂਪ ਬਾਲਾ ਬਾਲਾ ਦਾ ਮਤਲਬ ਬਾਲਕਾ ਰੂਪ ਅਰਥ ਕਰਦੇ ਨੇ ਬਾਲਕ ਤਾਂ ਕੰਜਕਾਂ ਜਿਹੜੀਆਂ ਖੜਾਉਂਦੇ ਨੇ ਨਾ ਇਸੇ ਕਰਕੇ ਖੜਾਉਂਦੇ ਬਾਲਾ ਦਸਮ ਪਾਤਸ਼ਾਹ ਦੀ ਬਾਣੀ ਦੇ ਵਿੱਚ ਬਾਲਾ ਲੱਭਦਾ ਉੱਚ ਕੋਟੀ ਦਾ ਰੂਪ ਹੈ ਤੇਰਾ ਤੇਰਾ ਰੂਪ ਅਗੰਮ ਹੈ ਅਰੂਪ ਤੇਰਾ ਦਰਸਾਰਾ ਅਗੰਮ ਹੈ ਬਾਲ ਮਤਲਬ ਸੰਸਾਰ ਕੋਈ ਚਿੱਤਰ ਨਹੀਂ ਸਕਦਾ ਤੇਰਾ ਰੂਪ ਚਿੱਤ ਪਿਆ ਨਹੀਂ ਜਾ ਸਕਦਾ ਤੇਰਾ ਰੂਪ
ਤੇਰਾ ਰੂਪ ਬਾਲਾ ਤੁਸੀਂ ਬੱਕਰ ਬਹਿਣਾ
ਹਾਂ ਬਾਲਾ ਸਾਡੀ ਬੁੱਧੀ ਤੋਂ ਉੱਪਰ ਹੈ ਨਾ ਨਹੀਂ ਉਹ ਛੋਟੀ ਹੈ ਉਹ ਸਿਮਰ ਸਕਦੀ ਹੈ ਉਹ ਸਵਾਰੀ ਜਾ ਸਕਦੀ ਹੈ ਜੇ ਅਸੀਂ ਪੇੜ ਤੋਂ ਉੱਪਰੀਏ ਉਹ ਚਾਹੇ ਜੋ ਕੋਈ ਵਿਗਾੜ ਨਹੀਂ ਪੈਦਾ ਹੋਇਆ ਜੋ ਬੁੱਧ ਸੀ ਨਿਰਮਲ ਸੀ ਉਹ ਜੋ ਬਲੀਨ ਨਹੀਂ ਹੋਈ ਇਹ ਬੁੱਧ ਨਿਰਮਲ ਨਹੀਂ ਹੈ ਹੁਣ ਇਹ ਵਿਵੇਕ ਬੁੱਧ ਨਿਰਮਲ ਬੁੱਧ ਨਹੀਂ ਹੁੰਦੀ ਇਹਦੇ ਵਾਸਤੇ ਲਫ਼ਜ਼ ਆਇਆ ਪੁਰੀਤ ਜਾਂ ਬਿਮਲ 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 ਨੈਣ ਇਹ ਬਿਮਲ ਲਫ਼ਜ਼ ਆਇਆ ਤੇ ਬਿਮਲ ਜਾਂ ਪੁਰੀਤ ਦੋ ਸ਼ਬਦ ਨੇ ਫਿਰ ਜਿੱਥੇ ਸ਼ੁੱਧ ਆਉਂਦਾ ਹੈ ਪਵਿੱਤਰ ਆਉਂਦਾ ਹੈ ਉਹ ਫਿਰ ਮਾਇਆ ਦੇ ਵਿੱਚ ਹੀ ਹੈ ਸ਼ੁੱਧ ਚੀਜ਼ ਤੋਂ ਹੀ ਬਿਮਲ ਬਣਦੀ ਹੈ ਪਵਿੱਤਰ 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 ਪੁਰੀਤ
ਤੂੰ ਹੀ ਬੱਕਰ ਤੇ ਵੇਦ ਚਾਰੇ ਅਚਾਰੇ
ਹਾਂ ਤੂੰ ਹੀ ਆਪਣੇ ਮੂੰਹ ਤੋਂ ਬੱਕਰ ਤੋਂ ਮੂੰਹ ਤੋਂ ਅਸਲ ਦੇ ਵਿੱਚ ਵੇਦ ਉਚਾਰੇ ਤਾਂ ਚਾਹੇ ਆਦਮੀ ਦੇ ਨੇ ਆਦਮੀ ਨੇ ਉਚਾਰੇ ਤੂੰ ਹੀ ਬੱਕਰ ਤੇ ਵੇਦ ਚਾਰੋ ਵੇਦ ਤੈਂ ਕਿਸੇ ਦੇ ਮੂੰਹ ਤੋਂ ਉਚਾਰਨ ਕਰਵਾਏ ਨੇ ਇਹਦਾ ਮਤਲਬ ਹੈ ਜਿਹੜੀ ਬੁਲਾਉਂਦੀ ਹੈ ਨਾ ਬੁਲਾਏ ਪੂਰੀ ਪਰੀ ਬੁਲਾਏ ਤੁਰਕੀ ਬਾਣੀ ਹੈ ਉਹਨੂੰ ਕਿਹਾ ਹੋਇਆ ਛੱਡੀ ਤੈਂ ਬੁਲਵਾਏ ਨੇ ਵੇਦ ਕਿਸੇ ਤੋਂ ਬੱਕਰ ਤੇ ਬੱਕਣ ਵਾਲੇ ਤੇ ਬੋਲਣ ਵਾਲੇ ਤੇ ਬੱਕਰ ਤੇ ਮਤਲਬ ਬੋਲਣ ਵਾਲੇ ਤੇ ਚਾਰੇ ਵੇਦ ਲਿਖਵਾਏ ਨੇ ਜੇ ਫਰਮਾਏ ਤਿਬ ਤਿਬ ਪਾਏ ਕਹਿੰਦੇ ਨੇ ਨਾ ਤੈਂ ਜਿਵੇਂ ਜਿਵੇਂ ਫਰਮਾਇਆ ਤਿਵੇਂ ਤਿਵੇਂ ਉਹ ਵੇਦ ਚਾਰੇ ਲਿਖੇ ਨੇ ਲਿਖਣ ਵਾਲਿਆਂ ਨੇ ਬਕਰ ਤੇ ਕਹਿੰਦੇ ਨੇ ਬਕਣ ਵਾਲੇ ਤੇ ਬੋਲਣ ਵਾਲੇ ਤੇ ਚਾਰੇ ਵੇਦ ਲਿਖਾਏ ਨੇ ਤੈ
ਤੁਸੀਂ ਸੁੰਭ ਨੇ ਸੁੰਭ ਦਾਨੋ ਸੰਘਾਰੇ
ਬੋਲਣ ਵਾਲੇ ਤੇ ਚਾਰੇ ਵੇਦ ਤੈ ਲਿਖਵਾਏ ਨੇ ਜਿਵੇਂ ਜਿਉਂ ਬੁਲਾਵੋ ਤੇ ਉਹ ਨਾਨਕ ਦਾਸ ਬੋਲੈ ਜਿਹਨੂੰ ਨਾਨਕ ਦਾਸ ਇਹ ਕਹਿ ਰਿਹਾ ਜਿਉਂ ਬੁਲਾਵੋ ਤੇ ਉਹ ਨਾਨਕ ਦਾਸ ਬੋਲੈ ਉਹ ਹੈ ਛੱਡੀ ਉਹਦੀ ਗੱਲ ਚੱਲਦੀ ਹੈ ਇੱਥੇ ਤੁਸੀਂ ਸੁੱਭ ਨੈ ਸੁੱਭ ਦਾਨੋ
ਸੰਘਾਰੇ
ਹੁਣ ਸੁੱਭਨ ਸੁੱਭ ਦੀ ਜਿਹੜੀ ਕਹਾਣੀ ਹੈ ਕਿਸੇ ਔਰਤ ਦੀ ਗੱਲ ਨਹੀਂ ਹੈ ਉੱਥੇ ਤਲਵਾਰ ਦੀ ਗੱਲ ਤਈ ਸੰਘਾਰੇ ਨੇ ਇਹ ਤਾਂ ਇੱਥੇ ਕਰਤੇ ਕਿਤੇ ਉਹ ਸੱਚੀ ਬੱਚੀ ਦੇ ਦੇਵ ਰਾਕਸ਼ ਰਾਣੀ ਗੱਲ ਨਾ ਸੁਣ ਲੈ ਕਰ ਲੈਣ ਸੁੱਭ ਨੈ ਸੁੱਭ ਕਿਵੇਂ ਨੇ ਚਿੱਤਰ ਮਨ ਦੋਏ ਦਾਨੋ ਨੇ ਤੇਰੀ ਨਿਗਾਹ ਦੋਏ ਦਾਨੋ ਨੇ ਜਿਹਨੂੰ ਹਾਂ ਉਹ ਵੀ ਦਾਨੋ ਜਿਹਨੂੰ ਮੈਂ ਉਹ ਵੀ ਦਾਨੋ ਦਾਨੋ ਦਾ ਦੋਏ ਨੇ ਦੋਏ ਸੰਭਾਰੇ ਨੇ ਦੋਏ ਸੰਭਾਰ ਕੇ ਕੀ ਬਣਿਆ ਦੋਏ ਸੰਭਾਰ ਕੇ ਬਣਿਆ ਪੇੜ ਦੋਏ ਕੌਣ ਸੀ ਦੋਏ ਦਾਲ ਸੀ ਦਾਣ ਤੋਂ ਇੱਕ ਹੋ ਗਏ, ਇੱਕ ਤੋਂ ਪੇੜ ਬਣ ਗਿਆ, ਪੇੜ ਹੋ ਗਿਆ ਦੋਏ ਨਹੀਂ ਰਹੇ, ਪੇੜ ਹੋ ਗਿਆ ਦੋਏ ਨਹੀਂ ਰਹੇ,
ਦੋਨੋਂ ਬਰਨ ਗਏ,
ਦੋਨੋਂ ਹੀ ਖਤਮ ਹੋ ਗਏ, ਤੇਰੇ ਵਿੱਚ ਲੀਨ ਹੋ ਗਏ ਦੋਨੋਂ, ਜੋਤ ਆਪਣੇ ਚ ਲੀਨ ਕਰ ਲਈ ਸਾਰਿਆਂ ਦੇ। ਇਸ ਐਂਗਲ ਤੋਂ ਸਾਰੀ ਚੰਡੀ ਚਰਿੱਤਰ ਦੂਏ ਨੇ ਲਿਖੇ ਹੋਏ। ਪਹਿਲੇ ਚਰਿੱਤਰ ਚ ਗੱਲ ਦੱਸੀ ਹੈ, ਉਹ ਜਿਹੜੇ ਚੰਡੀ ਚਰਿੱਤਰ ਨੇ ਉਹਨਾਂ ਦੀ ਚਰਿੱਤਰ ਤਾਂ ਵਿਗੜੇ ਹੋਏ ਰੂਪ ਨੇ, ਚੰਡੀ ਚਰਿੱਤਰ ਹੋਰ ਆਉਣੇ ਨੇ ਤੈਨੂੰ, ਇਹ ਵੀ ਚੰਡੀ ਚਰਿੱਤਰ, ਇਹਦਾ ਨੂੰ ਚੰਡੀ ਚਰਿੱਤਰ ਹੈ, ਹੈਡਿੰਗ ਇਹਦਾ ਚੰਡੀ ਚਰਿੱਤਰ, ਇਹਦਾ ਵੀ ਇਹ ਵੀ ਚੰਡੀ ਚਰਿੱਤਰ ਹੈ, ਔਰ ਉਹ ਦੋ ਜਿਹੜੇ ਚਰਿੱਤਰ ਨੇ ਉਹ ਵੀ ਚੰਡੀ ਚਰਿੱਤਰ ਨੇ, ਤੀਆ ਜਿਹੜਾ ਚੰਡੀ ਦੀ ਵਾਰ ਉਹ ਵੀ ਚੰਡੀ ਚਰਿੱਤਰ ਹੈ, ਜਿਹੜੀ ਚੰਡੀ ਦੀ ਵਾਰ ਹੈ ਉਹ ਵੀ ਚੰਡੀ ਚਰਿੱਤਰ ਹੈ, ਇਸ ਗੁਰਮਤਿ ਦੇ ਚਰਿੱਤਰ ਨੇ, ਗੁਰਮਤਿ ਦੇ ਚਰਿੱਤਰ ਨੇ, ਗੁਰਮਤਿ ਦੇ ਫੰਕਸ਼ਨ ਨੇ, ਸਾਡੇ ਅੰਦਰ ਜਿਹੜੇ ਨੇ ਰਾਕਸ਼ਸ ਨੇ, ਔਗਣ ਨੇ, ਔਗਣਾਂ ਨੂੰ ਕਿਵੇਂ ਮਾਰਦੀ ਹੈ, ਕਿਵੇਂ ਔਗਣਾਂ ਤੇ ਵਿਜੇ ਪ੍ਰਾਪਤ ਕਰਨੀ ਹੈ, ਤੁਸੀਂ ਦੂਜੇ ਦੇ ਵਿੱਚ ਕਿਹੜਾ ਔਗਣ ਹੈ, ਆਪਣੇ ਤਾਂ ਕਰ ਲਈ ਚਲੋ, ਦੂਜੇ ਵਿੱਚ ਕਿਹੜਾ ਔਗਣ ਹਾਵੀ ਹੈ, ਉਹਨੂੰ ਕਿਵੇਂ ਤੁਸੀਂ ਕਹਿਣਾ, ਕਿਵੇਂ ਉਹ ਮਾਰੇ ਆਪਣੇ ਔਗਣ ਨੂੰ, ਪਹਿਲਾਂ ਤਾਂ ਦੂਜੇ ਦਾ ਔਗਣ ਪਛਾਣਨਾ ਵੀ ਕਿਹੜਾ, ਇਹਦੇ ਚ ਭਰਮ ਜ਼ਿਆਦਾ ਹੈ, ਚ ਲੋਭ ਜ਼ਿਆਦਾ ਹੈ, ਚ ਮੋਹ ਜ਼ਿਆਦਾ ਹੈ, ਚ ਕੀ ਜ਼ਿਆਦਾ, ਉਹਨੂੰ ਉਹ ਕਿਵੇਂ ਜਿੱਤੇ, ਇਹਦਾ ਫੰਕਸ਼ਨ ਹੈ ਗੁਰਮਤ ਦਾ, ਜੇ ਤੂੰ ਸੋਚੀਏ ਗੱਲ ਤਾਂ ਇਹ ਹੈ, ਕਿਸੇ ਚ ਮੋਹ ਜ਼ਿਆਦਾ, ਕਿਸੇ ਚ ਭਰਮ ਜ਼ਿਆਦਾ, ਕਿਸੇ ਚ ਕ੍ਰੋਧ ਜ਼ਿਆਦਾ, ਕਿਸੇ ਚ ਲੋਭ ਜ਼ਿਆਦਾ, ਹੁਣ ਉਹਦਾ ਇਲਾਜ ਦੱਸਣਾ ਪਊਗਾ, ਜਿਹੜੀ ਬਿਮਾਰੀ ਉਹਨੂੰ ਜ਼ਿਆਦਾ, ਉਹਦਾ ਇਲਾਜ ਕੀ ਕਰੇ, ਇਹ ਚੰਡੀ ਚਰਿੱਤਰ।